دل ہو محبت جن سی سچیا جن من ہور مکھ ہور سے کنڈے کچیا رتے عشق خدائے رتے عشق خدائے رنگ دیدار کے بسریا جن نام سے پوئیں پار تھیے آپ لیے لڑ لائے آپ لیے لڑ لائے दर दरवेश सी। तिन धन जनेंदी माओ आए सफल से, परवदगार अपार परवदगार अपार अगम बेअंत तू, जिन्हें पछाता सच चुमा पैर मूं, तेरी फन है खुदाए तू बख्शंदगी। शेख फरीद खैर दी जय बंदगी, तेरी मन है खुदाए तू बख्शंदगी। शेख फरीद खैर दी जय बंदगी, आओ सारे रल मिल के कुछ समा हाजरी भरीए। अज पहले दवान विच हाजर होए हाँ, संगत लगातार अजे आ रही है, जेडे बार आवाज सुनते है सब नू बेनती है जल्दी जल्दी जिथे जिथे जगह मिले प्यार नाल सजदे जाओ। कुछ वीरां ने संगत दे सहयोग नाल रल मिल के उद्यम किया है, मेहनत की है, कई महीने लाए है, कई दिन लाए है, बड़ियां छुट्टियां कीतियां, सुपना लिया है कि प्रोग्राम कराना है, ते वो सुपना आज साकार हो रहा। हमेशा बड़ा सोचना चाहिए, फिर हौली हौली बड़ा हुंदा भी है, जो सोचते हो उदा दा कुछ होना शुरू हुंदा है, जो सोचिए कला सोचना ही नहीं हुंदा, वो करन वाले पासे काम भी स्टार्ट करना पैंदा। पढ़े लिखे समझते हो, कई इदां दी थ्योरी दिंदे आ ना वी अजकल जो सोचोगे हो जाएगा, जो सोचोगे हो जाएगा, सोचण दे नाल नाल करन नाल होना। बंदा सोचे भी ऐद कि मेरा 40 मन झाड़ निकलेगा 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 निकलेगा, फसल बीजण वाले पासे तुरिया ही नहीं, ऐदां ही थोड़ा होएगा। घर बैठा सोची जा ऐद कि मेरी स्विफ्ट गड्डी आएगी गड्डी आएगी गड्डी आएगी गड्डी आएगी, ये केड़ा लॉजिक होया, केड़ा कानून है, केड़ा लॉ है, इदां दा केड़ा निजम है। जरूर स्विफ्ट आएगी, तू सोची जा स्विफ्ट आएगी, पर लियाउण लई जिहड़ा काम है वह भी तो तेनों आप ही करना पैना। जो है वह है, कल्ला सोच के नहीं करके करना। इसे करके कही दा रब तेरे विच कहिंदे आ गुरु ग्रंथ साहब, इहदा मतलब करना भी तेनों आपे ही पैना है। एक करन वाला राह, सोचण वाला नहीं, सिर्फ सोच वाला। बहुती दुनिया सोच ही रही है, फलाने थां ते धर्म स्थान ते चलो अरदास कराओ, फलाने थां ते मथा टेक लो, ते सोचो भी आ होवे आ होवे आ होवे, पर ध्यान कादे वल देना चाहिए, करन वल। करना कितना ते करना सानू ही पैना, भावें अज करिए भावें कल करिए ना करिए भावें सारी जिंदगी ना करिए, जिदन होएगा करन नाल। अज तक जो होया लोकां दे कीतियां ही होया, बिना कीतियां अज तक होया नहीं। सोची जाओ इंडिया अमरीका बन जाए, इंडिया अमरीका बन जाए, इंडिया बन जाए, बनेगा जे बनाना चाहांगे, जे बनावांगे। वो भी बंदिया ने बनाया, ये भी बन सकदा, वो भी तरक्कियां बंदिया नाल ही होईयां। तां करके सुपने लैंदे आ बंदे भी करांगे, प्रोग्राम कराना है, सुपना लो, फिर उहदे लई मेहनत करो, ते एक ना एक दिन ਜੋ ਸੋਚਿਆ ਹੁੰਦਾ ਉਹ ਪ੍ਰਤੱਖ ਹੋ ਜਾਂਦਾ। ਸੋ ਵੀਰਾਂ ਦੀ ਮਿਹਨਤ ਨੂੰ ਬੂਰ ਪੈ ਰਿਹਾ, ਸੰਗਤ ਦਾ ਸਹਿਯੋਗ ਹੈ। ਰਲ ਕੇ ਆਪਾਂ ਕੁਝ ਸਮਾਂ ਗੱਲਬਾਤ ਕਰੀਏ, ਗੁਰਬਾਣੀ ਨੂੰ ਸਮਝੀਏ, ਨਵੇਂ ਐਂਗਲ ਤੋਂ ਸੋਚਣ ਦੀ ਕੋਸ਼ਿਸ਼ ਕਰੀਏ। ਹਰ ਬੰਦੇ ਨੂੰ ਸੋਚਣ ਦਾ ਹੱਕ ਹੁੰਦਾ, ਇਹ ਹੱਕ ਉਹਨੂੰ ਕੁਦਰਤ ਦਿੰਦੀ ਹੈ, ਦਿਮਾਗ ਦਿੱਤਾ ਹੈ। ਹਰ ਬੰਦੇ ਦਾ ਆਪਣਾ ਆਪਣਾ ਓਪੀਨੀਅਨ ਹੁੰਦਾ ਹੈ, ਹਰ ਬੰਦਾ ਵੱਖਰੇ ਆਪੋ ਆਪਣੇ ਪੁਆਇੰਟ ਆਫ ਵਿਊ ਤੋਂ ਸੋਚ ਸਕਦਾ ਹੈ, ਹਰ ਬੰਦੇ ਦਾ ਨਜ਼ਰੀਆ ਵੱਖਰਾ ਹੈ। ਸੋ ਆਪੋ ਆਪਣੇ ਤਰੀਕੇ ਨਾਲ ਸੋਚਣਾ ਹਰ ਇੱਕ ਦਾ ਕੁਦਰਤੀ ਹੱਕ ਹੈ, ਕੁਦਰਤੀ ਹੱਕ ਹੈ। ਸੋ ਆਓ ਆਪਾਂ ਰਲ ਕੇ ਸੋਚੀਏ, ਸਮਝੀਏ, ਵਿਚਾਰੀਏ। ਬਾਬਾ ਫਰੀਦ ਸਾਹਿਬ ਕਹਿੰਦੇ, ਮੈਂ ਤੇਰੀ ਪਨਾਹ ਹਾਂ, ਤੇਰੀ ਪਨਾਹ ਖੁਦਾਏ ਤੂੰ ਬਖਸ਼ੰਦਗੀ। ਸ਼ੇਖ ਫਰੀਦ ਹੈ ਖੈਰ ਤੀਜੇ ਬੰਦਗੀ ਮੰਗਦਾ, ਤੇ ਬੰਦਗੀ ਦਾ ਅਰਥ ਹੁੰਦਾ ਅਧੀਨਗੀ, ਅਧੀਨਗੀ। ਬੰਦਗੀ ਦਾ ਅਰਥ ਸਿੱਧਾ ਜੇ ਕਰੀਏ, ਇਦੂ ਵੀ ਸੌਖਾ ਕਰ ਲਈਏ, ਬੰਦ ਰਹਿਣਾ, ਬੰਦ ਰਹਿਣਾ। ਜਿਹੜਾ ਬੰਦਾ ਕਾਨੂੰਨ ਦੇ ਵਿੱਚ ਬੰਦ ਰਿਹਾ, ਸਾਰੀ ਜ਼ਿੰਦਗੀ ਉਹਨੇ ਕਾਨੂੰਨ ਨਹੀਂ ਤੋੜਿਆ, ਉਹਨੂੰ ਸਜ਼ਾ ਮਿਲੇਗੀ ਕੋਈ ਕਾਨੂੰਨ ਵੱਲੋਂ? ਸਜ਼ਾ ਕਿਹਨੂੰ ਮਿਲਦੀ ਹੈ? ਜਿਹੜਾ ਕਾਨੂੰਨ ਨੂੰ ਤੋੜਦਾ। ਇੱਥੇ ਜਿਹੜੀ ਬੰਦਗੀ ਦਾ ਅਰਥ ਇਹ ਹੈ ਕਿ ਮੈਂ ਤੇਰੇ ਕਾਨੂੰਨ ਦੇ ਵਿੱਚ ਰਵਾਂ, ਤੇਰੇ ਨਿਯਮ ਦੇ ਵਿੱਚ ਰਵਾਂ, ਮੈਂ ਬੰਦ ਰਵਾਂ, ਮੈਂ ਮਨ ਮਰਜ਼ੀਆਂ ਨਾ ਕਰਾਂ, ਮੈਂ ਮਾਨਾਈਆਂ ਨਾ ਕਰਾਂ। ਜਿਹੜਾ ਨਿਯਮ ਹੈ ਮੈਂ ਨਿਯਮ ਦੇ ਵਿੱਚ ਰਵਾਂ, ਇੱਥੇ ਇਹ ਮੰਗਿਆ ਜਾ ਰਿਹਾ। ਨਿਯਮ ਤੋੜਾਂਗਾ ਤੇ ਸਜ਼ਾ ਭੋਗਾਂਗਾ, ਜਿਹੜੇ ਨਿਯਮ ਤੋਂ ਉਲਟ ਚੱਲ ਰਹੇ ਨੇ ਦੁਖੀ ਹੋ ਰਹੇ ਨੇ, ਤੇ ਜਿਹੜੇ ਬੰਦ ਰਹਿੰਦੇ ਆ ਸੁਖੀ ਹੋ ਰਹੇ। ਵੀਰੋ ਇੱਧਰ ਸੁਣੋ ਬਈ, ਕਨੇਡਾ ਜਾਓ, ਕਨੇਡਾ ਦੇ ਕਾਨੂੰਨ ਵਿੱਚ ਬੰਦ ਰਹਿਣਾ ਤੇ ਕਨੇਡਾ ਦਾ ਕਾਨੂੰਨ ਤੁਹਾਨੂੰ ਤੰਗ ਨਹੀਂ ਕਰੇਗਾ। ਇਸੇ ਤਰ੍ਹਾਂ ਜਦੋਂ ਜੰਮੇ ਆ ਇੱਥੇ, ਕੁਦਰਤ ਦੇ ਕਾਨੂੰਨ ਦੇ ਵਿੱਚ ਬੰਦ ਰਹਿਣਾ ਹੈ, ਕੁਦਰਤ ਦਾ ਕਾਨੂੰਨ ਤੋੜਾਂਗੇ ਤੇ ਅਸੀਂ ਤੰਗ ਹੋਵਾਂਗੇ। ਬੰਦਗੀ ਮੰਗਣ ਵਾਲੇ ਦਰਖਤ ਪੱਟ ਰਹੇ ਹੈ, ਬੰਦਗੀ ਮੰਗਣ ਵਾਲੇ ਪਾਣੀ ਦਾ ਖਿਆਲ ਨਹੀਂ ਰੱਖਦੇ, ਨਿਯਮ ਸਾਰੇ ਤੋੜ ਕੇ ਕਹਿੰਦੇ ਆ ਮੈਨੂੰ ਬੰਦਗੀ ਦੇ ਦੇ, ਤੇ ਬੰਦਗੀ ਕਿਹੜੀ? ਕਹਿੰਦੇ ਵਾਹਿਗੁਰੂ 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 ਵਾਹਿਗੁਰੂ। ਨਿਯਮਾਂ 'ਚ ਬੰਦ ਰਹਿਣਾ ਬੰਦਗੀ ਹੈ, ਕੁਦਰਤ ਦੇ ਨਿਯਮ ਨਾ ਤੋੜੀਏ। ਜੇ ਇਹਨਾਂ ਗੱਲਾਂ ਦੀ ਸਮਝ ਹੁੰਦੀ ਨਾ ਪਿਆਰਿਓ, ਜਿਹੜੇ ਝਰਨੇ ਕੁਦਰਤੀ ਵਗਦੇ ਸੀ ਅੱਜ ਵੀ ਲੁਧਿਆਣੇ ਵਿੱਚ ਵਗਦੇ ਹੋਣੇ ਸੀ, ਜਿਹੜੀਆਂ ਨਦੀਆਂ ਲੰਘਦੀਆਂ ਸੀ ਅੱਜ ਵੀ ਲੰਘਦੀਆਂ ਹੋਣੀਆਂ ਸੀ, ਜੇ ਬੰਦਗੀ ਦਾ ਅਰਥ ਸਮਝ ਆਉਂਦਾ। ਦਰਖਤ ਫੱਟ ਕੇ ਬੰਦਾ ਚੌਂਕੜਾ ਮਾਰ ਕੇ ਬਹਿ ਗਿਆ, ਕਹਿੰਦਾ ਮੈਂ ਰੱਬ ਰੱਬ ਕਰਨ ਲੱਗਾ, ਕਹਿੰਦਾ ਰੱਬ ਨੂੰ ਖੋਜ ਕਰਨ ਲੱਗਾ। ਹਰ ਨਿਯਮ ਨੂੰ ਤੋੜ ਕੇ, ਕੁਦਰਤ ਦੇ ਸਾਰੇ ਨਿਯਮ ਤੋੜ ਕੇ ਤੇ ਬੰਦਗੀ ਦੀ ਦਾਤ ਮੰਗਦਾ, ਇਹ ਕੀ ਅਰਥ ਬਣਿਆ? ਬੰਦਗੀ ਦਾ ਅਰਥ ਲਾਅ ਆਫ ਨੇਚਰ ਦੇ ਵਿੱਚ ਰਹਿਣਾ ਹੈ। ਮੈਂ ਲਾਅ ਆਫ ਨੇਚਰ ਹੈ ਜਿਹੜਾ, ਮੈਂ ਉਹਦੇ ਅੰਡਰ ਚੱਲਣਾ, ਬਾਹਰ ਨਾ ਜਾਵਾਂ, ਇਹ ਹੈ। ਜਾ ਕੇ ਵੇਖ ਲਓ, ਬਾਹਰ ਚਲੋ ਜਾਓ, ਬਾਹਰ ਜਿਹੜਾ ਗਿਆ ਉਹਨੂੰ ਸਜ਼ਾ ਮਿਲੇਗੀ, ਚਾਹੇ ਤੂੰ ਹੋਵੇਂ ਚਾਹੇ ਮੈਂ ਹੋਵਾਂ। ਲਾਅ ਆਫ ਨੇਚਰ ਤੋੜਿਆ ਨਹੀਂ ਤੇ ਸਜ਼ਾ ਮਿਲਿਆ। ਮੈਂ ਤੋੜਦਾ, ਮੈਂ ਤੋੜਾਂ ਨਾ, ਮੈਂ ਗਲਤੀਆਂ ਕਰਦਾ, ਮੈਂ ਅੱਗੇ ਤੋਂ ਕਰਾਂ। ਬੰਦਗੀ ਦਾ ਅਰਥ ਇਹ, ਮੈਂ ਬੰਦ ਰਹਾਂ। ਜੋ ਤੂੰ ਹੁਕਮ ਬਣਾ, ਹੁਕਮ ਕਹਿੰਦੇ ਆ ਜੀ ਇਹਨੂੰ ਸਾਰੇ ਨੂੰ, ਆਪਾਂ ਇਹਨੂੰ ਨਿਯਮ ਵੀ ਕਹਿ ਸਕਦੇ ਹਾਂ, ਇਹਨੂੰ ਹੁਕਮ ਵੀ ਕਹਿ ਸਕਦੇ ਹਾਂ, ਇਹਨੂੰ ਲਾਅ ਵੀ ਕਹਿ ਸਕਦੇ ਹਾਂ, ਇਹਨੂੰ ਕੁਦਰਤ ਵੀ ਕਹਿ ਸਕਦੇ ਹਾਂ, ਜੋ ਮਰਜ਼ੀ ਕਹਿਣਾ ਕਹਿ ਲਓ, ਪਰ ਇਹਦੇ ਅੰਡਰ ਚੱਲੋ, ਇਹਦੇ ਵਿੱਚ ਰਹੋ, ਬਾਹਰ ਬਾਹਰ ਚੱਲੋ। ਬਾਹਰ ਜਾਵਾਂਗੇ ਦੁਖੀ ਹੋਵਾਂਗੇ। ਸਾਨੂੰ ਗੁਰਬਾਣੀ ਕੁਦਰਤ ਦੇ ਕਾਨੂੰਨ ਵਿੱਚ ਚੱਲਣ ਲਈ ਤਾਕੀਦ ਕਰਦੀ, ਉਹੀ ਰੱਬ ਦੇ ਵਿੱਚ ਅੰਡਰ ਚੱਲਣਾ, ਰੱਬ ਕਿੱਥੇ ਵਸਦਾ ਪਿਆਰਿਓ? ਕੁਦਰਤ ਤੋਂ ਬਾਹਰ ਹੈ ਕਿ ਕੁਦਰਤ ਦੇ ਵਿੱਚ ਹੈ? ਗੱਜ ਕੇ ਗੱਜ ਕੇ ਤੇ ਫਿਰ ਕੁਦਰਤ ਦੇ ਅੰਦਰ ਚੱਲਣਾ, ਰੱਬ ਦੇ ਅੰਦਰ ਚੱਲਣਾ ਨਾ ਹੋਇਆ? ਲਾਅ ਆਫ ਨੇਚਰ ਦੇ ਵਿੱਚ ਚੱਲਣਾ, ਉਹ ਜਿਹੜਾ ਨੇਚਰ ਹੈ ਉਹ ਕੁਦਰਤ ਹੈ, ਜਿਹੜਾ ਲਾਅ ਹੈ ਉਹੀ ਨਿਜਮ ਹੈ, ਉਹੀ ਪਰਮਾਤਮਾ। ਤੇ ਉਹਦਾ ਅੰਤ ਹੈ ਕਿ ਉਸ ਕਾਨੂੰਨ ਦਾ? ਬੇਅੰਤ। ਹੋਰ ਕਿਆ ਹੈ? ਜਿੰਨਾ ਸੌਖਾ ਸਮਝ ਸਕਦੇ ਹਾਂ ਉਨਾ ਸੌਖਾ ਸਮਝੋ, ਤੇ ਜਿਹੜੇ ਉਹਦੇ ਨਿਜਮਾਂ ਵਿੱਚ ਚੱਲੇ ਹੈ, ਜਿਨ ਗੁਰਮੁਖ ਨਾਮ ਧਿਆਇਆ, ਜਿਨ੍ਹਾਂ ਨੇ ਧਿਆਨ ਚ ਰੱਖਿਆ ਨਾਮ। ਨਾਮ ਮਤਲਬ ਨਿਜਮ, ਲੋ ਨੇਮ, ਨਾਮ। ਨਾਮ ਨੇ ਸਭ ਕੁਝ ਬਣਾਇਆ, ਨਿਜਮ ਹੀ ਹੈ ਲਾਅ ਆਫ ਨੇਚਰ। ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਿਮੰਡ, ਸਭ ਕੁਝ ਕਿੰਨੇ ਬਣਾਇਆ? ਨਾਮ ਨੇ। ਨਾਮ ਕੀ ਹੈ? ਨਿਜਮ। ਜਿਨ੍ਹਾਂ ਦੇ ਧਿਆਨ ਚ ਹੈ ਨਿਜਮ, ਏਦਾਂ ਕਹਿ ਲਓ ਵੀ ਕਾਨੂੰਨ ਧਿਆਨ ਚ ਹੈ ਜਿਨ੍ਹਾਂ ਦੇ, ਕਿੰਨੇ ਸੌਖੇ ਰਹੇ। ਕੈਨੇਡਾ ਦਾ ਕਾਨੂੰਨ ਕੈਨੇਡਾ ਚ ਜਾਣ ਵਾਲੇ ਬੰਦੇ ਦੇ ਧਿਆਨ ਚ ਰਹੇਗਾ ਤਾਂ ਹੀ ਕੈਨੇਡਾ ਚ ਸੁਖੀ ਵਸੂ। ਬਾਈ ਇਦਾਂ ਹੀ ਅਸੀਂ ਕੁਦਰਤ ਦਾ ਕਾਨੂੰਨ ਆਪਣੇ ਸੁਰਤ ਚ ਰੱਖਣਾ, ਤੇ ਜਿਹੜੇ ਧਿਆਨ ਚ ਰੱਖਣਗੇ, ਕੋਈ ਕੈਨੇਡਾ ਜਾ ਕੇ ਕੈਨੇਡਾ ਦਾ ਕਾਨੂੰਨ ਨਾ ਭੁੱਲੇ, ਉਹ ਕੈਨੇਡਾ ਸੁਖੀ ਰਹੇਗਾ। ਜਿਹੜਾ ਧਰਤੀ ਤੇ ਆ ਕੇ ਧਰਤੀ ਦਾ ਕਾਨੂੰਨ ਨਾ ਭੁੱਲਿਆ, ਉਹ ਇੱਥੇ ਸੁਖੀ ਰਹੇਗਾ। ਉੱਥੇ ਤੇ ਮਾਫੀ ਵੀ ਮਿਲ ਸਕਦੀ, ਬੰਦਾ ਕਾਨੂੰਨ ਤੋੜ ਦਵੇ, ਇੱਥੇ ਨਹੀਂ ਮਿਲਦੀ। ਜਿਨ ਗੁਰਮੁਖ ਨਾਮ ਧਿਆਇਆ, ਮੱਥਾ ਟੇਕਣ ਵਾਲਿਆਂ ਨੇ ਛੇਤੀ ਛੇਤੀ ਟੇਕਣਾ ਮੱਥਾ, ਲੰਮੀਆਂ ਅਰਦਾਸਾਂ ਨਾ ਕਰਿਓ, ਸਪੀਡ ਨਾਲ ਮੱਥਾ ਟੇਕ ਟੇਕ ਲੰਘੀ ਜਾਇਓ, ਤਾਂ ਜੋ ਸਾਰੀ ਸੰਗਤ ਫਿਰ ਮੱਥਾ ਟੇਕ ਲੈ। ਆਉਣ ਵਾਲਿਆਂ ਦਾ ਰਸ਼ ਬਹੁਤ ਜ਼ਿਆਦਾ।
ਜਿਨ ਗੁਰਮੁਖ ਨਾਮ ਧਿਆਇਆ, ਜਿਨ ਗੁਰਮੁਖ ਨਾਮ ਧਿਆਇਆ, ਜਿਨ ਗੁਰਮੁਖ ਨਾਮ ਧਿਆਇਆ, ਗੁਰਮੁਖ ਨਾਮ ਗੁਰਮੁਖ ਨਾਮ ਧਿਆਇਆ, ਜਿਨੀ ਗੁਰਮੁਖ ਨਾਮ ਧਿਆਇਆ, ਪੜੋ ਜੀ, ਜਿਨੀ
ਗੁਰਮੁਖ ਨਾਮ ਧਿਆਇਆ, ਗੁਰਮੁਖ ਨਾਮ ਧਿਆਇਆ, ਵਿੱਚੋਂ ਹੋ ਆਸ ਗਵਾਏ, ਵਿੱਚੋਂ ਹੋ ਆਪ ਗਵਾਏ,
ਵਿੱਚੋਂ ਹੋ ਆਪ ਗਵਾਏ, ਵਿੱਚੋਂ ਹੋ ਆਪ ਗਵਾਏ,
ਗੁਰਮੁਖ ਨਾਮ ਧਿਆਇਆ, ਜਿਨੀ ਮੁਖ ਨਾਮ ਧਿਆਇਆ
ਪੜਵਾ ਪੜਵਾ ਵਜਦੇ
ਗੁਰਮੁਖ ਵਿੱਚੋਂ ਆਪ ਗਵਾਏ
ਗੁਰਮੁਖ ਨਾਮ ਧਿਆਇਆ
ਗੁਰਮੁਖ ਨਾਮ ਧਿਆਇਆ ਗੁਰਮੁਖ ਨਾਮ
ਇੱਕ ਮਨ ਨਾਮ ਧਿਆਇਆ ਗੁਰਮਤੀ ਵਿਚਾਰ ਇੱਕ ਮਨ ਨਾਮ ਧਿਆਇਆ ਗੁਰਮਤੀ
ਤਿੰਨ ਕੇ ਮੁਖ ਸੱਤ ਉਜਲੇ ਚਿਤ ਸੱਚੇ ਦਰਬਾਰ
ਤਿੰਨ ਕੇ ਮੁਖ ਸੱਤ ਉਜਲੇ ਚਿਤ ਸੱਚੇ ਦਰਬਾਰ
ਅੰਮ੍ਰਿਤ ਪੀਵੈ ਸਦਾ ਸਦਾ ਸੱਚੇ ਨਾਮ ਪਿਆਰ
ਅੰਮ੍ਰਿਤ ਪੀਵੈ ਸਦਾ ਸਦਾ ਸੱਚੇ ਨਾਮ ਪਿਆਰ
ਸੱਚੇ ਨਾਮ ਪਿਆਰ ਸੱਚੇ ਨਾਮ ਪਿਆਰ ਗੁਰਮੁਖ ਨਾਮ ਧਿਆਇਆ ਗੁਰਮੁਖ ਨਾਮ ਧਿਆਇਆ
ਗੁਰਮੁਖ ਨਾਮ ਧਿਆਇਆ ਗੁਰਮੁਖ ਨਾਮ
ਪਿਆਰਿਓ ਜਿਨ ਗੁਰਮੁਖ ਜਿਨੀ ਗੁਰਮੁਖ ਨਾਮ ਫਿਰ ਫਿਰ ਜਿਨ ਗੁਰਮੁਖ ਗੁਰਮੁਖ ਆਇਆ ਹੈ
ਸਦਾ ਪਤ ਹੋਏ ਹਰ ਹਰ ਸਦਾ ਤੇ ਆਈਏ ਮਲ ਹੋਮੇ ਕਰਦੇ ਮਨ ਮੁਖ ਨਾਮ ਨਾ ਜਾਣਨੀ ਹਿਣ ਨਾ ਵੇ ਪਤ ਜਾਏ ਸ਼ਬਦ ਸਾਧ ਨਾ
ਆਇਆ ਗੁਰਮੁਖ ਨਾਮ
ਪੜੋ ਗੁਰਮੁਖ ਜਿਨੀ ਗੁਰਮੁਖ ਨਾਮ ਫਿਰ ਪਾਓ ਗੁਰਮੁਖ ਨਾਮ ਜਿਨ ਗੁਰਮੁਖ ਨਾਮ ਜਿਨੀ
ਗੁਰਮੁਖ ਨਾਮ
Bye. ਵਾਹਿਗੁਰੂ 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 ਵਾਹਿਗੁਰੂ
ਬੰਦਗੀ ਬੰਦਗੀ ਦੀ ਜੈ ਖੈਰ ਬੰਦਗੀ 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 ਦੀ ਜੈ ਖੈਰ ਬੰਦਗੀ 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 ਦੀ ਜੈ
ਖੈਰ ਬੰਦਗੀ
ਅਰੇ ਬੰਦਗੀ ਭਾਵੀ ਮਾਲਕਾ ਸਾਨੂੰ ਖੈਰ ਬੰਦਗੀ ਦਾ 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 ਖੈਰ ਬੰਦਗੀ ਦਾ ਖੈਰ ਬੰਦਗੀ ਦਾ ਖੈਰ ਬੰਦਗੀ ਦਾ ਬੰਦਗੀ ਦਾ ਖੈਰ 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 ਬੰਦਗੀ ਦਾ ਬੰਦਗੀ ਦਾ ਖੈਰ 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 ਬੰਦਗੀ ਦਾ ਫਾਦੇ ਖੈਰ ਖੈਰ ਬੰਦਗੀ ਦਾ ਸਾਈਆਂ ਖੈਰ ਖੈਰ ਬੰਦਗੀ ਦਾ ਫਾਦੇ ਖੈਰ ਬੰਦਗੀ ਦਾ ਖੈਰ ਬੰਦਗੀ ਦਾ ਸਾਈਆਂ ਖੈਰ ਬੰਦਗੀ ਦਾ ਖੈਰ ਬੰਦਗੀ ਦਾ
ਸਾਨੂੰ ਖੈਰ ਬੰਦਗੀ
ਸਾਨੂੰ ਖੈਰ ਬੰਦਗੀ ਦਾ ਸਾਵੀ ਮਾਲਕਾ ਸਾਨੂੰ ਖੈਰ ਬੰਦਗੀ ਦਾ
ਆਓ ਪਿਆਰਿਓ ਇੱਕੇ ਵਾਰੀ ਕਹਿਣ ਤੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਰੇਦਾਰਾਂ ਨੂੰ ਕਹਾਂਗਾ ਜੇ ਰਸਤੇ 'ਚ ਹੀ ਬਹਾ ਲਓ ਤੇ ਸੌਖੇ ਰਹਾਂਗੇ ਸੰਗਤ ਅਜੇ ਆ ਵੀ ਰਹੀ ਹੈ ਪਰ ਰਾਹ 'ਚ ਬਹਿ ਜਾਣਗੇ ਨਾਲੇ ਜਗ੍ਹਾ ਕੰਮ ਆ ਜਾਣੀ ਭਾਈਆਂ ਨੂੰ ਭਾਈਆਂ ਵਾਲੇ ਪਾਸੇ ਵੀਰਾਂ ਨੂੰ ਵੀਰਾਂ ਵਾਲੇ ਪਾਸੇ ਰਸਤੇ 'ਚ ਹੀ ਬਹਾ ਲਓ ਦੂਰੋਂ ਮੱਥਾ ਟੇਕ ਲਓ ਜੀ ਇੱਕ ਵਾਰੀ ਜਿੰਨੇ ਖੜੇ ਹੋ ਮੱਥਾ ਟੇਕ ਲਓ ਫਿਰ ਨੇੜੇ ਆ ਕੇ ਟੇਕ ਲਿਓ ਪਹਿਲਾਂ ਦੂਰੋਂ ਟੇਕ ਲਓ ਫਿਰ ਨੇੜਿਓਂ ਟੇਕ ਲਿਓ ਆ ਕੇ ਫਿਰ ਨਮਸਕਾਰ ਨੇੜੇ ਇੱਥੇ ਹੀ ਬਿਠਾ ਲਓ ਜਿੱਥੇ ਖੜੇ ਹੈ ਇੱਥੇ ਹੀ ਬਿਠਾ ਲਓ ਬਸ ਇੱਥੇ ਹੀ ਬਿਠਾ ਲਓ ਜਿੱਥੇ ਖੜੇ ਹੋ ਇੱਥੇ ਹੀ ਬਹਿ ਜਾਓ ਭੈਣਾਂ ਵਾਲੇ ਪਾਸੇ ਭੈਣਾਂ ਨੂੰ ਬਿਠਾਓ ਵੀਰਾਂ ਵਾਲੇ ਪਾਸੇ ਵੀਰਾਂ ਨੂੰ ਸਾਰੇ ਇਲਾਕਾ ਨਿਵਾਸੀ ਸ਼ਹਿਰ ਨਿਵਾਸੀ ਸੰਗਤਾਂ ਕੁਝ ਪਿੰਡਾਂ 'ਚੋਂ ਵੀ ਆਏ ਹੋਣੇ ਆ ਦੂਰ ਦੁਰਾਡਿਓਂ ਚੱਲ ਕੇ ਹਾਜ਼ਰੀਆਂ ਭਰ ਰਹੇ ਹਾਂ ਤੇ ਆਪਾਂ ਸਾਰੇ ਰਲ ਕੇ ਕੁਝ ਚਿਰ ਲਾਹਾ ਲਈਏ ਮੈਂ ਵੇਖਿਆ ਸਾਰੇ ਕੰਮਾਂ ਕਾਰਾਂ ਵਾਲੇ ਹੈ ਕਿੰਨੇ ਵੀਰ ਹੋਣਗੇ ਜਿਹੜੇ ਨਿੱਕੀਆਂ ਨਿੱਕੀਆਂ ਫੈਕਟਰੀਆਂ ਚਲਾਉਂਦੇ ਘਰਾਂ 'ਚ ਇੱਕ ਇੱਕ ਮਸ਼ੀਨ ਰੱਖੀ ਕਈ ਨਿੱਕੀਆਂ ਨਿੱਕੀਆਂ ਸ਼ੋਪਾਂ ਚਲਾਉਂਦੇ ਕੋਈ ਵੱਡੀਆਂ ਦੁਕਾਨਦਾਰੀਆਂ ਵਾਲਾ ਕੰਮਾਂ 'ਚੋਂ ਸਮੇਂ 'ਚੋਂ ਸਮਾਂ ਕੱਢ ਕੇ ਤੁਸੀਂ ਆਪ ਸਾਰੇ ਦੂਰੋਂ ਨੇੜਿਓਂ ਚੱਲ ਕੇ ਹਾਜ਼ਰੀ ਭਰਨ ਆਉਂਦੇ ਹੋ ਕੋਈ ਬੰਦਾ ਰੁਪਈਆ ਰੁਪਈਆ ਇਕੱਠਾ ਕਰਦਾ ਯਾਰ ਪੰਡਾਲ ਲਾਈਏ ਤਿਆਰੀ ਕਰੀਏ ਲਾਈਟਾਂ ਲਾਈਏ ਸਾਊਂਡ ਸਿਸਟਮ ਕਰੀਏ ਸਾਰਾ ਪ੍ਰਬੰਧ ਕਰੀਏ ਫਿਰ ਇੰਨੀ ਸੰਗਤ ਦੇ ਆਉਣ ਵਾਸਤੇ ਪ੍ਰਸ਼ਾਦਾ ਵੀ ਚਾਹੀਦਾ ਲੰਗਰ ਪਾਣੀ ਵੀ ਚਾਹੀਦਾ ਕਈ ਇੱਦਾਂ ਦੇ ਵੀ ਵਿੱਚ ਹੋਣਗੇ ਜਿਹੜੇ ਲੁਧਿਆਣੇ ਦੇ ਵਿੱਚ ਕਈ ਇੱਦਾਂ ਦੇ ਸਿੰਪਲ ਸਾਦੇ ਜਿਹੇ ਲੋਕ ਹੈ ਕਿ ਅਗਲਾ ਲੰਗਰ 'ਚ ਹੀ ਆਇਆ ਪ੍ਰਸ਼ਾਦਾ ਛਕਿਆ ਅਤੇ ਉੱਥੋਂ ਹੀ ਵਾਪਸ ਪ੍ਰਸ਼ਾਦਾ ਪਾਣੀ ਛਕਣ ਤੱਕ ਹੀ ਹੁੰਦੀ ਗੱਲ ਕਈਆਂ ਦੀ ਪਰ ਕਈ ਵੀਰ ਭਰਾ ਸਮਝਣਾ ਚਾਹੁੰਦੇ ਆ ਸੋ ਮੈਂ ਆਪ ਸਾਰੇ ਵੀਰਾਂ ਨੂੰ ਬੇਨਤੀ ਕਰਾਂਗਾ ਕਿ ਪਹਿਰੇਦਾਰਾਂ ਨੇ ਵੀ ਪਿੱਛੇ ਵੀ ਤਿੰਨ ਚਾਰ ਚਲੇ ਜਾਣ ਪੰਜ ਸੱਤ ਪਿੱਛੇ ਵੀ ਜਾਏ ਉਹ ਆਉਣ ਵਾਲਿਆਂ ਨੂੰ ਉੱਥੇ ਹੀ ਬਿਠਾਈ ਜਾਏ ਤਕਰੀਬਨ ਹੀ ਆ ਹੀ ਗਈ ਸੀ ਸੰਗਤ ਥੋੜ੍ਹੇ ਬਹੁਤ ਰਹਿ ਗਏ ਹੋਣਗੇ ਹੁਣ ਉਹਨਾਂ ਨੂੰ ਤਾਂ ਪਿੱਛੇ ਬਹਿਣਾ ਹੀ ਪੈਣਾ ਮੈਂ ਵੇਖਦਾ ਹੁੰਦਾ ਕਈ ਅੜੀ ਕਰ ਲੈਂਦੇ ਵੀ ਇੱਥੇ ਬਿਠਾਓ ਅੱਗੇ ਅਤੇ ਜਦੋਂ ਸੇਵਾਦਾਰ ਕਹਿਣ ਵੀ ਪਿੱਛੇ ਲੰਘੋ ਕਈ ਅੱਖਾਂ ਕੱਢਣ ਲੱਗ ਜਾਂਦੇ ਵੀ ਪਿੱਛੇ ਕਿਉਂ ਕਰਦੇ ਸਾਨੂੰ ਪਰ ਉਹਨਾਂ ਨੂੰ ਇਹ ਸੋਚਣਾ ਪੈਣਾ ਵੀ ਜੇ ਆਉਣਾ ਪਿੱਛੋਂ ਹੈ ਤਾਂ ਬਹਿਣਾ ਵੀ ਫਿਰ ਪਿੱਛੇ ਹੀ ਪੈਂਦਾ ਫਿਰ ਜੇ ਅਸੀਂ ਬਿੱਲ ਨਾਲ ਆਈਏ ਬਿੱਲ ਨਾਲ ਜਗ੍ਹਾ ਮੰਨ ਕੇ ਬੈਠੀਏ ਕੋਸ਼ਿਸ਼ ਕਰੀਏ ਸੋ ਟਿਕਾ ਬਣਾ ਕੇ ਰੱਖਿਓ ਪੰਡਾਲ ਦੇ ਸਟੇਜ ਦੇ ਪਿਛਲੇ ਪਾਸੇ ਵੀ ਕੋਈ ਆਵਾਜ਼ ਨਾ ਆਵੇ ਪਿੱਛੇ ਵੀ ਖਿਆਲ ਰੱਖਿਓ ਇੱਧਰਲੇ ਪਾਸੇ ਵੀ ਸੇਵਾਦਾਰ ਕੋਈ ਹਿਲਜੁਲ ਨਾ ਹੋ ਸ਼ਹਿਰਾਂ ਦੇ ਵਿੱਚ ਇੱਕ ਵੱਡੀ ਪ੍ਰੋਬਲਮ ਹੁੰਦੀ ਹੈ ਦੁਕਾਨਾਂ 'ਚ ਮੈਨੂੰ 20 ਸਾਲ ਸੰਗਤ ਵਿੱਚ ਹਾਜ਼ਰੀ ਭਰਦਿਆਂ ਹੋਏ ਹੈ ਲੁਧਿਆਣੇ ਵਿੱਚ ਵੀ ਜੇ ਜ਼ਿਆਦਾ ਨਹੀਂ ਤਾਂ ਘੱਟ ਤੋਂ ਘੱਟ ਚਾਰ ਵਾਰੀ ਤਾਂ ਇੱਦਾਂ ਚਾਰ ਪੰਜ ਵਾਰ ਦੁਕਾਨ ਲਾਏ ਹੈ ਪੰਜ ਵਾਰ ਲਾਏ ਹੋਣਗੇ ਮੰਡੀ 'ਚ ਵੀ ਲਾਏ ਹੈ ਪਰਲੇ ਪਾਸੇ ਗਿੱਲ ਰੋਡ 'ਤੇ ਅਨਾਜ ਮੰਡੀ ਹੈ ਜਿਹੜੀ ਇੱਧਰ ਵੀ ਗਰਾਊਂਡ ਸੀ ਇੱਕ ਕਾਲਜ ਸੀ ਉੱਥੇ ਵੀ ਲੱਗੇ ਸੀ ਪਰਲੇ ਪਾਸੇ ਸ਼ਹਿਰ ਦੇ ਮੰਡੀ ਬਣੀ ਹੈ ਜਿਹੜੀ ਜਲੰਧਰ ਰੋਡ 'ਤੇ ਹੈ ਉੱਧਰ ਵੀ ਲੱਗੇ ਸੀ ਪਿੱਛੇ ਜੇ ਡਬਲ ਰੋਡ ਜਿਹੜਾ ਨਿਕਲ ਰਿਹਾ ਬਾਈਪਾਸ ਹੈ ਜਿਹੜਾ ਇਹਦੇ ਉੱਤੇ ਵੀ ਪੰਡਾਲ ਲੱਗਾ ਸੀ ਇਕੱਲਾ ਇੱਕ ਇੱਕ ਦੁਕਾਨ ਵੀ ਘੱਟ ਤੋਂ ਘੱਟ ਤਿੰਨ ਚਾਰ ਵਾਰ ਲੱਗਾ 10-12 ਵਾਰ ਤੇ ਮੈਂ ਲੁਧਿਆਣੇ 'ਚ ਆਇਆ ਸੋ ਵੱਡੀ ਜਿਹੜੀ ਸ਼ਹਿਰਾਂ ਦੀ ਪ੍ਰੋਬਲਮ ਹੁੰਦੀ ਹੈ ਸ਼ਾਇਦ ਇੱਥੇ ਨਾ ਆਵੇ ਪਹਿਲਾਂ ਆਈ ਜਾਂਦੇ ਹੈ 9 ਵਜਦੇ ਨੂੰ ਫਿਰ ਉਦੋਂ ਬਾਅਦ ਜਾਈ ਜਾਂਦੇ ਸ਼ਹਿਰਾਂ 'ਚ ਇੱਦਾਂ ਵੀ ਚਲੋ ਮੱਥਾ ਟੇਕ ਲਿਆ ਨਮਸਕਾਰ ਹੋ ਗਈ ਕੀਰਤਨ ਕਰ ਰਿਹਾ ਕੋਈ ਕਰੇ ਕੋਈ ਰਾਗੀ ਲੱਗਾ ਕੋਈ ਢਾਡੀ ਲੱਗਾ ਕੋਈ ਪ੍ਰਚਾਰਕ ਲੱਗਾ ਕੋਈ ਕਥਾਵਾਚਕ ਲੱਗਾ 10-15 ਮਿੰਟ ਬੈਠੋ ਚਲੋ ਜੀ ਚੱਲੀਏ ਸਾਡੇ ਬੰਦੇ ਵੀ ਸਾਦੇ ਹੀ ਆ ਮੈਨੂੰ ਲੱਗਦਾ ਲੰਗਰ ਵੀ ਇਹਨਾਂ ਨੇ ਕੋਈ ਛੋਲੇ ਪੂੜੀਆਂ ਦਾ ਨਹੀਂ ਲਾਇਆ ਹੋਣਾ ਸਿੱਧਾ ਸਾਦਾ ਜਿਹਾ ਲੰਗਰ ਪ੍ਰਸ਼ਾਦਾ ਦਾਲ ਸਬਜ਼ੀਆਂ ਹੋਣਗੀਆਂ ਸਿੱਧਾ ਸਾਦਾ ਸਿਸਟਮ ਤੇ ਕੋਸ਼ਿਸ਼ ਕਰੋ ਕਿ ਬੈਠਿਆ ਜਾਏ ਉਹਦੇ ਨਾਲ ਪ੍ਰੋਬਲਮ ਇਹ ਹੁੰਦੀ ਹੈ ਵੀ ਕਈ ਹੁੰਦੇ ਆ ਵੀ ਚਲੋ ਅੱਧਾ ਘੰਟਾ ਹਾਜ਼ਰੀ ਭਰਾਂਗੇ ਕੱਲ੍ਹ ਆਪਾਂ ਫਿਰ ਦੁਕਾਨ ਖੋਲ੍ਹਣੀ ਹੈ ਹੁਣ ਇਹਨਾਂ ਦਾ ਕੀ ਪਤਾ ਲੱਗਦਾ ਵੀ ਲੱਗੇ ਹੋਏ ਬੰਦੇ 11 ਵਜੇ ਤੱਕ ਹੀ ਲੱਗੇ ਰਹਿਣ ਵੀ ਇਹਨਾਂ ਦਾ ਕੀ ਪਤਾ ਹੈ ਇੱਦਾਂ ਹੁੰਦਾ ਨਾ ਦਿਮਾਗ 'ਚ ਫਿਰ ਵਿੱਚ ਵਿਚਾਲੇ ਕਈ ਘੁੰਮਦੇ ਫਿਰਦੇ ਆਏ ਦੁਕਾਨ 'ਤੇ ਬੈਠੇ ਹੁਣ ਆਪਾਂ ਚਾਲਾਂ ਪਾਉਂਦੇ ਹਾਂ ਉਹਦੇ ਨਾਲ ਇਹ ਹੁੰਦਾ ਹੈ ਵੀ ਡਿਸਟਰਬੈਂਸ ਬਹੁਤ ਹੁੰਦੀ ਹੈ ਉਹਦੇ ਨਾਲ ਜਿਹੜੇ ਕਈ ਟਕਾ ਨਾਲ ਬੈਠੇ ਹੁੰਦੇ ਆ ਨਾ ਕਈ ਮੈਨੂੰ ਵਿੱਚ ਬੰਦੇ ਬੈਠੇ ਦਿਸਦੇ ਆ ਵਿੱਚੋਂ ਕਿਉਂਕਿ
ਮੈਂ ਕਈ ਬੰਦਿਆਂ ਨੂੰ ਵੇਖਦਾ ਹੁੰਦਾ ਬੈਕ ਆਪਣੀ ਰੀੜ ਦੀ ਹੱਡੀ ਸਿੱਧੀ ਕਰਕੇ ਐਦਾਂ ਬੈਠੇ ਹੁੰਦੇ ਪੂਰੇ ਐਕਟਿਵ ਪੂਰਾ ਵੇਖ ਕੇ ਪਤਾ ਲੱਗ ਜਾਂਦਾ ਚਮਕ ਹੁੰਦੀ ਹੈ ਉਹਨਾਂ ਵਿੱਚ ਵੈਸੇ ਆਦਤ ਵੀ ਪਾ ਕੇ ਰੱਖੋ ਜਦੋਂ ਤੁਸੀਂ ਨਾਰਮਲ ਕਿਸੇ ਜਗ੍ਹਾ ਬਹਿਣਾ ਹੈ ਜਦੋਂ ਕਿਤੇ ਵੀ ਜਾਣਾ ਹੈ ਤੇ ਆਪਣੀ ਬੈਕ ਨੂੰ ਸਿੱਧੀ ਕਰ ਲਿਓ ਬੈਕ ਐਦਾਂ ਪੂਰੀ ਸਿੱਧੀ ਕਰਕੇ ਤੇ ਗਰਦਨ ਥੋੜੀ ਜਿਹੀ ਤਾਂ ਰੱਖਿਓ ਐਦਾਂ ਨਾ ਕਰਿਓ ਐ ਰੱਖਿਓ ਤੇ ਚਿਹਰੇ ਤੇ ਥੋੜੀ ਜਿਹੀ ਸਮਾਈਲ ਲੈ ਆਇਓ ਅਗਲੇ ਬੰਦੇ ਨੂੰ ਤੇਰਾ ਕੰਮ ਕਰਨਾ ਹੀ ਪੈਣਾ ਤਜਰਬਾ ਕਰਕੇ ਵੇਖੀ ਐ ਕਰੀ ਐ ਨਾ ਵਿੱਚ ਹੀ ਵੜ ਜੀਆਂ ਐਦਾਂ ਵੜ ਜਾਂਦੇ ਥੱਲੇ ਨੂੰ ਘੁਸੜੀ ਜਾਂਦੇ ਸਾਡੇ ਬਾਬੇ ਵੀ ਥੱਲੇ ਨੂੰ ਵੜੀ ਜਾਂਦੇ ਬੰਦਿਆਂ ਨੂੰ ਉਹਨੂੰ ਕਹਿਣਗੇ ਬੰਦਗੀ ਵਾਲੀ ਰੂਹ ਹੈ ਜ਼ਿਆਦਾ ਹੀ ਵਿੱਚ ਨੂੰ ਵੜੀ ਜੇ ਥੱਲੇ ਨੂੰ ਆ ਮੋਢੇ ਹੀ ਗਈਆਂ ਤੇ ਤਾਂ ਚੜ ਜਾਂਦੇ ਕਈ ਇੱਦਾਂ ਹੀ ਆਪਣੇ ਆਪ ਨੂੰ ਉਹਨਾਂ ਨੇ ਸਰੀਰ ਹੀ ਇਹੋ ਜਿਹਾ ਬਣਾ ਲਿਆ ਢਿੱਲੜ ਜਿਆ ਤੇ ਆ ਐ ਜੇ ਇਦਾਂ ਹੀ ਹਰ ਵੇਲੇ ਕਰੀ ਐਦਾਂ ਨਹੀਂ ਸਾਡੇ ਗੁਰੂ ਸਾਹਿਬ ਸਾਨੂੰ ਕਾਇਮ ਕਾਇਮ ਕਰਦੇ ਸਾਨੂੰ ਤਿੱਖੇ ਬਣਾਇਆ ਖੁੰਡੇ ਨਹੀਂ ਬਣਾਇਆ ਤੈਨੂੰ ਹਮੇਸ਼ਾ ਕਾਇਮ ਕਾਇਮ ਰਹਿਣਾ ਪਏਗਾ ਸੋ ਕਈ ਬੰਦਿਆਂ ਨੂੰ ਮੈਂ ਵੇਖਦਾ ਵੀ ਐ ਐਕਟਿਵ ਹੋ ਕੇ ਜੇ ਪਿੱਛੇ ਵੀ ਜਗ੍ਹਾ ਮਿਲੇ ਮਾੜੀ ਮਾੜੀ ਆਵਾਜ਼ ਵੀ ਜਿੱਥੇ ਸਾਊਂਡ ਸਿਸਟਮ ਵੀ ਬਹੁਤਾ ਚੰਗਾ ਨਾ ਹੋਵੇ ਉੱਥੇ ਵੀ ਉਹ ਕੋਸ਼ਿਸ਼ ਕਰਦੇ ਹੁੰਦੇ ਆ ਵੀ ਅਸੀਂ ਟਕਾ ਨਾਲ ਬੈਠੀਏ ਸੁਣੀਏ ਤਾਂ ਕਰਕੇ ਮੈਂ ਆਪ ਸਾਰਿਆਂ ਵੀਰਾਂ ਨੂੰ ਹੱਥ ਜੋੜ ਕੇ ਭੈਣਾਂ ਨੂੰ ਵੀ ਕਰਦੇ ਹਾਂ ਬੇਨਤੀ ਸਾਰਿਆਂ ਨੂੰ ਬੇਨਤੀ ਕਰਾਂ ਵੀ ਆਪਾਂ ਬਹੁਤਾ ਲੰਮਾ ਚਿਰ ਨਹੀਂ ਪਰ ਜਿੰਨਾ ਕੁ ਚਿਰ ਸਮਝਣਾ ਕੋਸ਼ਿਸ਼ ਕਰਨੀ ਵੇਖੋ ਤੁਹਾਡਾ ਦਿੱਤਾ ਅਸੀਂ ਲੋਕ ਖਾਂਦੇ ਹਾਂ ਤੁਹਾਡੀਆਂ ਦਿੱਤੀਆਂ ਸੰਗਤਾਂ ਦੀਆਂ ਦਿੱਤੀਆਂ ਗੱਡੀਆਂ 'ਚ ਬੈਠਦੇ ਹਾਂ ਸੰਗਤਾਂ ਦੇ ਬਾਜੇ ਦਿੱਤੇ ਹੋਏ ਵਜਾਉਂਦੇ ਹਾਂ ਕਿਸੇ ਨੇ ਆਖਿਆ ਚੋਲਾ ਲਓ ਜੀ ਕਿਸੇ ਨੇ ਕਿਹਾ ਦਸਤਾਰ ਮੈਂ ਤੁਹਾਨੂੰ ਭੇਂਟ ਕਰਨੀ ਹੈ ਬੜਾ ਸਤਿਕਾਰ ਵੀ ਦਿੰਦੀ ਸੰਗਤ ਪਿਆਰ ਵੀ ਦਿੰਦੀ ਤੇ ਸਾਡੇ ਵਰਗਿਆਂ ਦਾ ਫਰਜ਼ ਬਣਦਾ ਵੀ ਜਿੰਨੀ ਸਾਡੇ ਸਮਝ ਆਵੇ ਇਮਾਨਦਾਰੀ ਦੇ ਨਾਲ ਆਪਣੀ ਗੱਲ ਸਟੇਜ ਤੇ ਕਰੀਏ ਹਰ ਗੱਲ ਦੀ ਜਵਾਬਦੇਹੀ ਵੀ ਤਿਆਰ ਰੱਖੀਏ ਜੇ ਕੋਈ ਗੱਲ ਸਟੇਜ ਤੇ ਕਹਿੰਦੇ ਆ ਉਹਦੇ ਜਵਾਬਦੇਹ ਵੀ ਹੋਣਾ ਪੈਂਦਾ ਹੁਣ ਜਿਹੜੇ ਬੰਦੇ ਲੁਧਿਆਣੇ ਦੇ ਇਲਾਕੇ 'ਚ ਵੀ ਤੁਸੀਂ ਨੈੱਟ 'ਤੇ ਵੀ ਬੜਾ ਸੁਣਿਆ ਹੋਣਾ ਹੈ ਗਲਤ ਪ੍ਰਚਾਰ ਕਰਦੇ ਆ ਸਹੀ ਨਹੀਂ ਪ੍ਰਚਾਰ ਕਰਦੇ ਗਲਤ ਕਰਦੇ ਆ ਉਹਨਾਂ ਸਾਰਿਆਂ ਨੂੰ ਮੈਂ ਬੇਨਤੀ ਕਰਾਂਗਾ ਤੁਹਾਡੇ ਵੀਰ ਭਰਾ ਕੋਈ ਸੰਗੀ ਸਾਥੀ ਕੋਈ ਰਿਸ਼ਤੇਦਾਰ ਜਿਹੜਾ ਇੱਦਾਂ ਕਹਿੰਦਾ ਤੇ ਉਹਨੂੰ ਕਹਿਣਾ ਵੀ ਤੂੰ ਸੁਣ ਤੇ ਸਹੀ ਬਹਿ ਕੇ ਤੂੰ ਇੱਕ ਦਿਨ ਸੁਣਿਆ ਫਿਰ ਤੂੰ ਦੂਜੇ ਦਿਨ ਵੀ ਸੁਣ ਤੂੰ ਤੀਜਾ ਦੀਵਾਨ ਵੀ ਸੁਣ ਤੂੰ ਕੱਟਿਆ ਕਟਾਇਆ ਅੱਧਾ ਮਿੰਟ ਨਾ ਸੁਣ ਤੂੰ ਪੂਰਾ ਦੀਵਾਨ ਸੁਣ ਤਿੰਨੇ ਦਿਨ ਸੁਣ ਲੈ ਇੱਥੇ ਦੇ ਪ੍ਰਬੰਧਕ ਆ ਤੁਹਾਡੇ ਸਾਹਮਣੇ ਕੇਸਰੀ ਪੱਗਾਂ ਬੰਨੀ ਫਿਰਦੇ ਸਾਰੇ ਇਹਨਾਂ ਪ੍ਰਬੰਧਕਾਂ ਨਾਲ ਸੰਪਰਕ ਬਣਾਓ ਤੁਸੀਂ ਕਹੋ ਵੀ ਜੇ ਦੀਵਾਨ ਲਵਾਏ ਹੈ ਜੇ ਤੁਸੀਂ ਪ੍ਰਬੰਧ ਕੀਤਾ ਜੇ ਲੰਗਰ ਲਾਇਆ ਤੇ ਤੁਸੀਂ ਭਾਈ ਸਾਹਿਬ ਹੋਣਾ ਨਾਲ ਸਾਡੀ ਮੁਲਾਕਾਤ ਕਰਾਓ ਅਸੀਂ ਤਿੰਨ ਦੀਵਾਨ ਸੁਣੇ ਆ ਆਹ ਸਾਡੇ ਮਨ ਦਾ ਡਾਊਟ ਸਾਡਾ ਸ਼ੰਕਾ ਹੈ ਸਾਡਾ ਸਵਾਲ ਹੈ ਤੇ ਆਪਣੇ ਸਵਾਲਾਂ ਦੀ ਲਿਸਟ ਬਣਾਓ ਇੱਕ ਸਵਾਲ ਦੋ ਦਸ ਪੰਦਰਾਂ ਜਿੰਨੇ ਤੂੰ ਸੁਣੇ ਆ ਇੱਥੇ ਦੀਵਾਨ ਸੁਣੇਗਾ ਲਿਸਟ ਬਣਾ ਫਿਰ ਪ੍ਰਬੰਧਕਾਂ ਨੂੰ ਨਾਲ ਲੈ ਕੇ ਇੱਕ ਦੋ ਚਾਰ ਜਣੇ ਆਉਣਗੇ ਤੈਨੂੰ ਮੈਨੂੰ ਮਿਲਾਣਗੇ ਗੱਲ ਕਰੋ ਮੇਰੇ ਨਾਲ ਬਹਿ ਕੇ ਸਹੀ ਤਰੀਕੇ ਨਾਲ ਵੀ ਆਹ ਸਾਡਾ ਡਾਊਟ ਸੀ ਤੁਸੀਂ ਏਦਾਂ ਦੱਸਿਆ ਅਸੀਂ ਏਦਾਂ ਸਮਝਦੇ ਹਾਂ ਹੋ ਸਕਦਾ ਭਰਾਵਾ ਤੂੰ ਠੀਕ ਹੋਵੇਂ ਤੇ ਮੈਂ ਮੰਨ ਲਾਂਗਾ ਵੀ ਤੈਨੂੰ ਗੱਲ ਜ਼ਿਆਦਾ ਕਲਿੱਕ ਕਰ ਗਈ ਤੇ ਜੇ ਲੱਗਦਾ ਹੋਏਗਾ ਮੈਂ ਸਮਝਾ ਸਕਦਾ ਹੋਇਆ ਤੇ ਸਮਝਾਵਾਂਗਾ ਤੇ ਬਾਕੀ ਜਿਹਨੇ ਏਦਾਂ ਕਹਿਣਾ ਵੀ ਮੈਂ ਨਹੀਂ ਤੇਰੇ ਨਾਲ ਵਸਦੀ ਤੇਰੀ ਖਾਂਦੇ ਦੀ ਦਾੜੀ ਹਿੱਲਦੀ ਹੈ ਉਹਦਾ ਅਸੀਂ ਕੁਛ ਕਰਨਾ ਉਹਨੂੰ ਅਸੀਂ ਸਮਝਾ ਨਹੀਂ ਸਕਦੇ ਪਰ ਜਿਹੜਾ ਜੈਨੂਅਨ ਬੰਦਾ ਹੈ ਜਿਹੜਾ ਸਮਝਣਾ ਚਾਹੁੰਦਾ ਜਿਹੜਾ ਮਾੜਾ ਜਿਹਾ ਵੀ ਦਿਮਾਗ ਚਲਾਉਂਦਾ ਆਪਣਾ ਪੱਕੀ ਗੱਲ ਹੈ ਜੀ ਜਿਹੜਾ ਬੰਦਾ ਕਿਸੇ ਧਿਰ ਨਾਲ ਨਹੀਂ ਜੁੜਿਆ ਕਿਸੇ ਜਥੇਬੰਦੀ ਨਾਲ ਕਿਸੇ ਸੰਪਰਦਾ ਤੋਂ ਉੱਪਰ ਉੱਠ ਕੇ ਦੀਵਾਨ ਸੁਣਦਾ ਅਸੀਂ ਖੁਦ ਸੰਪਰਦਾ ਹੀ ਰਹੇ ਹਾਂ ਮੈਂ ਖੁਦ ਸੰਪਰਦਾ ਵਿੱਚ ਰਿਹਾ ਬਾਬਿਆਂ 'ਚ ਰਿਹਾ ਜਥੇਬੰਦੀਆਂ 'ਚ ਰਿਹਾ ਜਿੰਨਾ ਚਿਰ ਅਸੀਂ ਉਹ ਮਨੌਤ ਸੋਚ ਲੈਂਦੇ ਹਾਂ ਸਾਡੀ ਜਥੇਬੰਦੀ ਏਦਾਂ ਕਹਿੰਦੀ ਅੱਜ ਤੱਕ ਮੈਂ ਏਦਾਂ ਸੁਣਿਆ ਪੁਰਾਣਾ ਸੁਣਿਆ ਮੇਰੇ ਦਿਮਾਗ ਦਾ ਢੱਕਣ ਬਣ ਜਾਂਦਾ ਹੈ ਐਸਾ ਢੱਕਣ ਲੱਗਦਾ ਮੁੜ ਕੇ ਨਵੀਂ ਚੀਜ਼ ਉਹਦੇ 'ਚ ਪੈਂਦੀ ਹੋਈ ਨਹੀਂ ਢੱਕਣ ਕਾਹਦਾ ਲਾ ਲਿਆ ਆਪਣਾ ਪੁਰਾਣਾ ਜਿਹੜਾ ਸੁਣਿਆ ਹੋਇਆ ਪੁਰਾਣੀਆਂ ਮਨੌਤਾਂ ਮੇਰੇ ਦਿਮਾਗ 'ਤੇ ਢੱਕਣ ਲੱਗ ਜਾਂਦਾ ਤੇ ਜੇ ਮੈਂ ਉਹ ਢੱਕਣ ਲਾਵਾਂ ਵੀ ਮੈਂ ਸੁਣਾ ਤੇ ਸਹੀ ਆਪਣੀ ਜਥੇਬੰਦੀ ਦੀ ਸੋਚ, ਆਪਣੀ ਸੰਪਰਦਾ ਦੀ ਸੋਚ ਪਰੇ ਰੱਖ ਕੇ ਮੈਂ ਓਪਨ ਮਾਈਂਡ ਦੇ ਨਾਲ ਸੁਣਾ ਤੇ ਫਿਰ ਕਈ ਗੱਲਾਂ ਸਮਝ ਆ ਸਕਦੀਆਂ ਹਨ। ਪਰ ਜੇ ਅਸੀਂ ਇਹ ਮੰਨ ਕੇ ਚੱਲੀਏ ਵੀ ਅੱਜ ਤੱਕ ਤੇ ਮੈਂ ਐ ਸੁਣਿਆ, ਪ੍ਰਾਣਾ ਇਦਾਂ ਸੁਣਿਆ, ਇਦਾਂ ਕਿਵੇਂ ਹੋ ਸਕਦਾ? ਫਿਰ ਨਹੀਂ ਕੁਝ ਬਣ ਸਕਦਾ, ਫਿਰ ਨਹੀਂ ਬਣ ਸਕਦਾ। ਪਰ ਸਾਨੂੰ ਆਪਣੀਆਂ ਮਨੌਤਾਂ ਛੱਡ ਕੇ ਆਪਣੇ ਆਪ ਨੂੰ ਖੁੱਲਾ ਦਿਮਾਗ ਰੱਖ ਕੇ, ਆਪਣਾ ਓਪਨ ਮਾਈਂਡ ਰੱਖ ਕੇ ਸੁਣਨਾ ਚਾਹੀਦਾ, ਸਮਝਣਾ ਚਾਹੀਦਾ। ਤੇ ਮੈਨੂੰ 99% ਇਹ ਭਰੋਸਾ ਹੈ ਫਿਰ ਕਨਵਿੰਸ ਹੋਏਗਾ ਹੀ ਹੋਏਗਾ ਬੰਦਾ, ਇਹ ਨਹੀਂ ਹੋ ਸਕਦਾ ਨਾ ਹੋਏਗਾ। ਕਿਉਂਕਿ ਗੁਰਮਤ ਦੀ ਦਲੀਲ ਹੈ ਨਾ ਜਿਹੜੀ, ਗੁਰਮਤ ਦੀ ਦਲੀਲ ਹੈ ਜਿਹੜੀ ਬੜੀ ਕਮਾਲ ਦੀ। ਇਸੇ ਕਰਕੇ ਤੇ ਡਰ ਮਾਰਦਾ ਪਿਆਰਿਓ, ਜਿਹੜੇ ਬੰਦੇ ਰਾਹ ਰੋਕਦੇ ਆ, ਜਿਹੜੇ ਬੰਦੇ ਪ੍ਰੋਗਰਾਮ ਕਰਨ ਨਹੀਂ ਦਿੰਦੇ, ਉਹ ਉਹਨਾਂ ਨੂੰ ਪ੍ਰੋਬਲਮ ਕਿਸ ਗੱਲ ਦੀ? ਉਹਨਾਂ ਨੂੰ ਪਤਾ ਵੀ ਜੇ ਸੁਣਨਗੇ ਤੇ ਕਨਵਿੰਸ ਹੋ ਜਾਣਗੇ, ਇਹਦੇ ਨਾਲੋਂ ਚੰਗਾ ਵੀ ਹੋਣ ਹੀ ਨਾ ਦਿਓ, ਹੋਏਗਾ ਇਦਾਂ ਤੇ ਆਪੇ ਹੀ ਨੁਕਸਾਨ ਹੋਏਗਾ, ਫਿਰ ਖਤਰਾ ਇਸੇ ਗੱਲ ਦਾ ਹੀ। ਸੋ ਟਿਕ ਕੇ ਆਪ ਸਾਰਿਆਂ ਨੂੰ ਮੇਰੀ ਬੇਨਤੀ ਹੈ, ਜ਼ਰੂਰੀ ਨਹੀਂ ਕਿ ਮੈਂ 100% ਸਹੀ ਹਾਂ, ਪਰ ਧਿਆਨ ਨਾਲ ਸੁਣੋਗੇ, ਜੇ ਤੁਹਾਨੂੰ ਕੋਈ ਗਲਤੀ ਲੱਗੇ ਤੇ ਤੁਸੀਂ ਦੱਸਣਾ, ਨੋਟ ਕਰਨਾ, ਘਰ ਜਾ ਕੇ ਦੁਬਾਰਾ ਨੋਟ ਕਰਨਾ, ਲਿਖ ਕੇ ਰੱਖਣਾ, ਫਿਰ ਮੈਨੂੰ ਦੱਸਣਾ। ਸੋ ਆਓ ਹੁਣ ਆਪਾਂ ਧਿਆਨ ਨਾਲ ਸਮਝਣ ਦੀ ਖੇਚਲ ਕਰੀਏ। ਆਪਾਂ ਇੱਕ ਸ਼ਬਦ ਇੱਥੇ ਪੜ੍ਹਿਆ, ਤੇਰੀ ਪਨਾਹ ਖੁਦਾਏ ਤੂੰ ਬਖਸ਼ੰਦਗੀ, ਸ਼ੇਖ ਫਰੀਦਾ ਖੈਰ ਤੀਜੈ ਬੰਦਗੀ। ਸਾਨੂੰ ਬੰਦਗੀ ਦੀ ਦਾਤ ਮਿਲੇ। ਹੁਣ ਬੰਦਗੀ ਦਾ ਅਰਥ ਜਿਹੜਾ ਸਾਡੇ ਦਿਮਾਗ 'ਚ ਇੱਕਦਮ ਕਿਹੜਾ ਆਉਂਦਾ? ਬੰਦਗੀ ਕਿਵੇਂ ਹੁੰਦੀ ਹੈ ਭਲਾ? ਜਿਵੇਂ ਆਪਾਂ ਹੁਣ ਸਾਰੇ ਜਣੇ ਸ਼ਬਦ ਪੜ੍ਹਦੇ ਪੜ੍ਹਦੇ ਕਰ ਰਹੇ ਸੀ, ਕੀ ਕਰਦੇ ਸੀ ਭਲਾ? ਆਪਾਂ ਅੱਖਾਂ ਬੰਦ ਕੀਤੀਆਂ ਸੀ ਤੇ ਸਾਰੇ ਕੀ ਕਰਦੇ ਸੀ? ਵਾਹਿਗੁਰੂ 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 ਵਾਹਿਗੁਰੂ, ਇਹ ਕੀ ਕਰਦੇ ਸੀ ਆਪਾਂ? ਬੰਦਗੀ। ਬੰਦਗੀ ਦੀ ਦਾਤ ਮਿਲ ਗਈ, ਇਹੀ ਬੰਦਗੀ ਹੈ। ਕਿਉਂ ਪਿਆਰਿਓ? ਅੱਛਾ, ਜੇ ਇਹ ਬੰਦਗੀ ਹੈ ਫਿਰ ਅਸੀਂ ਤੇ ਤੁਹਾਡੇ ਸਿਰ ਤੇ ਆਪੇ ਹੀ ਬਹਿ ਗਏ। ਪਤਾ ਕਿਉਂ? ਸਾਡਾ ਕੰਮ ਹੀ ਇਹ ਹੈ, ਆਖੋ ਸਤਨਾਮ। ਤੂੰ ਆਟੋਮੋਬਾਈਲ, ਤੂੰ ਮੋਬਾਈਲ ਦਾ ਕੰਮ ਕਰਦਾ, ਤੂੰ ਕੋਈ ਹੋਰ ਕੰਮ ਕਰਦਾ, ਤੂੰ ਫੈਕਟਰੀ ਚਲਾਉਂਦਾ, ਤੇਰੀ ਨਿੱਕੀ ਜਿਹੀ ਮਸ਼ੀਨ ਆ, ਤੈਨੂੰ 12-12 ਘੰਟੇ ਉੱਥੇ ਕੰਮ ਕਰਨਾ ਪੈਂਦਾ, ਤੇ ਸਾਡੀ ਡਿਊਟੀ ਕੀ ਹੈ? ਸਵੇਰੇ ਵੀ ਕਰਕੇ ਆਏ ਆ, ਦੁਪਹਿਰੇ ਵੀ ਪ੍ਰੋਗਰਾਮ, ਉੱਥੇ ਵੀ ਵਾਹਿਗੁਰੂ ਵਾਹਿਗੁਰੂ, ਸ਼ਾਮ ਨੂੰ ਆਇਆ ਫਿਰ ਬੰਦਗੀ, ਫਿਰ ਬੰਦਗੀ ਵਾਲੀ ਰੂਹ ਦੇ ਚਰਨੀ ਪਵਾਣੇ ਪੈਣਗੇ ਤੇਰੇ ਤੋਂ, ਤੇ ਇੰਨੀ ਹੋਣੀ ਨਹੀਂ। ਆਖੋ ਸਤਨਾਮ। ਕਿਉਂ ਪਿਆਰਿਆ? ਇੰਨੀ ਹੋਣੀ ਨਹੀਂ। ਕਿੰਨਾ ਸੌਖਾ ਹੈ ਲੋਕਾਂ ਦੇ ਸਿਰ ਤੇ ਬਹਿਣਾ, ਹਰ ਇੱਕ ਦੇ ਉੱਤੇ ਬਹਿਣਾ। ਮੈਂ ਆਪੇ ਹੀ ਖਾਸ ਹੋ ਗਿਆ ਫਿਰ, ਜਿੰਨੇ ਅਸੀਂ ਸਟੇਜ ਤੇ ਚਿੱਟੇ ਚੋਲਿਆਂ ਵਾਲੇ ਬੈਠੇ ਹਾਂ, ਚਾਹੇ ਚਿੱਟੇ ਪਾਲੀਏ, ਚਾਹੇ ਨੀਲੇ ਪਾਲੀਏ, ਚਾਹੇ ਜਿਹੜੇ ਮਰਜ਼ੀ ਬੰਨ ਕੇ ਬਹਿ ਜਾਈਏ ਇੱਥੇ, ਅਸੀਂ ਤੇ ਜੇ ਇਹਦਾ ਅਰਥ ਹੀ ਹੈ ਤੇ ਕੁਮਾਰੀ ਆਪਣੇ ਭਾਂਡੇ ਨੂੰ ਕਹਿੰਦੇ ਸਲਾਂਦੀ ਹੈ, ਮੇਰਾ ਕੰਮ ਹੈ, ਮੈਂ ਆਪਣਾ ਆਪਣੇ ਆਪ ਨੂੰ ਮਾੜਾ ਕਿਉਂ ਕਵਾਂ? ਮੈਂ ਕਹਿਣਾ ਵੀ ਠੀਕ ਹੀ ਹੈ, ਬੰਦਗੀ ਬੜੀ ਜ਼ਰੂਰੀ ਹੈ, ਬੰਦਗੀ ਬੜੀ ਜ਼ਰੂਰੀ ਹੈ, ਬੰਦਗੀ ਬੜੀ ਜ਼ਰੂਰੀ ਹੈ, ਬੰਦਗੀ ਬੜੀ ਜ਼ਰੂਰੀ ਹੈ। ਤੇ ਉਦੋਂ ਬਾਅਦ ਫਿਰ ਬੰਦਗੀ ਕਿਹੜੀ ਹੈ ਜੀ? ਜਿਹੜੀ ਆ ਤੇ ਸਾਡੇ ਵਰਗੇ ਜਿਹੜੇ ਗੁਰਦੁਆਰਿਆਂ 'ਚ ਰਹਿੰਦੇ ਹੈ ਉਹਨਾਂ ਨੂੰ ਘੱਟ ਤੋਂ ਘੱਟ ਕਿੰਨੇ ਕੁ ਵਜੇ ਉੱਠਣਾ ਪੈਂਦਾ ਜੀ? ਗੁਰਦੁਆਰੇ ਵਿੱਚ ਸੰਗਤ ਆਉਣ ਲੱਗ ਜਾਂਦੀ ਹੈ, ਸਾਡੇ ਵਰਗਿਆਂ ਨੂੰ ਕਿੰਨੇ ਕੁ ਵਜੇ ਉੱਠਣਾ ਪੈਂਦਾ? 4 ਵਜੇ, 3 ਵਜੇ ਉੱਠਣਾ ਹੀ ਪੈਣਾ, ਜਦੋਂ ਰਹਿਣਾ ਗੁਰਦੁਆਰੇ ਤੇ ਉੱਠਣਾ ਨਹੀਂ। ਫਿਰ ਮੈਂ ਤੇ ਆਪੇ ਹੀ ਕਹਿਣਾ ਉੱਠਣਾ ਵੀ ਮੈਨੂੰ ਰੋਜ਼ ਪੈਂਦਾ ਹੀ ਆ, ਮੇਰਾ ਕੰਮ ਹੈ। ਮੈਂ ਤੇ ਕਹਿਣਾ ਹੀ ਆ ਵੀ ਉੱਠ ਕੇ ਬੰਦਗੀ ਨਾ ਕੀਤੀ, ਤੇਰਾ ਤੇ ਧਿਰਕਾਰ ਹੈ, ਤੂੰ ਤੇ ਗੰਦਗੀ ਦਾ ਕੀੜਾ ਹੈ, ਤੂੰ ਤੇ ਕਰਦਾ ਹੀ ਨਹੀਂ, ਬਾਕੀ ਤੇ ਕੋਈ ਕਰਦਾ ਹੀ ਨਹੀਂ। ਕਿੰਨੇ ਕੁ ਬੰਦੇ ਕਰਨ ਵਾਲੇ ਹੋਣਗੇ ਲੁਧਿਆਣੇ 'ਚ ਤੁਹਾਨੂੰ ਲੱਗਦਾ ਹੈ? ਜੇ 1,00,000 ਬੰਦਾ ਲੁਧਿਆਣੇ 'ਚ ਰਹਿੰਦਾ ਹੈ ਤੇ 400-500 ਹੋਣਾ ਜਿਹੜਾ ਕਰਨ ਵਾਲਾ ਹੋਏਗਾ, ਬਾਕੀ ਨਹੀਂ ਕਰਦੇ। ਪਰ ਬੰਦਗੀ ਇਦਾਂ ਹੀ ਹੁੰਦੀ ਹੈ, ਇਹੋ ਹੀ ਬੰਦਗੀ। ਮੈਂ ਫੇਰ ਅਰਜ਼ ਕਰਦਾ, ਮੈਂ 20 ਸਾਲ ਤੋਂ ਜਦੋਂ ਵੀ ਦੀਵਾਨ 'ਚ ਗਿਆ ਮੈਂ ਸਿਮਰਨ ਇਦਾਂ ਕਰਦਾ ਵੀ ਹਾਂ ਤੇ ਸੰਗਤ ਨੂੰ ਕਰਾਉਂਦਾ ਵੀ। ਵੈਸੇ ਵੀ ਜੇ ਮੈਂ ਮੈਨੂੰ ਕੋਈ ਬੰਦਾ ਸਲਾਹ ਲਵੇ ਮੈਨੂੰ ਪੁੱਛੇ ਵੀ ਭਾਈ ਸਾਹਿਬ ਅਸੀਂ ਅੱਖਾਂ ਬੰਦ ਕਰਕੇ ਇਦਾਂ ਅੱਧਾ ਘੰਟਾ ਬਹਿੰਦੇ ਹਾਂ ਤੇ ਮੈਂ ਕਹਾਂਗਾ ਬਹੁਤ ਚੰਗਾ ਸ਼ਾਬਾਸ਼ ਬੈਠਿਆ ਕਰ ਰੀੜ ਦੀ ਹੱਡੀ ਬੈਕ ਨੂੰ ਸਿੱਧੀ ਰੱਖਣ ਦੀ ਆਦਤ ਪਾ ਜਿਹੜੇ ਬੰਦੇ ਨੂੰ ਤੁਹਾਡੇ 'ਚ ਹੁਣ ਆਦਤ ਨਹੀਂ ਉਹਦੀ ਦਰਦ ਹੋਣ ਲੱਗ ਜਾਣੀ ਜਿਹਨੂੰ ਪ੍ਰੈਕਟਿਸ ਅੱਧੇ ਘੰਟੇ ਦੀ ਰੋਜ਼ ਉਹਨੇ ਐਂ ਬਹਿਣਾ ਸਿੱਧਾ ਸਰਕੂਲੇਸ਼ਨ ਉਹਦਾ ਬਲੱਡ ਦਾ ਐਂ ਚੱਲਦਾ ਪੂਰਾ ਸਿਰ ਤੋਂ ਲੈ ਕੇ ਉੱਪਰ ਤੋਂ ਥੱਲੇ ਤੱਕ ਨਾ ਸਰਕੂਲੇਸ਼ਨ ਵੀ ਸਹੀ ਚੱਲਦਾ ਉਹਨੂੰ ਥੋੜ੍ਹੀ ਥੋੜ੍ਹੀ ਆਦਤ ਪਈ ਹੈ ਦੋ ਦੋ ਮਿੰਟ ਦੀ ਉਹ ਬੈਕ ਸਿੱਧੀ ਕਰਕੇ ਇੱਦਾਂ ਬਹਿ ਰੋਜ਼ ਬੈਠੋ ਪ੍ਰੈਕਟਿਸ ਕਰੋ ਵਾਹਿਗੁਰੂ 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 ਕਰੋ ਰਾਮ ਰਾਮ ਕਰ ਲਓ ਜਿਹੜਾ ਸ਼ਬਦ ਆਉਂਦਾ ਕਰ ਲੈ ਨਹੀਂ ਤੇ ਸਾਹ ਅੰਦਰ ਜਾਂਦਾ ਬਾ ਅਪ ਡਾਊਨ ਆਪਣੇ ਸਾਹ ਨੂੰ ਵੇਖਦਾ ਰਹੇ ਇਹ ਬਹੁਤ ਚੰਗਾ ਮੈਡੀਟੇਸ਼ਨ ਹੈ ਇਹ ਕੰਸਨਟ੍ਰੇਟ ਕਰੇਗਾ ਤੇਰਾ ਮਾਈਂਡ ਇਕਾਗਰਤਾ ਵਧੇਗੀ ਤੇਰੀ ਬ੍ਰੇਨ ਇੱਕਦਮ ਰਿਲੈਕਸ ਹੋਏਗਾ 15 ਮਿੰਟ ਅੱਧਾ ਘੰਟਾ ਮੈਡੀਟੇਸ਼ਨ ਕਰਨਾ ਬਹੁਤ ਚੰਗਾ ਹੈ ਪਰ ਬੰਦਗੀ ਇਹਨੂੰ ਨਹੀਂ ਕਹਿੰਦੇ ਇਹ ਬੰਦਗੀ ਸਾਜ਼ਾਂ ਨਾਲ ਕਰ ਲਓ ਜਿਨ੍ਹਾਂ ਕੋਲ ਸਾਜ਼ ਹੈ ਢੋਲਕੀਆਂ ਚਿਮਟਿਆਂ ਨਾਲ ਜੋੜੀ ਲੈ ਕੇ ਟੱਲੀਆਂ ਲੈ ਕੇ ਕਰ ਲਓ ਪਰ ਬੰਦਗੀ ਇਹਨੂੰ ਨਹੀਂ ਕਹਿੰਦੇ ਇਹਨੂੰ ਬੰਦਗੀ ਨਹੀਂ ਕਹਿੰਦੇ ਇਹਦਾ ਨਹੀਂ ਨਾਮ ਜਿੰਨੀ ਨਾਮ ਵਸਾਰਿਆ ਸੇ ਹੋਤ ਦੇਖੇ ਖੇ ਖੇ ਹੋ ਗਏ ਜਿਨ੍ਹਾਂ ਨਾਮ ਛੱਡਤਾ ਜਿਨ੍ਹਾਂ ਬੰਦਗੀ ਛੱਡਦੀ ਉਹ ਖੇ ਹੋ ਗਏ ਪਰ ਹੁਣ ਇੱਥੇ ਸੋਚਣਾ ਪੈਣਾ ਵੀ ਉਹਨਾਂ ਕੰਟਰੀਆਂ ਦਾ ਕੀ ਕਰੀਏ ਜਿਹੜੇ ਰੱਬ ਨੂੰ ਨਹੀਂ ਮੰਨਦੇ ਉਹਨਾਂ ਦੇਸ਼ਾਂ ਦਾ ਕੀ ਕਰੀਏ ਬੜੇ ਦੇਸ਼ ਆ ਬਾਹਰਲਿਆਂ ਦੇਸ਼ਾਂ ਵਿੱਚ ਬੜੀ ਦੁਨੀਆ ਇੱਦਾਂ ਦੀ ਹੈ ਉਹ ਕਿੱਦਾਂ ਚੱਲਦਾ ਫਿਰ ਖੇ ਹੋ ਗਏ ਬਾਹਰ ਤੇ ਕਹਿੰਦੇ ਪਿਆਰਿਓ ਸਾਡੇ ਨਾ ਪੰਗਾ ਇਹ ਹੈ ਕਿ ਇੱਕ ਸ਼ਬਦ ਦੇ ਕਈ ਵਾਰੀ ਚਾਰ ਚਾਰ ਅਰਥ ਹੁੰਦੇ ਆ ਜਿੱਦਾਂ ਹੁਣ ਆਪਾਂ ਕਿੰਨੀ ਵਾਰੀ ਸਟੇਜ ਤੇ ਗੱਲ ਕਰਦੇ ਹਾਂ ਧਿਆਨ ਨਾਲ ਸੁਣੋ ਆਪਾਂ ਕਹਿੰਦੇ ਹਾਂ ਅੱਜ ਵੱਟ ਬਹੁਤ ਲੱਗਿਆ ਸ਼ਬਦ ਹੈ ਵੱਟ ਕਈ ਵਾਰੀ ਆਪਾਂ ਕਹਿੰਦੇ ਹਾਂ ਦੁੱਧ ਵੱਟ ਖਾ ਗਿਆ ਮਤਲਬ ਦੁੱਧ ਕੀ ਹੋ ਗਿਆ ਜੀ ਖਰਾਬ ਹੋ ਗਿਆ ਇਹ ਕਈ ਵਾਰੀ ਆਪਾਂ ਕਹਿੰਦੇ ਹਾਂ ਕੱਪੜੇ ਤੇ ਵੱਟ ਪੈ ਗਿਆ ਵੱਟ ਕੇ ਚਪੇੜ ਮਾਰੀ ਹੋਈ ਗੱਲ ਵੱਟ ਵੱਟ ਤੇ ਤੁਰਿਆ ਜਾਂਦਾ ਵੱਟ ਵੱਟ ਤੇ ਤੁਰਿਆ ਜਾਂਦਾ ਦੁੱਧ ਵੱਟ ਖਾ ਗਿਆ ਅੱਜ ਵੱਟ ਬਹੁਤ ਲੱਗਿਆ ਹੈ ਤੇ ਤੇਰੇ ਵੱਟ ਕੇ ਚਪੇੜ ਮਤਲਬ ਸ਼ਬਦ ਵੱਟ ਹੈ ਪਰ ਹੈ ਕੋਈ ਮੇਲ ਇੱਕ ਕੀ ਤੇ ਦੂਜਾ ਕੀ ਮੇਲ ਹੈ ਕੋਈ ਹੁਣ ਜਿਹੜੇ ਪੜ੍ਹੇ ਲਿਖੇ ਆਪਾਂ ਆਮ ਗੱਲ ਕਹਿ ਦਿੰਦੇ ਹਾਂ ਆਈ ਲਵ ਡੋਗ ਇਹਦਾ ਅਰਥ ਕੀ ਹੈ ਮੈਂ ਬੋਲੋ ਬੋਲੋ ਯਾਰ ਮੈਂ ਕੁੱਤੇ ਨੂੰ ਬਹੁਤ ਪਿਆਰ ਕਰਦਾ ਆਈ ਲਵ ਚਿਕਨ ਇਹਦਾ ਮਤਲਬ ਇਹ ਬਣਿਆ ਵੀ ਮੈਂ ਮੁਰਗੇ ਨੂੰ ਪਿਆਰ ਕਰਦਾ ਜੇ ਆਈ ਲਵ ਡੋਗ ਬਣਿਆ ਤੇ ਆਈ ਲਵ ਚਿਕਨ ਦਾ ਅਰਥ ਤੇ ਹੀ ਬਣਨਾ ਚਾਹੀਦਾ ਵੀ ਮੈਂ ਮੁਰਗੇ ਨੂੰ ਪਿਆਰ ਕਰਦਾ ਪਰ ਉਹਦਾ ਮਤਲਬ ਕਹਿਣ ਦਾ ਇਹੀ ਹੁੰਦਾ ਜਿਹੜਾ ਬੰਦਾ ਐ ਰੇੜੀ ਕੰਨੀ ਵੇਖ ਕੇ ਕਵੇ ਵੀ ਆਈ ਲਵ ਚਿਕਨ ਆਪਾਂ ਕਹਾਂਗੇ ਵਿਚਾਰਾ ਕਿੰਨਾ ਪ੍ਰੇਮੀ ਮੁਰਗੇ ਦਾ ਪ੍ਰੇਮੀ ਹੈ ਇਹ ਬੋਲੋ ਪਹਿਲਾਂ ਕੁੱਤੇ ਨੂੰ ਸਾਂਭਣਾ ਚਾਹੁੰਦਾ ਹੈ ਤੇ ਦੂਜਾ ਮੁਰਗੇ ਨੂੰ ਬੋਲੋ ਬੋਲੋ ਪਰ ਹੈ ਰਲਦੀ ਗੱਲ ਕੋਈ ਲੱਗਦੀ ਹੈ ਵੀ ਨੇੜੇ ਤੇੜੇ ਗੱਲ ਇੱਕ ਦਾ ਅਰਥ ਕੀ ਹੈ ਦੂਜੇ ਦਾ ਅਰਥ ਕੀ ਹੈ ਜੇ ਤੁਸੀਂ ਇੱਕ ਸ਼ਬਦ ਸੁਣ ਲਿਆ ਵੀਰੋ ਜੇ ਤੁਸੀਂ ਪੂਰੀ ਪਿਕਚਰ ਨਾ ਵੇਖੀ ਜੇ ਤੁਸੀਂ ਪੂਰੀ ਗੱਲ ਨਾ ਸਮਝ ਸਕੇ ਤੇ ਕਿੱਡਾ ਇੱਧਰ ਸੁਣੀ ਜਾਓ ਜੇ ਕਿੱਡਾ ਵੱਡਾ ਭੁਲੇਖਾ ਪੈ ਸਕਦਾ ਹੈ ਤੁਸੀਂ ਕਿਸੇ ਬੰਦੇ ਨੂੰ ਆਈ ਲਵ ਡੋਗ ਕਹਿੰਦਿਆਂ ਵੇਖਿਆ ਹੈ ਤੇ ਕੋਈ ਬੰਦਾ ਕਹਿ ਰਿਹਾ ਸੀ ਆਈ ਲਵ ਚਿਕਨ ਤੁਹਾਨੂੰ ਭੁਲੇਖਾ ਕਿੱਡਾ ਪੈ ਸਕਦਾ ਵੀ ਇਹਦਾ ਮਤਲਬ ਇਹ ਬੰਦਾ ਕੁੱਤੇ ਨੂੰ ਵੀ ਬੜਾ ਪਿਆਰ ਕਰਦਾ ਹੈ ਤੇ ਮੁਰਗੇ ਨੂੰ ਵੀ ਬੜਾ ਭੁਲੇਖਾ ਕਿੱਡਾ ਪੈ ਗਿਆ ਸ਼ਬਦ ਇੱਕੋ ਹੀ ਹੈ ਕਿੱਥੇ ਵੱਟ ਵੱਟ ਤੁਰਨਾ ਤੇ ਕਿੱਥੇ ਦੁੱਧ ਦਾ ਵੱਟ ਖਾਣਾ ਕਿੱਥੇ ਕੱਪੜੇ ਤੇ ਵੱਟ ਪੈਣਾ ਕਿੱਥੇ ਢਿੱਡ 'ਚ ਵੱਟ ਪੈਣਾ ਕਿੱਥੇ ਵੱਟ ਕੇ ਚਪੇੜ ਮਾਰਨੀ ਸ਼ਬਦ ਤੇ ਇੱਕੋ ਹੀ ਹੈ ਭੁਲੇਖਾ ਕਿੱਡਾ ਫਟਾਫਟ ਸਟਾਰਟ ਕਰੋ ਕੀ ਕੰਪਿਊਟਰ ਵੀ ਸਟਾਰਟ ਹੁੰਦਾ ਤੇ ਗੱਡੀ ਵੀ ਸਟਾਰਟ ਹੁੰਦੀ ਹੈ ਕੀ ਸਟਾਰਟ ਭੁਲੇਖਾ ਪੈ ਨਹੀਂ ਸਕਦਾ ਭੁਲੇਖਾ ਨਹੀਂ ਪੈ ਸਕਦਾ ਵਿੰਡੋ ਖੋਲੋ ਕਿਹੜੀ ਕੰਪਿਊਟਰ ਦੀ ਵੀ ਵਿੰਡੋ ਹੀ ਹੁੰਦੀ ਹੈ ਵਿੰਡੋ ਓਪਨ ਕਰ ਦੇ ਤੇ ਘਰ 'ਚ ਲੱਗੀ ਵੀ ਵਿੰਡੋ ਹੀ ਹੁੰਦੀ ਹੈ ਕਿਹੜੀ ਵਿੰਡੋ ਬਈ ਭੁਲੇਖਾ ਪੈਂਦਾ ਕਿ ਨਹੀਂ ਪੈਂਦਾ ਪਿਆਰਿਓ ਏਦਾਂ ਹੀ ਹੈ ਬਾਣੀ ਵਿੱਚ ਜਦੋਂ ਆਇਆ ਬੰਦਗੀ ਸਾਡੇ ਵਾਲਿਆਂ ਨੂੰ ਇਹ ਲੱਗਾ ਵੀ ਅੱਖਾਂ ਬੰਦ ਕਰਕੇ ਵਾਲੀ ਹੈ ਆਖੋ ਸਤਨਾਮ ਹੈ ਟੋਟਲ ਉਲਟ ਸਾਰਾ ਹੀ ਉਲਟ ਹੈ ਸਾਡੇ ਅਰਥ ਹੋਰ ਕੱਢ ਲਏ ਸਰਬ ਸਾਂਝਾ ਅਰਥ ਕਿੱਦਾਂ ਹੋਊ ਜਿਹੜੇ ਸਾਰੀ ਦੁਨੀਆ ਕਵੇ ਵੀ ਹਾਂ ਇਹ ਸਰਬ ਸਾਂਝੀ ਹੈ ਗੁਰਬਾਣੀ ਇਹਨੂੰ ਕੋਈ ਵੀ ਸਮਝ ਸਕਦਾ ਸਾਰੀ ਦੁਨੀਆ ਦੇ ਉੱਤੇ ਲਾਗੂ ਹੋਵੇ ਸੱਚ ਉਹਨੂੰ ਕਹਿੰਦੇ ਆ ਜੀ ਜਿਹੜਾ ਸਾਰੀ ਦੁਨੀਆ ਤੇ ਲਾਗੂ ਹੋਵੇ ਉਹ ਸਾਰੇ ਸਮਾਜ ਵਿੱਚ ਸਾਰੀ ਦੁਨੀਆ ਤੇ ਕੱਲਾ ਤੇਰਾ ਸੱਚ ਸੱਚ ਜਿਹੜਾ ਹੁੰਦਾ ਹੈ ਉਹ ਯੂਨੀਵਰਸਲ ਹੁੰਦਾ ਹੈ ਸੱਚ ਕੱਲੇ ਬੰਦੇ ਦਾ ਕਿੱਦਾਂ ਹੋ ਗਿਆ ਸਾਡਾ ਸੱਚ ਤੇ ਇਹ ਹੈ ਪਰ ਉਹ ਸੱਚ ਸਾਰੀ ਦੁਨੀਆ ਤੇ ਲਾਗੂ ਹੀ ਨਹੀਂ ਹੁੰਦਾ ਜਿੰਨੀ ਨਾਮ ਨਸਾਰਿਆ ਸੇ ਹੋਦ ਦੇਖੇ ਅਗਲਾ ਕਹਿੰਦਾ ਸਾਡੀ ਕੰਟਰੀ 'ਚ ਕਿਉਂ ਭੱਜੇ ਉਹਨੇ ਉਹ ਖੇ ਨਾਲੇ ਸਾਨੂੰ ਦੱਸ ਦਿਓ ਅਸੀਂ ਤੇ ਨਾਮ ਜਪਦੇ ਨਹੀਂ ਤੇ ਤਰਲੇ ਕਰਦੇ ਹਾਂ ਵੀ ਜਾਪਾਨ ਜਾਣਾ ਜਾਪਾਨ ਦਾ ਵੀਜ਼ਾ ਮਿਲ ਜੇ ਤੇ ਤੂੰ ਖੇ ਜਿਹੜੇ ਹੋਏ ਫਿਰਦੇ ਨੇ ਇਹਨਾਂ 'ਚ ਕਰਨ ਕੀ ਆਇਆ ਆਖੋ ਸਤਨਾਮ ਕਿਉਂ ਪਿਆਰਿਓ ਜਿਹੜੇ ਖੇ ਹੋ ਗਏ ਇਹਨਾਂ 'ਚ ਕਰਨ ਕੀ ਆਏ ਹੋ ਜੇ ਖੇ ਦਾ ਅਰਥ ਹੈ ਵੀ ਖੇ ਹੋ ਜਾਂਦਾ ਬੰਦਾ ਫਿਰ ਸਾਡੇ ਕੋਲੇ ਕਰਨ ਕੀ ਆਏ ਹੋ ਅਸੀਂ ਤੇ ਜਪਦੇ ਨਹੀਂ ਜੇ ਖੇ ਹੈ ਕੀ ਕਰਦੇ ਹੋ ਸਾਡੇ ਕੋਲ ਤੁਸੀਂ ਇਹਦਾ ਅਰਥ ਇਹ ਹੈ ਸਾਰਿਆਂ ਤੇ ਕਿੱਦਾਂ ਲਾਗੂ ਹੁੰਦਾ ਤਾਂ ਕਰਕੇ ਸਾਨੂੰ ਇਹ ਭੁਲੇਖਾ ਆਪਣੇ ਦਿਮਾਗ ਚੋਂ ਕੱਢਣਾ ਪੈਣਾ ਹੈ ਪਿਆਰਿਓ ਅੱਖਾਂ ਬੰਦ ਕੇ ਬੰਦਾ ਬੰਦ ਕਰਕੇ ਅੱਧਾ ਘੰਟਾ ਵਾਹਿਗੁਰੂ ਰਾਮ ਰਾਮ ਜੋ ਕਰਨਾ ਕਰ ਲੈ ਇਹ ਮੈਡੀਟੇਸ਼ਨ ਹੈ ਜਸਟ ਮੈਡੀਟੇਸ਼ਨ ਇਕਾਗਰਤਾ ਵਾਸਤੇ ਇਦੂ ਵੱਧ ਨਹੀਂ ਬੰਦਗੀ ਦਾ ਅਰਥ ਹੈ ਕੁਦਰਤ ਦੇ ਨਿਜਮਾਂ ਦੇ ਵਿੱਚ ਰਹਿ ਕੇ ਮੈਂ ਧਰਤੀ ਨੂੰ ਸਵਰਗ ਬਣਾਵਾਂ ਮੈਂ ਨਿਜਮਾਂ ਨੂੰ ਤੋੜਾਂ ਨਾ ਕੁਦਰਤ ਦੇ ਨਿਜਮਾਂ ਦੇ ਵਿੱਚ ਚੱਲਾਂ ਤੇ ਜਦੋਂ ਅਸੀਂ ਨਿਜਮ ਤੋੜਾਂਗੇ ਪਿਆਰਿਓ ਜਵਾਬ ਦੇਣਾ ਗੱਜ ਕੇ ਬਰਸਾਤ ਪੈਣ ਵਾਸਤੇ ਦਰਖਤਾਂ ਨੂੰ ਵਧਾਉਣਾ ਇਹ ਕੁਦਰਤ ਦਾ ਨਿਜਮ ਹੈ ਕਿ ਨਹੀਂ ਹੈ ਗੱਜ ਕੇ ਜੇ ਦਰਖਤ ਵਧਾਈਏ ਤੇ ਬਰਸਾਤਾਂ ਵਧਣਗੀਆਂ ਕਿ ਨਹੀਂ ਵਧਣਗੀਆਂ ਲੁਧਿਆਣੇ ਨੂੰ ਆਪਾਂ ਹਰਾ ਭਰਾ ਕਰ ਦਿਓ ਇੱਕ ਬੰਦਾ ਪੰਜ ਪੰਜ ਦਰਖਤ ਲਾਵੇ ਲੁਧਿਆਣੇ ਦੀ ਪਾਪੂਲੇਸ਼ਨ ਕਿੰਨੀ ਹੈ ਬੋਲੋ ਦੋ ਨਹੀਂ ਨਹੀਂ ਪਾਪੂਲੇਸ਼ਨ ਬੋਲੋ ਲੁਧਿਆਣੇ ਦੀ ਪਾਪੂਲੇਸ਼ਨ ਕਿੰਨੀ ਕੁ ਹੋਊ ਆਈਡੀਆ ਤੇ ਦਿਓ ਹੈ ਕੋਈ 40 ਲੱਖ ਕਹਿੰਦਾ ਕੋਈ 50 ਕੋਈ 20 ਇੱਕ ਕਹਿੰਦਾ 2.5 ਕਰੋੜ ਕਿੱਡੇ ਸਾਬੀ ਬੰਦੇ ਸਾਡੇ ਕੋਈ ਬੰਦਾ ਇੱਥੇ ਬਾਹਰਲਾ ਆਇਆ ਹੋਵੇ ਹਿੰਦੂ ਵੀਰ ਸਾਡਾ ਕਹੇਗਾ ਯਾਰ ਬੜੇ ਤਵਾਗੀ ਨੇ ਬੰਦੇ ਕਿੱਡੇ ਹੀ ਨੌਲੇਜ ਰੱਖਦੇ ਨੇ ਹਨਾ ਇੱਕ ਸਿੱਧਾ ਹੀ 5-50 ਇੱਕ 2.5 ਕਰੋੜ ਇੱਕ 20 ਚਲੋ ਹੁਣ ਇਹਦੇ ਜਿਹੜੇ ਆ ਕੋਈ ਲੀਡਰ ਫੀਡਰ ਬੈਠਾ ਵੀ ਉਹ ਦੱਸੇ ਉਹ ਕੱਲਾ ਕੱਲਾ ਵਾਰਡ ਦਾ ਪਤਾ ਵਾ 40 ਲੱਖ 16 ਲੱਖ ਓਹੋ ਵਾਹ ਦਿਮਾਗੀਓ 40 ਤੋਂ 16 ਕੱਲ ਨੂੰ ਪੱਕਾ ਪਤਾ ਕਰਕੇ ਆਇਓ ਫਿਰ ਦੱਸਾਂਗੇ ਅੱਛਾ ਚਲੋ 16 ਮੰਨੋ 16 ਮੈਨੂੰ ਠੀਕ ਲੱਗਦੀ ਹੈ 16 ਠੀਕ ਲੱਗਦੀ ਚਲੋ 16 ਦੇ ਜੇ 5-5 ਦਰਖਤ ਲਾਣ 16-5 80 ਲੱਖ ਦਰਖਤ ਹੋ ਗਿਆ ਇੱਕ ਬੰਦਾ 5 ਦਰਖਤ ਲਾਏਗਾ 80 ਹੋ ਗਏ ਨਹੀਂ ਜਗ੍ਹਾ ਮਿਲਦੀ ਵੱਡਾ ਗਮਲਾ ਲਿਆ ਕੇ ਲਾਵਾਂਗੇ ਵੱਡਾ 5-5 ਦਰਖਤ ਲਾ ਦਿਓ 16 ਲੱਖ 80 ਲੱਖ ਦਰਖਤ ਜੇ ਲੁਧਿਆਣੇ ਦੇ ਵਿੱਚ ਇੱਕ ਸਾਲ 'ਚ ਲੱਗ ਜਾਏ ਬਰਸਾਤ ਲੁਧਿਆਣੇ 'ਚ ਵਧੇਗੀ ਕਿ ਨਹੀਂ ਵਧੇਗੀ ਬੋਲੋ ਗੱਜ ਕੇ ਵਧੂਗੀ ਇਹ ਕੀ ਹੈ ਜੀ ਨਿਜਮ ਕੁਦਰਤ ਦਾ ਕਾਨੂੰਨ ਤੇ ਨਿਜਮ ਤੋੜਤਾ ਬਰਸਾਤ ਲਈ ਕੀ ਚਾਹੀਦਾ ਸੀ ਦਰਖਤ ਜ਼ਿਆਦਾ ਚਾਹੀਦੇ ਸੀ ਇਨਵਾਇਰਮੈਂਟ ਏਦਾਂ ਦਾ ਰਿਹਾ ਨਹੀਂ ਸਾਰੇ ਦਾ ਸਾਰਾ ਆਕਸੀਜਨ ਦੀ ਮਾਤਰਾ ਘਟ ਗਈ ਤੇ ਬਰਸਾਤ ਹਟ ਗਈ ਸਾਰਾ ਲੁਧਿਆਣਾ ਬੰਦਗੀ ਕਰੋ ਵਾਹਿਗੁਰੂ 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 ਸਾਰਾ ਹੀ ਲੁਧਿਆਣਾ ਕਰੇ ਸਮਾਗਮ ਰੱਖ ਲਈਏ ਦਿਨ ਰਾਤ ਚੱਲੇ ਇੱਕ ਸਾਲ ਅੱਠ ਅੱਠ ਘੰਟੇ ਦਾ ਸਿਮਰਨ ਆਈ ਜਾਓ ਹਾਜ਼ਰੀਆਂ ਭਰੀ ਜਾਓ ਲੁਧਿਆਣਾ ਇਦਾਂ ਕਰੇ ਤੇ ਦਰਖਤ ਪਟਿਆਲਾ ਲਾ ਦੇਵੇ ਮੀਂਹ ਕਿੱਥੇ ਪਊ ਲੁਧਿਆਣੇ ਕਿਉਂ ਨਹੀਂ ਬੰਦਗੀ ਦੇ ਲੁਧਿਆਣਾ ਕਰਦਾ ਪਟਿਆਲੇ ਕਿਉਂ ਨਹੀਂ ਨਿਜਮ ਫੋਲੋ ਲੁਧਿਆਣਾ ਪਟਿਆਲਾ ਕਰ ਗਿਆ ਇਸੇ ਕਰਕੇ ਤੇ ਕਹਿ ਰਿਹਾ ਬਈ ਜਿਹੜੇ ਲੋਕੀ ਨਾਸਤਕ ਨੇ ਉਹਨਾਂ ਕੰਟਰੀਆਂ ਦੇ ਵਿੱਚ ਕੁਦਰਤ ਦਿਆਲ ਹੈ ਉੱਥੇ ਬਰਸਾਤਾਂ ਵੀ ਪੈ ਰਹੀਆਂ ਹਵਾ ਵੀ ਠੀਕ ਹੈ ਹਰ ਚੀਜ਼ ਸਹੀ ਕਿਉਂ ਹੈ ਨਿਜਮ ਦੇ ਵਿੱਚ ਚੱਲਣਾ ਬੰਦਗੀ ਸੀ ਉਹ ਅਸੀਂ ਛੱਡਤੀ ਤੇ ਜੋਗੀਆਂ ਵਾਲੀ ਫੜ ਲਈ ਇਦਾਂ ਅੱਖਾਂ ਕਰਕੇ ਬੰਦ ਕਹਿੰਦੇ ਦਸੋਂ ਦੁਆਰ ਖੋਲ ਕੇ ਹੀ ਹਟਣਾ ਹੈ ਆਖੋ ਸਤਨਾਮ ਅੱਜ ਨਾ ਸਾਡੇ ਇੱਥੇ ਭੈਣ ਜੀ ਮੈਂ ਘਰ ਗਿਆ ਉਹਨਾਂ ਮੈਨੂੰ ਸਵਾਲ ਪੁੱਛਿਆ ਬਈ ਦਸਮ ਦੁਆਰ ਤੇ ਆਉਂਦਾ ਹੈ ਬਾਣੀ ਚ ਲਿਖਿਆ ਇਹ ਉਹ ਭੁਲੇਖੇ ਨੇ ਜਿਹੜੇ ਬੜੇ ਜ਼ਰੂਰੀ ਹੈ ਕੱਢਣੇ ਜਿਹਨਾਂ ਤੇ ਸਵਾਲ ਤਿਆਰ ਹੁੰਦੇ ਨੇ ਤੇ ਕਰੋ ਦਿਮਾਗ ਚ ਕਰੋ ਸਵਾਲ ਪੈਦਾ ਜਿੱਦਣ ਮਿਲੋਗੇ ਪੁੱਛੋ ਤੇ ਤੈਨੂੰ ਮੈਂ ਜਿਹੜਾ ਸਵਾਲ ਪੁੱਛਣਾ ਉਹ ਜਿਹੜਾ ਤੂੰ ਜਵਾਬ ਦੇਣਾ ਉਹ ਸੱਚ ਸਾਰਿਆਂ ਤੇ ਲੱਗਣਾ ਚਾਹੀਦਾ ਇਹ ਤੇ ਇਹ ਕਹਿ ਕੇ ਖੇੜਾ ਨਹੀਂ ਛੱਡਣ ਛੱਡਣ ਦੇਣਾ ਮੈਂ ਤੈਨੂੰ ਬਈ ਮੈਂ ਤੇ ਮਹਾਂਪੁਰਖਾਂ ਤੋਂ ਸੁਣਿਆ ਇੰਨਾ ਕਹਿ ਕੇ ਨਹੀਂ ਤੇ ਜਿਹਦੇ ਤੋਂ ਮਰਜ਼ੀ ਸੁਣਿਆ ਜਿਹੜਾ ਸੱਚ ਸਾਰਿਆਂ ਤੇ ਲਾਗੂ ਨਹੀਂ ਹੁੰਦਾ ਉਹ ਜਿੰਨੇ ਮਰਜ਼ੀ ਕਿਹਾ ਹੋਵੇ ਅਸੀਂ ਨਹੀਂ ਮੰਨਣਾ ਕੋਈ ਕਹੇ ਅਸੀਂ ਨਹੀਂ ਮੰਨਣਾ ਤੂੰ ਜਿਹੜੇ ਮਰਜ਼ੀ ਬਾਬੇ ਦਾ ਨਾਂ ਲੈ ਦੇ ਵੀ ਫਲਾਣੇ ਬਾਬੇ ਨੇ ਕਿਹਾ ਉਹਦੀ ਰਿਕਾਰਡਿੰਗ ਵੀ ਲਿਆ ਕੇ ਮੈਨੂੰ ਸੁਣਾ ਦੇ ਵੀ ਉਹ ਆਹ ਕਹਿ ਰਿਹਾ ਮੈਂ ਉਹਦੀ ਗੱਲ ਨੂੰ ਨਹੀਂ ਮੰਨਣਾ ਉਹ ਸੱਚ ਜਿਹੜਾ ਸਾਰਿਆਂ ਤੇ ਲਾਗੂ ਹੋ ਸਕੇ ਜਿਹੜਾ ਯੂਨੀਵਰਸਲ ਹੋਵੇ ਸੱਚ ਦੋ ਚਾਰ ਬੰਦਿਆਂ ਦਾ ਥੋੜਾ ਹੁੰਦਾ ਦੋ ਚਾਰ ਲੱਖ ਦਾ ਥੋੜਾ ਹੁੰਦਾ ਸੱਚ ਸਾਰਿਆਂ ਦਾ ਹੁੰਦਾ ਸਭ ਤੇ ਲਾਗੂ ਹੋਊ ਇਹ ਚੇਤਾ ਰੱਖਿਓ ਹੁਣ ਭੈਣ ਜੀ ਮੇਰੇ ਨਾਲ ਗੱਲ ਕਰਦੇ ਸੀ ਦੀਵਾਨ ਸੁਣਦੇ ਆ ਮੈਨੂੰ ਨਹੀਂ ਲੱਗਦਾ ਕੋਈ ਦੀਵਾਨ ਸਾਡਾ ਛੱਡਦੇ ਹੋਣਗੇ ਪਰ ਇਹ ਸਵਾਲ ਦਿਮਾਗ 'ਚ ਕਿਉਂ ਆਉਂਦਾ ਭਲਾ ਇਸ ਕਰਕੇ ਆਉਂਦਾ ਹੈ ਇਹ ਸਾਡੇ ਅੰਦਰ ਬਚਪਨ ਤੋਂ ਵੜਿਆ ਹੋਇਆ ਤੇ ਦਲੇਰੀ ਬੜੀ ਕਰਨੀ ਪੈਣੀ ਹੈ ਇਹਨਾਂ ਚੀਜ਼ਾਂ ਨੂੰ ਸਮਝਣ ਵਾਸਤੇ ਤੇ ਸਮਝ ਕੇ ਆਪਣੇ ਦਿਮਾਗ ਵਿੱਚੋਂ ਕੱਢਣ ਵਾਸਤੇ ਬੜੀ ਦਲੇਰੀ ਕਰਨੀ ਪੈਣੀ ਨਹੀਂ ਤੇ ਇਹ ਗੱਲਾਂ ਸਾਡੇ ਦਿਮਾਗ 'ਚ ਅੰਦਰ ਤੱਕ ਵੜੀਆਂ ਹੋਈਆਂ ਇਹ ਨਿਕਲਣੀਆਂ ਬਹੁਤ ਔਖੀਆਂ ਤੇ ਜਦੋਂ ਮੈਨੂੰ ਭੈਣ ਜੀ ਸਵਾਲ ਕਰਦੇ ਸੀ ਮੇਰੇ ਦਿਮਾਗ 'ਚ ਜਾ ਰਿਹਾ ਸੀ ਵੀ ਇਹ ਗੱਲ ਸਟੇਜ ਤੇ ਹੀ ਥੋੜੀ ਕਰ ਲਈਏ ਤੇ ਪਤਾ ਨਹੀਂ ਕਿੰਨਿਆਂ ਕਿਤੇ ਦਿਮਾਗ 'ਚ ਇਦਾਂ ਦੇ ਕੁਐਸਚਨ ਆਉਂਦੇ ਆ ਬੰਦਾ ਨਾਲੇ ਕੰਮ ਕਰ ਰਿਹਾ ਨਾਲੇ ਸੋਚ ਰਿਹਾ ਯਾਰ ਮੇਰਾ ਦਸਮ ਦੁਆਰ ਕਿਵੇਂ ਖੁੱਲੂ ਤੇ ਮੇਰੇ ਵਰਗਾ ਬੰਦਾ ਜਿੱਦੇ ਇੱਕ ਦਿਨ ਮਿਲਦਾ ਹੈ ਬਸ ਐਂ ਜੇ ਕਰਕੇ ਇੱਕ ਤੇ ਬੰਦਗੀ ਵਾਲੇ ਮੂੰਹ ਬੜਾ ਭੈੜਾ ਜਿਹਾ ਬਣਾ ਕੇ ਰੱਖਦੇ ਨੇ ਨਾ ਵੀ ਐਂ ਕਰਕੇ ਵੀ ਮੇਰਾ ਰੰਗ ਜਿਹਾ ਪਤਾ ਲੱਗੇ ਖਿੜਿਆ ਖਿੜਿਆ ਨਹੀਂ ਦਿਸੂ ਤਿਊੜੀਆਂ ਪਾ ਕੇ ਰੱਖਦੇ ਵੀ ਇਹਦੀ ਬੰਦਗੀ ਬਹੁਤ ਹੈ ਤੇ ਉਹ ਫਿਰ ਜਦੋਂ ਇਹੋ ਜਿਹੀ ਗੱਲ ਛੱਡ ਦਿੰਦਾ ਹੈ ਵਾਹ ਜੀ ਰੂਹਾਨੀ ਝਲਕਾਂ ਖੇੜਾ ਹੀ ਖੇੜਾ ਲੈ ਗਏ ਮਹਾਰਾਜ ਰਾਤ ਪਤਾ ਨਹੀਂ ਕਿੱਥੇ ਕਿੱਥੇ ਦਰਸ਼ਨ ਕਰਾਏ ਬੰਦਾ ਬਈ ਬੰਦਾ ਸੋਚਦਾ ਬਈ ਯਾਰ ਅਸੀਂ ਤੇ ਐਵੇਂ ਹੀ ਤੁਰੇ ਫਿਰਦੇ ਹਾਂ ਲਾਹਾ ਤੇ ਆ ਲੈ ਰਹੇ ਦਸਮ ਦੁਆਰ ਖੋਲੀ ਬੈਠੇ ਨੇ ਆਪਣਾ ਖੁੱਲਿਆ ਪਿਆ ਕਹਿੰਦੇ ਜਿੰਨੇ ਦਸਮ ਦੁਆਰ ਖੋਲਣ ਵਾਲੇ ਨੇ ਕੁਦਰਤ ਦਾ ਨਿਯਮ ਫੋਲੋ ਨਹੀਂ ਕਰਦੇ ਜਿੰਨੇ ਇਦਾਂ ਦੇ ਬੰਦੇ ਹੋਣਗੇ ਤੁਸੀਂ ਵੇਖੋਗੇ ਉਹ ਤੋੜੀ ਬੈਠੇ ਆ ਨਿਯਮ ਜੇ ਸਾਰਿਆਂ ਨੂੰ ਇਦਾਂ ਸਿਖਾ ਦਈਏ ਵੀ ਇਦਾਂ ਬਹਿਣਾ ਇਦਾਂ ਕਰਨਾ ਇਦਾਂ ਕਰਨਾ ਤੁਸੀਂ ਵੇਖੋਗੇ ਜਿਹੜੀਆਂ ਕੰਟਰੀਆਂ ਇੰਨੀਆਂ ਸੋਹਣੀਆਂ ਸੀ ਜਿਹੜੇ ਲਾਅ ਆਫ ਨੇਚਰ ਨੂੰ ਸਮਝ ਕੇ ਚੱਲ ਰਹੇ ਸੀ ਸੱਤਿਆ ਨਾਸ ਹੋ ਜਾਏਗਾ ਸਾਡੇ ਵਾਂਗ ਹਾਲ ਹੋ ਜਾਣਾ ਇਹ ਬੰਦੇ ਕਾਨੂੰਨ ਬਹੁਤ ਵਧੀਆ ਕਾਨੂੰਨ ਬਹੁਤ ਵਧੀਆ ਮੂੰਹ ਤੋਂ ਕਹਿੰਦੇ ਆ ਪਰ ਕਾਨੂੰਨ ਨੂੰ ਜ਼ਿੰਦਗੀ ਵਿੱਚ ਲਾਗੂ ਨਹੀਂ ਕਰਦੇ ਹੁਕਮ ਹੁਕਮ ਹੀ ਨਿਯਮ ਹੈ ਲਾਅ ਹੈ ਕਾਨੂੰਨ ਹੈ ਜਿਹਨੂੰ ਅਸੀਂ ਆਪਣੀ ਜ਼ਿੰਦਗੀ ਵਿੱਚ ਲਾਗੂ ਕਰਨਾ ਹੈ ਹੁਣ ਜਿਹੜੇ ਬੰਦੇ ਕਹਿੰਦੇ ਆ ਵੀ ਦਸਵਾਂ ਦੁਆਰ ਹੁਣ ਜਦੋਂ ਬਾਣੀ 'ਚ ਦਸਵਾਂ ਦੁਆਰ ਆਇਆ ਵੀ ਰੋਜ਼ ਤੇ ਅਸੀਂ ਪੜ੍ਹਦੇ ਹਾਂ ਹਰ ਜੀਓ ਗੁਫਾ ਅੰਦਰ ਰੱਖ ਕੇ ਵਾਜਾ ਰੋਜ਼ ਆਨੰਦ ਸਾਹਿਬ 'ਚ ਪੜ੍ਹਦੇ ਹਾਂ ਲਓ ਇੱਕ ਵਾਰ ਸੁਣੀਏ ਬੰਦਗੀ
ਹਰ ਜੀਓ ਗੁਫਾ ਅੰਦਰ ਰੱਖ ਕੇ
ਵਾਜਾ ਪਵਨ ਵਜਾਇਆ ਵਜਾਇਆ ਵਾਜਾ ਪੌਣ ਨੌ ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ ਗੁਰਦੁਆਰੇ ਲਾਏ ਪਾਵਨੀ ਇੱਕ ਨਾਂ ਦਸਵਾਂ ਦੁਆਰ ਦਿਖਾਇਆ ਤਹਿ ਅਨੇਕ ਰੂਪ ਨਾਉ ਨਵ ਨਿਦ ਤਿਸ ਦਾ ਅੰਤ ਨਾ ਜਾਈ ਪਾਇਆ ਕਹੇ ਨਾਨਕ ਹਰ ਪਿਆਰੇ ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ
ਕਿੰਨਾ ਇਹ ਟਿਊਨ ਇਹ ਸ਼ਬਦ ਸਾਡੀ ਸੁਰਤ ਚ ਵਸੇ ਆਨੰਦ ਆਉਂਦਾ ਨਾ ਜੀ ਪਿਆਰਿਓ ਬੋਲੋ ਜਿਹੜਾ ਕੋਈ ਮੁਸਲਮਾਨ ਵੀਰ ਬੈਠਾ ਹੋਵੇ ਜਿਹਨੂੰ ਕਦੇ ਨਹੀਂ ਸੁਣਿਆ ਉਹਨੂੰ ਨਹੀਂ ਪ੍ਰੋਪਰ ਸਮਝ ਪੈਣੀ ਪਰ ਜੇ ਉਹਨਾਂ ਦੀ ਜਿਹੜੀ ਉਹ ਨਮਾਜ਼ ਅਦਾ ਕਰਨ ਵਾਲੀ ਜਿਹੜੀ ਆਵਾਜ਼ ਆਉਂਦੀ ਹੁੰਦੀ ਹੈ ਜੇ ਉਹ ਬੋਲੇ ਉਹਨੂੰ ਉਹਦਾ ਬੜਾ ਸਵਾਦ ਆਉਂਦਾ ਉਹ ਸੇਵ ਮਾਇੰਡ ਵਿੱਚ ਹੁੰਦਾ ਆ ਰੋਜ਼ ਪੜ੍ਹਦੇ ਹਾਂ ਸੇਵ ਹੋ ਗਿਆ ਇਸੇ ਤਰ੍ਹਾਂ ਜਿੱਦਾਂ ਇਹ ਆਵਾਜ਼ ਸਾਡੀ ਇਹ ਸ਼ਬਦ ਸਾਡੇ ਦਿਮਾਗ 'ਚ ਸੇਵ ਹੋਏ ਹੈ ਰਿਲੈਕਸ ਹੋ ਜਾਂਦਾ ਮਨ ਸ਼ਾਂਤ ਹੋ ਜਾਂਦਾ ਇਦਾਂ ਦੇ ਜਿਹੜੇ ਸ਼ਬਦ ਨੇ ਬਈ ਇਹ ਤੇਰੇ ਕੁੱਟੀ ਖੁੱਲਦੀ ਹੈ ਜੀ ਦਸਮ ਦੁਆਰ ਹੈ ਜੀ ਬਾਜੇ ਵੱਜਦੇ ਹੈ ਜੀ ਲਾਈਟਾਂ ਦਿਸਦੀਆਂ ਜੀ ਦਿਸਣ ਲੱਗ ਜਾਣਗੀਆਂ ਇਹ ਸਾਡੇ ਦਿਮਾਗ ਵਿੱਚ ਸੇਵ ਹੋ ਗਏ ਤੇ ਹਜ਼ਾਰਾਂ ਬੰਦੇ ਇਹ ਕੁਝ ਕਰ ਰਹੇ ਹੈ ਅੱਖਾਂ ਬੰਦ ਕਰ ਕਰਕੇ ਜ਼ੋਰ ਲਾ ਰਹੇ ਹੈ ਕਿਵੇਂ ਸਾਹ ਚਾੜੀਏ ਕਿੱਥੇ ਚਾੜੀਏ ਕਿਵੇਂ ਚੜਨਗੇ ਬੰਦਿਆਂ ਨੇ ਕਈਆਂ ਨੇ 12:30 ਵਜੇ ਉੱਠ ਕੇ ਕੰਮਾਂ ਕਾਰਾਂ ਨੂੰ ਛੱਡ ਕੇ ਕਈਆਂ ਨੇ ਕੰਮ ਕਾਰ ਛੱਡਤੇ ਕਈ 2-2 ਸਾਲ ਦਾ ਬਾਬਿਆਂ ਦੇ ਡੇਰਿਆਂ 'ਚ ਰਹਿ ਕੇ ਕੋਰਸ ਕਰਦੇ ਆ ਕਹਿੰਦੇ ਸਾਹ ਚਾੜ ਕੇ ਹੀ ਥੱਲੇ ਆਉਣਾ ਘਰੇ ਆਵਾਂਗੇ ਸਾਹ ਚਾੜ ਕੇ ਬ੍ਰਹਮ ਗਿਆਨੀ ਬਣ ਕੇ ਆਵਾਂਗੇ ਅਸੀਂ ਸੰਤ ਦੀ ਉਪਾਧੀ ਲੈ ਕੇ ਆਵਾਂਗੇ ਅੱਖਾਂ ਬੰਦ ਕਰ ਕਰਕੇ ਬਹੁਤ ਜ਼ੋਰ ਲਾਉਂਦੇ ਆ ਕਰਦੇ ਆ ਤੇ ਜੇ ਕੋਈ 3-4 ਵਜੇ ਉੱਠਣ ਲੱਗਦਾ ਹੈ ਜੇ ਕੋਈ ਤਿਆਰ ਪਰ ਤਿਆਰ ਹੋ ਵੀ ਜਾਂਦਾ ਹੈ ਉਹ ਮੁੜ ਕੇ ਫਿਰ ਆਲੇ ਦੁਆਲੇ ਵਾਲਿਆਂ ਨੂੰ ਨਹੀਂ ਜਿਉਣ ਦਿੰਦਾ ਕਹਿੰਦੇ ਤੁਸੀਂ ਤੇ ਸਾਰੇ ਪਾਪੀ ਹੀ ਤੁਰੇ ਫਿਰਦੇ ਹੋ ਬੰਦਾ ਤੇ ਤੁਹਾਡੇ 'ਚ ਮੈਂ ਹੀ ਹਾਂ ਆਖੋ ਸਤਨਾਮ ਬੰਦਾ ਮੈਂ ਹੀ ਹਾਂ ਇਕੱਲਾ ਬਾਕੀ ਐਵੇਂ ਹੀ ਹੋ ਤੂੰ ਮਰਿਆਦਾ 'ਚ ਨਹੀਂ ਤੂੰ ਐਂ ਨਹੀਂ ਸਾਰਾ ਦਿਨ ਲੜਦਾ ਫਿਰਦਾ ਲੋਕਾਂ ਸਾਰਾ ਦਿਨ ਝਗੜਦਾ ਰਹਿੰਦਾ ਜਿੱਥੇ ਜਾਊ ਭੋਗ ਤੇ ਗਿਆ ਉੱਥੇ ਕਲੇਸ਼ ਪਾ ਲੈਂਦਾ ਜੰਮੇ ਤੇ ਗਿਆ ਉੱਥੇ ਲੜਾਈ ਪਾ ਲੈਂਦਾ ਮਰੇ ਤੇ ਗਿਆ ਉੱਥੇ ਕਲੇਸ਼ ਪਾ ਲੈਂਦਾ ਹਰ ਜਗ੍ਹਾ ਝਗੜਾ ਕਰਦਾ ਰਹਿੰਦਾ ਅਸੀਂ ਬੰਦਗੀ ਕਰਦੇ ਹਾਂ ਤੁਸੀਂ ਪਾਪੀ ਤੁਰੇ ਫਿਰਦੇ ਹਾਂ ਇੱਥੇ ਬਾਕੀ ਦੁਨੀਆ ਐਵੇਂ ਤੁਰੀ ਫਿਰਦੀ ਮੈਂ ਫਿਰ ਦੁਬਾਰਾ ਵਿੱਚ ਦੀ ਕਹਿ ਦਿਆਂ ਅੱਖਾਂ ਬੰਦ ਕਰਕੇ ਅੱਧਾ ਘੰਟਾ ਬਹਿਣਾ ਮਾੜਾ ਨਹੀਂ ਘੰਟਾ ਬੈਠ ਜਿਹੜਾ ਪ੍ਰੈਕਟਿਸ ਕਰ ਸਕਦਾ ਜਿਹਦੇ ਕੋਲ ਟਾਈਮ ਵੀ ਹੋਵੇ ਉਹ ਬੈਠੇ ਪਰ ਇਹਨੂੰ ਬੰਦਗੀ ਨਾ ਕਹੇ ਇਹ ਤੂੰ ਆਪਣਾ ਅਭਿਆਸ ਕਰਦਾ ਆਪਣੀ ਇਕਾਗਰਤਾ ਵਧਾ ਰਿਹਾ ਆਪਣੇ ਆਪ ਨੂੰ ਰਿਲੈਕਸ ਕਰਦਾ ਬੰਦਗੀ ਇਹਨੂੰ ਨਹੀਂ ਕਹਿੰਦੇ ਇਹ ਨਹੀਂ ਬੰਦਗੀ ਇਹ ਜੋਗੀਆਂ ਜੋਗ ਮਤ ਜਿਹੜਾ ਹੈ ਉਹਦੇ ਵਿੱਚ ਇੱਦਾਂ ਹੁੰਦਾ ਹੁਣ ਸੁਣੋ ਹੁਣ ਜੋਗੀ ਵੀ ਕਹਿੰਦੇ ਐ ਕਿ ਦਸਮ ਦੁਆਰ ਖੋਲਣਾ ਤੇ ਗੁਰਬਾਣੀ ਦੇ ਵਿੱਚ ਵੀ ਆਇਆ ਵੀ ਦਸਮ ਦੁਆਰ ਦਸਵਾਂ ਗੁਪਤ ਹੈ ਨੌ ਦੁਆਰੇ ਪ੍ਰਗਟ ਨੇ ਤੇ ਜਦੋਂ ਸਾਡੇ ਬੰਦਿਆਂ ਨੇ ਇਹਨੂੰ ਸਮਝਿਆ ਆਪਾਂ ਸਿੱਖਾਂ ਨੇ ਜਿਵੇਂ ਮੈਂ ਕਿਹਾ ਵੀ ਵੱਟ ਤੇ ਤੁਰਨਾ ਤੇ ਵੱਟ ਲੱਗਣਾ ਇਹਦਾ ਬੜਾ ਫਰਕ ਹੈ ਦਿਨ ਰਾਤ ਦਾ ਫਰਕ ਹੈ ਆਈ ਲਵ ਡੌਗ ਤੇ ਆਈ ਲਵ ਚਿਕਨ ਇਹ ਬਿਲਕੁਲ ਆਪੋਜਿਟ ਗੱਲ ਹੈ ਇਸੇ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਹੜਾ ਦੱਸਿਆ ਦਸਮ ਦੁਆਰ ਇਹਦੇ ਵਿੱਚ ਤੇ ਜੋਗੀਆਂ ਵਾਲੇ ਦੱਸੇ ਦਸਮ ਦੁਆਰ ਵਿੱਚ ਦਿਨ ਰਾਤ ਦਾ ਫਰਕ ਹੈ ਆਪੋਜਿਟ ਹੈ ਗੱਲ ਪੂਰੀ ਦੀ ਪੂਰੀ ਪਰ ਜੇ ਤੂੰ ਉਹਦਾ ਅਰਥ ਇਹ ਸਮਝ ਗਿਆ ਫਿਰ ਸਾਰੀ ਜ਼ਿੰਦਗੀ ਬੋਝ ਬਣਾ ਕੇ ਫਿਰਦਾ ਰਹੀ ਨਾ ਇਹਨੇ ਖੁੱਲਣਾ ਨਾ ਤੇਰੀ ਜਾਨ ਛੁੱਟਣੀ ਹੈ ਆਪੋ ਸਤਨਾਮ ਇਹ ਨਹੀਂ ਆਹ ਜਿਹੜਾ ਦਸਮ ਦੁਆਰ ਹੈ ਜਿਹੜਾ ਗੁਰੂ ਸਾਹਿਬ ਨੇ ਦੱਸਿਆ ਹੈ ਇਹ ਤੁਹਾਡੇ 'ਚ ਬੜੇ ਖੋਲੀ ਬੈਠੇ ਹੈ ਤੇ ਬੜਿਆਂ ਨੇ ਖੋਲ ਲੈਣਾ ਬੜਿਆਂ ਨੇ ਖੋਲ ਲੈਣਾ ਬੜਾ ਕੁਝ ਇਹਦੇ ਵਿੱਚ ਕਹਿੰਦੇ ਬੜਾ ਕੁਝ ਹੁਣ ਤੁਸੀਂ ਮੈਨੂੰ ਜਵਾਬ ਦੇਣਾ ਨੌ ਦੁਆਰੇ ਪ੍ਰਗਟ ਨੇ ਸਾਡੇ ਨੌ ਦੁਆਰੇ ਜਿਹੜੇ ਨੇ ਪ੍ਰਗਟ ਨੇ ਤੇ ਦਸਵਾਂ ਗੁਪਤ ਹੈ ਖੁੱਲ ਜਾਂਦਾ ਉਹ ਹੈ ਫਿਰ ਕੀ ਨੌ ਦੁਆਰੇ ਕਾਇਆ ਕੋਟ ਹੈ ਦਸਵਾਂ ਗੁਪਤ ਰਖੀਜੈ ਇਹ ਵੀ ਤੀਸਰੇ ਪਾਤਸ਼ਾਹ ਦਾ ਸ਼ਬਦ ਇਹ ਵੀ ਸੁਣ ਲਓ ਇੱਕ ਵਾਰ ਧਿਆਨ ਨਾਲ ਸੁਣਿਓ ਇਕਾਗਰਤਾ ਰੱਖਿਓ ਬਣਾ ਕੇ ਫਾਰਮੂਲੇ ਸਮਝ ਚ ਆ ਜਾਣ ਸਾਰੀ ਫਿਲਾਸਫੀ ਸਮਝ ਚ ਆ ਜੂ ਜਿੱਦਣ ਅਸਲੀ ਭਗਤੀ ਦੀ ਸਮਝ ਆਈ ਫਿਰ ਪਤਾ ਲੱਗਣਾ ਵੀ ਸਰਕਾਰਾਂ ਥਰ ਥਰ ਕਿਉਂ ਕੰਬਦੀਆਂ ਉਹ ਜੇ ਗੁਰੂ ਸਾਹਿਬ ਆ ਭਗਤੀਆਂ ਕਰਦੇ ਕਰਾਉਂਦੇ ਰਹੇ ਐਦਾਂ ਬਿਠਾਇਆ ਸਿੱਖਾਂ ਨੂੰ ਬਿਠਾਇਆ ਸਾਰੇ ਆਨੰਦਪੁਰ ਦੇ ਵਿੱਚ ਬੈਠੇ ਅੱਖਾਂ ਬੰਦ ਕਰਕੇ ਫਿਰ ਪੰਗਾ ਕਾਹਦਾ ਸਰਕਾਰਾਂ ਨਾਲ ਸਰਕਾਰਾਂ ਕਿਉਂ ਕਹਿਣਗੀਆਂ ਵੀ ਇਹਨਾਂ ਦੇ ਬੱਚੇ ਸ਼ਹੀਦ ਕਰੋ ਇਹਦੇ ਨਾਲ ਪ੍ਰੋਬਲਮ ਕੀ ਹੈ ਤੁਸੀਂ ਜਵਾਬ ਦਿਓ ਜਿੰਨੇ ਤੁਸੀਂ ਬੈਠੇ ਹੋ ਅੱਖਾਂ ਕਰ ਲਈਏ ਬੰਦ ਚੱਲਣ ਦਿਓ ਵਾਹਿਗੁਰੂ ਵਾਹਿਗੁਰੂ ਲੁਧਿਆਣੇ 'ਚ ਚੱਲਣ ਦਿਓ 12 ਵਜੇ ਤੱਕ ਦੀਵਾਨ ਚੱਲਦਾ ਹੈ ਤੁਹਾਡੇ ਇਹ ਵਾਹਿਗੁਰੂ ਕਰਨ ਦੇ ਨਾਲ ਆਪਾਂ ਸਾਰੇ ਵਾਹਿਗੁਰੂ ਕਰਦੇ ਹਾਂ ਤੇ ਲੁਧਿਆਣੇ ਦੀ ਲੀਡਰਸ਼ਿਪ ਨੂੰ ਕੀ ਪ੍ਰੋਬਲਮ ਹੈ ਅਗਲਾ ਕਹਿੰਦਾ ਰੱਬ ਰੱਬ ਕਰਦੇ ਨੇ ਸੰਗਤਾਂ ਨੂੰ ਕਰਾਉਂਦੇ ਨੇ ਲੁਧਿਆਣੇ ਦੇ ਲੀਡਰਾਂ ਨੂੰ ਮੇਰੇ ਨਾਲ ਕੋਈ ਪ੍ਰੋਬਲਮ ਹੋ ਸਕਦੀ ਬੋਲੋ ਗੱਜ ਕੇ ਵੀਰੋ ਨਹੀਂ ਕੋਈ ਪ੍ਰੋਬਲਮ ਪਰ ਆਪਾਂ ਇਹ ਕਰਦੇ ਹਾਂ ਆਪਾਂ ਜੇ ਇੱਥੇ ਵਿਚਾਰ ਕਰੀਏ ਵੀ ਲੀਡਰ ਲੁੱਟ ਕੇ ਖਾ ਗਏ ਗ੍ਰਾਂਟਾਂ ਸਹੀ ਨਹੀਂ ਕਰਦੇ ਜ਼ਿੰਮੇਵਾਰੀਆਂ ਸਹੀ ਨਹੀਂ ਨਿਭਾਉਂਦੇ ਜੇ ਆਪਾਂ 10-15 ਤੁਹਾਡੇ ਲੁਧਿਆਣੇ ਦੇ ਇਸ਼ੂ ਜੇ ਸਟੇਜ ਤੇ ਵਿਚਾਰ ਦਈਏ ਤੇ ਦੱਸੋ ਫਿਰ MLA ਦੀਆਂ ਚੀਕਾਂ ਨਿਕਲਣਗੀਆਂ ਕਿ ਨਹੀਂ ਨਿਕਲਣਗੀਆਂ ਫਿਰ ਕਹੂਗੇ ਨਹੀਂ ਇਹ ਕਿੱਥੋਂ ਆ ਗਿਆ ਸਵਾਲ ਪੁੱਛਣ ਵਾਲਾ ਕਿਹੜੀ ਬੰਦਗੀ ਹੈ ਆਖਾਂ ਜੀਵਾਂ ਸੱਚ ਕਹਾਂ ਤੇ ਸਵਾਦ ਬੜਾ ਆਉਣਾ ਵਿਸਰੈ ਮਰ ਜਾਓ ਆਖਣ ਔਖਾ
ਸਾਚਾ ਨਾਉ
ਲਓ ਹੁਣ ਸਾਰੇ ਬੋਲੋ
ਵਾਹਿਗੁਰੂ
ਵਾਹਿਗੁਰੂ
ਵਾਹਿ ਬੋਲੋ ਬੋਲੋ
ਵਾਹਿਗੁਰੂ
ਵਾਹਿਗੁਰੂ ਭੈਣਾਂ ਵੀ ਪੜੋ
ਵਾਹਿਗੁਰੂ
ਰੁਕੋ ਹੁਣ ਜਵਾਬ ਦਿਓ ਕਿੰਨਾ ਕੁ ਔਖਾ ਪਰ ਜਿੰਨੇ ਵਾਹਿਗੁਰੂ ਕਰਦੇ ਤੁਸੀਂ ਤੁਹਾਡੇ ਇਲਾਕੇ ਦਾ ਮੇਅਰ ਹੋਵੇ ਜਿਹੜਾ ਹੋਵੇ ਜਿਹੜੀਆਂ ਗਲਤੀਆਂ ਕਰਦਾ ਕੱਲ ਤੁਸੀਂ ਮੂੰਹ ਤੇ ਕਹਿ ਕੇ ਆਇਓ ਜਿਹੜੀਆਂ ਗ੍ਰਾਂਟਾਂ ਖਾ ਕੇ ਜਿੰਨਾ ਪੈਸਾ ਤੈਨੂੰ ਲੱਗਦਾ ਵੀ ਖਾਧਾ ਹੈ ਮੂੰਹ ਤੇ ਕਹਿ ਕੇ ਆਇਓ ਆਖਣ ਔਖਾ ਇੱਥੇ ਪੰਗਾ ਪੈਣਾ ਆ ਹੈ ਭਗਤੀ ਆ ਔਖਾ ਕਿਹੜੀ ਭਗਤੀ ਹੈ ਜਿਹੜੀ ਪਾਪੀ ਨੂੰ ਨਹੀਂ ਪਾਉਂਦੀ ਵੀਰੋ ਬਾਣੀ ਚਾਹੁੰਦਾ ਪਾਪੀ ਭਗਤ ਨਾ ਧਿਆਨ ਨਾਲ ਸੁਣਿਓ ਹਾਜ਼ਰ ਹੋ ਕੇ
ਕਬੀਰ ਪਾਪੀ ਭਗਤ ਨਾ ਭਾਵੇ ਹਰ ਪੂਜਾ ਨਾ ਸੁਹਾਏ ਮੱਖੀ ਚੰਦਨ ਪਰ ਹਰੇ ਜਹਿ ਬੇਗੰਧ ਤਹਿ ਜਾਏ
ਮੇਰੀ ਉਹ ਭੈਣੋ ਪੜ੍ਹੀਆਂ ਲਿਖੀਆਂ ਸਾਰੀਆਂ ਲੁਧਿਆਣੇ ਦੇ ਲੋਕ ਬਹੁਤ ਤਿੱਖੇ ਹੈ ਲੁਧਿਆਣੇ ਦੇ ਲੋਕ ਬਹੁਤ ਤੇਜ਼ ਹੈ ਭਲੇ ਮਾਨਸ ਨਹੀਂ ਬਾਬਿਆਂ ਮਗਰ ਵੀ ਸਭ ਤੋਂ ਵੱਧ ਲੁਧਿਆਣਾ ਹੀ ਲੱਗਾ ਤੇ ਦੂਜੇ ਪਾਸੇ ਵੀ ਅੱਗੇ ਉਨੇ ਹੀ ਸਪੀਡ ਨਾਲ ਭੱਜ ਸਕਦੇ ਜੇ ਦਿਮਾਗ ਚ ਲਾ ਲਓ ਸੁਣੋ ਧਿਆਨ ਨਾਲ ਹੁਣ ਇਕਾਗਰਤਾ ਨਾਲ ਸੁਣਿਓ ਪਾਪੀ ਨੂੰ ਭਗਤੀ ਚੰਗੀ ਲਓ ਵੀ ਜਿੰਨੇ ਵਿੱਚ ਸ਼ਰਾਬੀ ਬੈਠੇ ਹੋਣਗੇ ਤੁਹਾਡੇ ਚ ਸੁਣੋ ਲਓ ਜਪੋ ਸਾਰੇ ਵਾਹਿਗੁਰੂ
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 ਰੁਕੋ ਰੁਕ ਜਾਓ ਸ਼ਰਾਬੀਆਂ ਨੂੰ ਕੀ ਪ੍ਰੋਬਲਮ ਹੋਈ ਹੈ ਤੇ ਹੁਣ ਆਪਾਂ ਗੱਲ ਸੁਣਾਉਂਦੇ ਹਾਂ ਤੁਹਾਨੂੰ ਬਾਣੀ ਦੀ ਪੰਕਤੀ ਸ਼ੁਰੂ ਕਰਦੇ ਹਾਂ ਲੋ ਪੜੋ ਮਾਨਸ ਭਰਿਆ ਆਣਿਆ ਸ਼ਰਾਬੀਆਂ ਤੇ ਲੱਗਿਆ ਮੈਂ ਗੱਲ ਕਰਨ ਵੀ ਗੁਰਬਾਣੀ ਸ਼ਰਾਬੀਆਂ ਨੂੰ ਕਹਿੰਦੀ ਕੀ ਹੈ ਸੁਣੋ ਜਰਾ
ਮਾਨਸ ਭਰਿਆ ਆਣਿਆ ਮਾਨਸ ਭਰਿਆ ਆਏ ਜਿਤ ਪੀਤੇ ਮਤ ਦੂਰ ਹੋਏ ਬਰਨ ਪਵੇ ਵਿੱਚ ਆਏ
ਕਹਿੰਦੇ ਸ਼ਰਾਬ ਪੀਣ ਵਾਲੇ ਦੀ ਮਤ ਬਾਹਰ ਜਾਂਦੀ ਹੈ ਤੇ ਕਮਲ ਪੂਣਾ ਆ ਜਾਂਦਾ ਝੱਲਾ ਹੋ ਜਾਂਦਾ ਕਹਿੰਦੇ ਝੱਲ ਪੂਣਾ ਬੌਲ ਮਾਰਦਾ ਬੌਲ ਸ਼ਰਾਬ ਪੀਣ ਵਾਲਾ ਬੰਦਾ ਕੀ ਕਰਨ ਲੱਗ ਜਾਂਦਾ ਬੌਲ ਮਾਰਨ ਲੱਗ ਜਾਂਦਾ ਵਿੱਚ ਬੈਠਾ ਪਤਾ ਕੀ ਕਹਿੰਦਾ ਹੋਣਾ ਯਾਰ ਹੋਰ ਕੋਈ ਗੱਲ ਨਹੀਂ ਕੀਤੀ ਜਾਂਦੀ ਯਾਰ ਇਹਨਾਂ ਗੱਲਾਂ ਦੀ ਆ ਜਾਂਦੇ ਨੇ ਇਹਨਾਂ ਦੇ ਅਸੀਂ ਘਰੋਂ ਪੀਂਦੇ ਹਾਂ ਕਈਆਂ ਦੇ ਆਉਂਦੀ ਹੋਣੀ ਕਿ ਨਵਾਜ ਵੀ ਇਹ ਘਰ ਵਾਲੀ ਨੂੰ ਨਾਲ ਲਿਆਇਆ ਉਹ ਤੇ ਅੱਗੇ ਕਹਿੰਦੀ ਰਹਿੰਦੀ ਵੀ ਛੱਡ ਦੇ ਹੁਣ ਇੱਥੇ ਇਹਨੇ ਛੇੜ ਲਿਆ ਪੰਗਾ ਤੂੰ ਨਾਮ ਹੀ ਜਪਾਖ ਆ ਜਦੋਂ ਮੈਂ ਪਹਿਲਾਂ ਵਾਲੀ ਪੰਗ ਜਦੋਂ ਆਪਾਂ ਵਾਹਿਗੁਰੂ ਕਰਦੇ ਸੀ ਉਹ ਫਿਰ ਸਭ ਤੋਂ ਵੱਧ ਸਿਰ ਮਾਰਦਾ ਕੱਚ ਆਹ ਕਰਾਓ ਆਹ ਤੇ ਵਧੀਆ ਹੈ ਸ਼ਰਾਬੀ ਨੂੰ ਪ੍ਰੋਬਲਮ ਸਮਝ ਆਉਂਦੀ ਹੈ ਵੀ ਬੰਦਗੀ ਕਿਹਨੂੰ ਕਹਿੰਦੇ ਆਉਂਦੀ ਹੈ ਭਗਤੀ ਕਿਹਨੂੰ ਕਹਿੰਦੇ ਪਾਪੀ ਭਗਤ ਨਾ ਭਾਵ ਹੀ ਹੈ ਕੀ ਵੜਦੀ ਹੈ ਦਿਮਾਗ ਚ ਆਹ ਡੈਡ ਹੋ ਗਿਆ ਜਿੱਦਣ ਸੋਚਿਆ ਲੌਜੀਕਲੀ ਹੋਏ ਅਸੀਂ ਸਿੱਖ ਸਿੱਖ ਤੇ ਲੌਜਿਕ ਗੁਰੂ ਗ੍ਰੰਥ ਸਾਹਿਬ ਤੇ ਲੌਜਿਕ ਕਮਾਲ ਸਾਰਾ ਹੀ ਲੌਜੀਕਲੀ ਸੋਚੈ ਸੋਚ ਤਾਂ ਹੋ ਗਈ ਜੇ ਸੋਚੀ ਲੱਖਾਂ ਵਾਰੀ ਨਾਲ ਆਵੇ ਮਾਨੇ ਦੇ ਨਾਲ ਸੁੱਚਾ ਹੀ ਨਹੀਂ ਹੁੰਦਾ ਲੌਜਿਕ ਸ਼ੁਰੂ ਹੀ ਲੌਜਿਕ ਤੇ ਅੱਜ ਦਾ ਸਿੱਖ ਤੇ ਲੌਜਿਕ ਨਾ ਅਗਲੇ ਜੋਕ ਬਣਾਉਂਦੇ ਨੇ ਸਾਡੇ ਤੇ ਹੱਸਦੇ ਨੇ ਸਾਡੇ ਤੇ ਰੋਜ਼ ਪਰ ਮੈਨੂੰ ਮਾਫ ਕਰਨਾ ਵਿਰਲਿਆਂ ਨੂੰ ਛੱਡ ਕੇ ਬਹੁਤੇ ਅਸੀਂ ਹੱਸਣ ਦੇ ਯੋਗ ਹੀ ਆ ਸਾਡਾ ਕੰਮ ਹੀ ਇਦਾਂ ਦਾ ਬਣਿਆ ਬੁੱਧੂ ਬਣੇ ਆ ਹੁਣ ਤੁਸੀਂ ਜਵਾਬ ਦੇਣਾ ਹੈ ਜਦੋਂ ਆ ਪੰਗਤੀ ਦੇ ਅਰਥ ਕਰਨੇ ਨੇ ਸ਼ਰਾਬੀ ਉਦੋਂ ਔਖਾ ਹੁੰਦਾ ਹੈ ਪਾਪੀ ਨੂੰ ਭਗਤੀ ਪਾਉਂਦੀ ਨਹੀਂ ਕਿ ਜਦੋਂ ਵਾਹਿਗੁਰੂ ਕਰਦੇ ਆ ਹੁਣ ਆਪਾਂ ਵਾਹਿਗੁਰੂ ਕਰਦੇ ਆ ਉਹਦੇ ਰਾਮ ਨਾਲ ਬਹਿ ਕੇ ਸੁਣਦਾ ਲਓ ਹੁਣ ਵੇਖਿਓ ਜਿੰਨੇ ਦੋ ਨੰਬਰੀਏ ਘਰ ਵਾਲੀ ਦੇ ਹੁੰਦਿਆਂ ਬਾਹਰ ਸੰਬੰਧ ਬਣਾ ਕੇ ਬੈਠੇ ਆ ਘਰ ਵਾਲਾ ਹੈ ਬੀਬੀ ਉਹ ਤੁਹਾਡੇ 'ਚ ਜਿਹੜੀ ਬਾਹਰ ਸੰਬੰਧ ਬਣਾ ਕੇ ਬੈਠੀ ਹੈ ਪੜਦੇ ਰੱਖੇ ਨੇ ਚੋਰੀਆਂ ਓਲਾ ਜਿੰਨੇ ਮੁੰਡੇ ਹੋ ਸੁਣੋ ਹੁਣ ਪਹਿਲਾਂ ਆਹ ਸੁਣੋ ਵਾਹਿਗੁਰੂ ਬੋਲੋ ਬੋਲੋ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਰੁਕੋ ਉਹ ਤੇ ਸਿਰ ਮਾਰਨਗੇ ਸਗੋਂ ਜ਼ਿਆਦਾ ਜ਼ੋਰ ਨਾਲ ਵੀ ਕਰਾਓ ਪਰ ਦੇ ਕਵਾੜ ਅਣਕ ਪੜਦੇ ਮੈਂ ਪਰਦਾਰਾ ਸੰਗ ਫੱਕ ਹੈ ਬੂਹੇ ਬੰਦ ਸੀ ਪੜਦੇ ਲੱਗੇ ਸੀ ਇਸਤਰੀ ਆਪਣੀ ਨਹੀਂ ਸੀ ਪਰਦਾਰਾ ਸੀ ਕਿਹੜਾ ਕਿਸੇ ਨੂੰ ਪਤਾ ਲੱਗਿਆ ਇਹ ਹੈ ਨਾ ਮੰਗਦੀ ਚਿੱਤਰ ਗੁਪਤ ਜਬ ਲੇਖਾ ਮੰਗੇ ਤਬ ਕੌਣ ਪੜਦਾ ਤੇਰਾ ਚਿੱਤਰ ਗੁਪਤ ਮੰਗਣਗੇ ਲੇਖਾ ਸਾਡੇ ਬਾਬਿਆਂ ਦੇ ਚਿੱਤਰ ਵੀ ਗੁਪਤ ਦੋ ਇੱਕ ਚਿੱਤਰ ਸੱਜੇ ਇੱਕ ਬੈਠਾ ਇੱਕ ਖੱਬੇ ਬੈਠਾ ਸਾਢੇ 700 ਕਰੋੜ ਬੰਦਾ ਫਿਰ ਚਿੱਤਰ ਗੁਪਤ ਕਿੰਨੇ ਹੋਏ 1500 ਕਰੋੜ ਇੰਨਾ ਹੀ ਹੋਇਆ ਮਤਲਬ ਇੱਕ ਇੱਕ ਬੰਦੇ ਤੇ ਦੋ ਦੋ ਛੱਡੇ ਆ ਵੀ ਹਿਸਾਬ ਕਿਤਾਬ ਕਰੀ ਚੱਲਣੀ ਨਾਲ ਦੀ ਨਾਲ ਇੱਕ ਸਹੀ ਲਿਖੀ ਜਾਂਦਾ ਇੱਕ ਗਲਤ ਲਿਖੀ ਜਾਂਦਾ ਚਿੱਤਰ ਗੁਪਤ ਕੀ ਆ ਵੀਰਾ ਆਹ ਤੇਰਾ ਪ੍ਰਗਟ ਚਿੱਤਰ ਹੈ ਜਿਹੜਾ ਤੇਰੇ ਅੰਦਰ ਚੱਲਦਾ ਉਹ ਗੁਪਤ ਚਿੱਤਰ ਹੈ ਆਹ ਮੇਰਾ ਤੁਹਾਨੂੰ ਦੇਖਦਾ ਮੈਂ ਸਰੀਰ ਮੇਰਾ ਇਹ ਪ੍ਰਗਟ ਇੱਕ ਮੇਰੇ ਅੰਦਰ ਗੁਪਤ ਤਨ ਤੇ ਅੰਦਰ ਮੇਰਾ ਮਨ ਹੁਣ ਜਿਹੜੇ ਤੇਰੇ ਗੁਪਤ ਚਿੱਤਰ ਹੈ ਤੈਨੂੰ ਪਤਾ ਨਹੀਂ ਭਲਾ ਅੰਦਰ ਵਿਚਾਰ ਜਿਹੜੇ ਹੁਣ ਵੇਖਿਓ ਪਿਕਚਰ ਉੱਥੇ ਤੇ ਜੋ ਕੀਤਾ ਤੈਂ ਕੀਤਾ ਇੱਥੇ ਪਿਕਚਰ ਬਣੀ ਨਹੀਂ ਪਈ ਤੇਰੇ ਸਾਹਮਣੇ ਨਹੀਂ ਕਮਰਾ ਸ਼ਹਿਰ ਦਾ ਨਾਂ ਨਹੀਂ ਆਉਂਦਾ ਤੈਨੂੰ ਪਿੰਡ ਦਾ ਨਾਂ ਨਹੀਂ ਪਤਾ ਕਲੋਨੀ ਦਾ ਨਾਂ ਨਹੀਂ ਪਤਾ ਘਰ ਦਾ ਨਾਂ ਨਹੀਂ ਪਤਾ ਚਿੱਤਰ ਤੇਰੇ ਅੰਦਰ ਹੈ ਕਿ ਨਹੀਂ ਹੈ ਬੋਲੋ ਹੈ ਤੇ ਉਹ ਚਿੱਤਰ ਤੇ ਅੰਦਰ ਹੀ ਰਹਿੰਦਾ ਮਰਨ ਤੱਕ ਰਹੂ ਤੇਰੇ ਅੰਦਰ ਹੀ ਚੰਗੇ ਚਿੱਤਰ ਵੀ ਰਹਿਣਗੇ ਮਾੜੇ ਵੀ ਰਹਿਣਗੇ ਤੇਰਾ ਅੰਦਰ ਹੀ ਮਨ ਹੈ ਤੇਰਾ ਹੁਣ ਵੀਰਾ ਘਰ ਵਾਲੀ ਨੇ ਕਰਨੀ ਹੈ ਸੇਵਾ ਲੱਤ ਗਈ ਟੁੱਟ ਉਹ ਸੇਵਾ ਕਰਦੀ ਹੈ ਇਹ ਅੱਖਾਂ 'ਚੋਂ ਪਾਣੀ ਆਈ ਜਾਂਦਾ ਕਿਉਂ ਉਹ ਗੁਪਤ ਚਿੱਤਰ ਹੀ ਤੰਗ ਕਰਦਾ ਵੀ ਮੈਂ ਤੇਰੇ ਨਾਲ ਧੋਖਾ ਕੀਤਾ ਮੈਂ ਤੇਰੇ ਨਾਲ ਧੋਖਾ ਕੀਤਾ ਲੇਖਾ ਕੌਣ ਮੰਗਦਾ ਗੁਪਤ ਜਿੰਨਾ ਚਿਰ ਜਿਉਂਏਗਾ ਲੇਖਾ ਦੇਏਗਾ ਜਿੱਥੇ ਗੱਲ ਚੱਲੀ ਕਿਤੇ ਆ ਇੱਥੇ ਜਿੰਨੇ ਬੈਠੇ ਹੋ ਚੈੱਕ ਕਰੋ ਤਲੀਆਂ ਆਪਣੀਆਂ ਪਸੀਨਾ ਆ ਗਿਆ ਹੋਣਾ ਹੱਥਾਂ ਨੂੰ ਜਿੰਨੇ ਗੁਪਤ ਚਿੱਤਰਾਂ ਵਾਲੇ ਨੇ ਚੈੱਕ ਕਰਿਓ ਸਿਰ 'ਚ ਖਾਜ ਹੋਣ ਲੱਗ ਗਈ ਹੋਣੀ ਆ ਚਿਪ ਚਿਪ ਕਰਦੇ ਹੋਣਗੇ ਬੀਬੀ ਉਹ ਤੁਸੀਂ ਵੀ ਵੇਖ ਲਿਓ ਇਹ ਹੈ ਲੇਖਾ ਇਹਨੂੰ ਲੇਖਾ ਕਹਿੰਦੇ ਆ ਜਿਉਂਦਿਆਂ ਦਾ ਲੇਖਾ ਗੁਪਤ ਚਿੱਤਰ ਲੇਖਾ ਮੰਗੂ ਹੀ ਮੰਗੂ ਤੂੰ ਨਾ ਓਵਰ ਸਪੀਡ ਤੇ ਜਦੋਂ ਹੋ ਜਾਣਾ ਲੁਧਿਆਣੇ ਦੇ ਵਿੱਚ ਸਪੀਡ 60 ਹੈ 140 ਤੇ ਗੱਡੀ ਜਾਂਦੀ ਹੈ ਤੇ ਧੜਕਣ ਤੇਜ਼ ਹੋਣੀ ਹੋਣੀ ਕਿਉਂਕਿ ਤੂੰ ਗਲਤ ਕਰ ਰਿਹਾ 50 ਬੋਤਲਾਂ ਸ਼ਰਾਬ ਦੀਆਂ ਅੰਦਰ ਰੱਖ ਲੈ ਧੜਕਣ ਤੇਜ਼ 20 ਲੱਖ ਰੁਪਈਆ ਡਿੱਕੀ 'ਚ ਰੱਖ ਕੇ ਇਲੈਕਸ਼ਨ ਦੇ ਟਾਈਮ ਤੇ ਜਲੰਧਰ ਤੋਂ ਪਟਿਆਲੇ ਨੂੰ ਚੱਲ ਸਾਰੇ ਰਾਹ ਤੇਰੀ ਧੜਕਣ ਸਹੀ ਨਹੀਂ ਹੋਣੀ। ਤੰਗ ਕੌਣ ਕਰਦਾ ਬੋਲੋ ਯਾਰ? ਗੁਪਤ ਚਿੱਤਰ ਗਲਤ ਕੰਮ ਕਦੇ ਤੇਰੀ ਜਾਨ ਸੌਖੀ ਨਹੀਂ। ਇਹ ਗੁਪਤ ਚਿੱਤਰ ਮੰਗਦਾ ਲੇਖਾ, ਅੱਜ ਮੰਗਦਾ, ਹੁਣ ਮੰਗਦਾ, ਸਾਹਮਣੇ ਮੰਗਦਾ। ਉਹ ਸਿੰਘਾਂ ਵਾਲੇ ਨਹੀਂ, ਉਹ ਤੇ ਯਾਰ ਨਿੱਕੇ ਨਿੱਕੇ ਹੁੰਦੇ ਸੀ, ਸੀਰੀਅਲ ਬਣਾਏ ਵੇਖੇ ਅਗਲੇ ਨੇ ਵੀ ਇਹ ਸਿੰਘ ਹੋ 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 ਕਰਦੇ ਨਹੀਂ ਸੀ ਹੁੰਦੇ ਐਡੇ ਐਡੇ ਉਹਨਾਂ ਦੇ ਸਿੰਘ ਦੰਦ ਐਡੇ ਐਡੇ ਸਿੰਘ। ਉਵੇਂ ਹੀ ਸਾਡੇ ਦਿਮਾਗ ਚ ਵਾੜਿਆ ਪਿਆ ਵੀ ਸਿੰਘ ਹੋਣ, ਸਿੰਘਾਂ ਵਾਲੇ ਹੋਣਗੇ, ਏਦਾਂ ਦੇ ਹੋਣਗੇ। ਆਪਾਂ ਵੀ ਸੱਚੀ ਏਦਾਂ ਹੀ ਸੋਚਦੇ ਨਹੀਂ, ਦਿਮਾਗ ਚ ਬੜੀਆਂ ਬੈਠੀਆਂ ਚੀਜ਼ਾਂ। ਹੁਣ ਜਦੋਂ ਇਹਦਾ ਅਰਥ ਕੀਤਾ ਫਿਰ ਨਿਕਲਦੀਆਂ ਚੀਕਾਂ ਗੁਪਤ ਚਿੱਤਰਾਂ ਵਾਲਿਆਂ ਦੀਆਂ। ਭਗਤੀ ਜਦੋਂ ਹੋਈ ਔਖਾ ਹੋਇਆ ਕਿ ਨਹੀਂ ਹੋਇਆ? ਵਿੱਚ ਬੈਠਾ ਰਿਸ਼ਤੇਦਾਰ ਜਿਹੜਾ ਆ ਕੇ ਸੱਚ ਕਹਿੰਦਾ ਉਹ ਛੱਡ ਦੇ, ਆ ਕੰਮ ਛੱਡ ਦੇ, ਅਸੀਂ ਆਪਣੀ ਧੀ ਤੈਨੂੰ ਵਿਆਹੀ ਸੀ, ਤੇ ਉਹ ਜਿਹੜਾ ਆ ਕੇ ਅਕਲ ਦਿੰਦਾ ਉਹ ਬੜਾ ਭੈੜਾ ਲੱਗਦਾ। ਪਾਪੀ ਨੂੰ ਭਗਤੀ, ਸੱਚ ਕਹਿਣ ਵਾਲੀ ਭਗਤੀ ਚੰਗੀ ਨਹੀਂ ਲੱਗਦੀ। ਤੁਹਾਡੇ ਘਰ ਕੋਈ ਰਿਸ਼ਤੇਦਾਰ ਆਵੇ, ਚਿੱਤਰ ਗੁਪਤ ਵਾਲੇ ਦੇ ਘਰੇ ਆਵੇ, ਆ ਕੇ ਵਾਹਿਗੁਰੂ ਵਾਹਿਗੁਰੂ ਸਵੇਰੇ ਉੱਠ ਕੇ ਲੱਗਿਆ ਰਵੇ, ਕੋਈ ਪ੍ਰੋਬਲਮ ਨਹੀਂ, ਬਾਪੂ ਜੀ 10 ਦਿਨ ਰਹੋ ਭਾਵੇਂ, ਪਰ ਜੇ ਬਾਪੂ ਜੀ ਉਹਦੀ ਮੰਜੀ ਤੇ ਬਹਿ ਕੇ ਕਹਿਣਗੇ ਕਾਕਾ ਸਿਆਣਾ ਬਣ ਜਾ, ਫਿਰ ਉਹੀ ਬਾਪੂ ਜ਼ਹਿਰ ਵਰਗਾ ਲੱਗੂਗਾ ਕੋ ਸਤਨਾ। ਬਾਪੂ ਜੀ ਸਾਡੇ ਕਹਿੰਦੇ ਵਾਹਿਗੁਰੂ ਵਾਹਿਗੁਰੂ ਵਾਲੀ ਭਗਤੀ ਚੰਗੀ, ਰਾਮ ਰਾਮ ਕਰ ਲਓ, ਇਹਨੂੰ ਕਾਹਨੂੰ ਪੰਗਾ ਲੈਣਾ, ਮੁੜ ਕੇ ਘਰੇ ਨਹੀਂ ਵੜਨ ਦੇਣਾ, ਹੁਣ ਦੋ ਦੋ ਰੋਟੀਆਂ ਸਬਜ਼ੀਆਂ ਬਣਾ ਕੇ ਖਵਾਉਂਦੇ ਆ, ਮੁੜ ਕੇ ਮੈਨੂੰ ਕਿਹੜਾ ਪੁੱਛੂ? ਵਾਹਿਗੁਰੂ ਵਾਹਿਗੁਰੂ ਵਾਲੀ ਠੀਕ ਹੈ। ਸੱਜ ਸਾਡੀ ਸਾਰੀ ਕੌਮ ਕਹਿੰਦੀ ਹੈ ਰਾਮ ਰਾਮ ਕਰ ਲਓ, ਸਾਰੀ ਸਾਰੀ ਰਾਤ ਵਾਹਿਗੁਰੂ ਵਾਹਿਗੁਰੂ ਕਰ ਲਓ, ਸੱਚ ਬੋਲਣੇ ਹੀ ਛੱਡ ਦਿੱਤੇ ਨੇ। ਜਦੋਂ ਉਹਨਾਂ ਨੂੰ ਤੁਸੀਂ ਪੁੱਛੋਗੇ ਉਹ ਕਹੋ ਕੁਛ ਬੋਲੋ, ਬੋਲ ਸੋ ਪੱਤਰ ਮੜੀਆ, ਮੋਨ ਕੱਤ ਧਾਰੀ ਰਾਮ, ਤੇ ਅੱਗੋਂ ਪਤਾ ਕੀ ਕਹਿਣਗੇ? ਨਾ ਜੀ, ਨਾ ਕਿਸੇ ਦੀ ਮਾੜੀ, ਨਾ ਕਿਸੇ ਦੀ ਚੰਗੀ, ਨਾ ਨਾਮ ਜਪਣਾ ਹੈ, ਨਾਮ ਜਪਾਉਣਾ ਹੈ, ਉਹ ਆਪੇ ਕਰ ਲਏਗਾ ਸਾਰਾ ਕੁਛ, ਨਾ ਕਿਸੇ ਦੀ ਮਾੜੀ, ਨਾ ਕਿਸੇ ਦੀ ਚੰਗੀ। ਇਹ ਉਹ ਲੋਕ ਨੇ ਜਿਹੜੇ ਕਦੇ ਵੀ ਸਿਸਟਮ ਦੇ ਨਾਲ ਟੱਕਰ ਨਹੀਂ ਲੈ ਸਕਦੇ, ਹਾਰੇ ਹੋਏ, ਜਿਹੜੇ ਕਹਿੰਦੇ ਨਹੀਂ ਉਹਨੂੰ ਪੁੱਛਣ ਵਾਲਾ ਹੋਵੇ। ਜੇ ਆਹ ਭਗਤੀ ਗੁਰੂ ਸਾਹਿਬ ਨੇ ਕੀਤੀ, ਅਗਲਾ ਸਾਹਿਬਜ਼ਾਦੇ ਨੀਹਾਂ 'ਚ ਕਿਉਂ ਚਿਣਦਾ ਹੈ? ਤਵੀਆਂ ਤੇ ਪਾਉਂਦੇ ਆ, ਦੇਗਾਂ 'ਚੋਂ ਬਾਲਦੇ ਆ, ਚਰਖੜੀਆਂ ਤੇ ਚਾੜੀ ਜਾਂਦੇ ਆ, ਐਡੇ ਐਡੇ ਤਸੀਹੇ ਕਿਉਂ ਦਿੱਤੇ ਗਏ? ਇਹ ਭਗਤੀ ਜਿਹੜੀ ਵਾਹਿਗੁਰੂ ਵਾਹਿਗੁਰੂ ਵਾਲੀ ਰਾਮ ਰਾਮ ਵਾਲੀ ਅੱਜ ਵੀ ਸੌਖੀ ਹੈ ਤੇ ਉਸ ਵੇਲੇ ਵੀ, ਤੇ ਵੀਰੋ ਸਾਰੀ ਜ਼ਿੰਦਗੀ ਕਰਿਓ ਸੌਖੇ ਰਹੋਗੇ। ਪਰ ਜੇ ਬੋਲੋਗੇ ਸੱਚ ਬੋਲਣ ਵਾਲੀ ਭਗਤੀ, ਫਿਰ ਖੰਨਿਓ ਤਿੱਖੀ ਵਾਲੋ ਨਿੱਕੀ, ਏਤ ਮਾਰਗ ਜਾਣਾ, ਇਹ ਰਾਹ ਤੇ ਤੁਰਨਾ ਵਾਲ ਨਾਲੋਂ ਨਿੱਕਾ ਤੇ ਖੰਡੇ ਨਾਲੋਂ
ਤਿੱਖਾ,
ਤਿੱਖਾ ਇਹ ਸਿੱਖੀ। ਕਹਿੰਦੇ ਭਗਤਾਂ ਕੀ ਚਾਲ ਨਿਰਾਲੀ, ਕਹਿੰਦੇ ਭਗਤਾਂ, ਗੱਲ ਦਸਮ ਦੁਆਰ ਦੀ ਕਰਨੀ ਆ ਆਪਾਂ, ਪਰ ਸਮਝ ਲਿਓ ਨਾਲ ਨਾਲ, ਭਗਤਾਂ ਕੀ ਚਾਲ ਨਿਰਾਲੀ। ਚਾਲ ਦਾ ਅਰਥ ਸਾਡੇ ਤੇ ਚਾਲ, ਭਗਤਾਂ ਕੀ ਚਾਲ, ਬਾਬਾ ਜੀ ਹੌਲੀ ਹੌਲੀ ਤੁਰਦੇ ਆ, ਸਹਿਜ ਸਹਿਜ ਠੁਮਕ ਠੁਮਕ ਪੈਰ ਰੱਖਦੇ ਆ, ਐ ਜਦੋਂ ਜਾਈਏ ਨਾ ਹੌਲੀ ਹੌਲੀ, ਹੋਰ ਭਾਈ ਠੀਕ ਠਾਕ ਹੋ, ਚੜ ਕਿੰਨੇ ਮਿੱਠੇ ਸਹਿਜ, ਉਹ ਅਰਥ ਉਹਦਾ ਇਹ ਕੱਢੀ ਜਾਂਦੀ। ਤੂੰ ਬਾਬੇ ਦੀ ਕਾਪੀ ਨਾ ਕਰੀ, ਤੇਰੀ ਘਰ ਵਾਲੀ ਨੇ ਛੱਡ ਕੇ ਭੱਜਣ ਤੈਨੂੰ, ਉਹ ਕਹੇਗੀ ਤੂੰ ਠੁਮਕ ਠੁਮਕ ਕਰਦਾ, ਜਿੰਨਾ ਸਲੋ ਤੂੰ ਹੋਇਆ ਫਿਰਦਾ, ਇਸ ਹਿਸਾਬ ਨਾਲ ਪਲ ਗਿਆ ਤੇਰੇ ਬੱਚੇ ਤੇਰੇ। ਅੱਜ ਦੀ ਦੁਨੀਆ ਐਕਟਿਵ ਹੈ, ਕਿਤੇ ਗੱਡੀਆਂ ਚਲਾ, ਲੁਧਿਆਣੇ ਜੇ ਯਾਰ ਗੱਡੀ ਚਲਾਉਣੀ ਸੌਖੀ ਹੈ, ਇੱਥੇ ਇਹਨਾਂ ਇਹਨਾਂ ਸ਼ਹਿਰਾਂ ਦੇ ਵਿੱਚ ਰਹਿਣ ਵਾਲੇ ਬੰਦੇ ਕਾਇਮ ਹੋਣਗੇ, ਐਕਟਿਵ ਹੋਣਗੇ ਤਾਂ ਕੰਮ ਚੱਲਦਾ। ਸਰੀਰ ਦਾ ਐਕਟਿਵ ਹੋਣ ਦੀ ਖੇਡ ਨਹੀਂ, ਮਨ ਸਹਿਜ ਚ ਹੁੰਦਾ, ਗਲਤ ਹੋਇਆ ਠੀਕ ਹੋਇਆ, ਮਾੜਾ ਹੋਇਆ ਚੰਗਾ ਹੋਇਆ, ਬਾਹਰ ਜੋ ਹੁੰਦਾ ਅੰਦਰ ਸਹਿਜ ਹੀ ਹੈ। ਬਾਹਰ ਅੰਦਰ ਨਹੀਂ ਅੱਗ ਲੱਗਣ ਦੇਣੀ, ਅੰਦਰ ਸ਼ਾਂਤ ਰੱਖਣਾ, ਅੰਦਰ ਸ਼ਾਂਤ ਸਹਿਜ ਰੱਖਣਾ, ਬੈਲੈਂਸ ਰੱਖਣਾ। ਭਗਤਾਂ ਕੀ ਚਾਲ ਦਾ ਅਰਥ ਹੈ ਫਲਾਣੇ ਬੰਦੇ ਦੀ ਲਾਈਫ ਸਟਾਈਲ, ਜੀਵਨ ਜਿਉਣ ਦਾ ਢੰਗ, ਜ਼ਿੰਦਗੀ ਜਿਉਣ ਦਾ ਤਰੀਕਾ। ਚਾਲ ਦਾ ਅਰਥ ਹੈ ਲਾਈਫ ਸਟਾਈਲ ਵੱਖਰਾ ਹੈ, ਬਾਕੀ ਸਾਰੇ ਏਦਾਂ ਜ਼ਿੰਦਗੀ ਜਿਉਂਦੇ ਹੈ, ਪਰ ਇਹ ਇਕੱਲਾ ਹੀ ਜ਼ਿੰਦਗੀ ਐਂ ਜਿਉਂਦਾ, ਇਹਦਾ ਤਰੀਕਾ ਜਿਉਣ ਦਾ ਵੱਖਰਾ ਹੈ। ਭਗਤਾਂ ਕੀ ਉਹ ਜਿਹੜੇ ਸੱਚ ਦੇ ਰਾਹ ਤੇ ਤੁਰਦੇ ਆ ਚਾਲ ਵੱਖਰੀ ਦੁਨੀਆ ਨਾਲੋਂ ਚਾਲਾ ਨਿਰਾਲੀ ਇਹ ਵੀ ਸਾਰਿਆਂ ਨੂੰ ਆਉਂਦਾ ਲੋ ਸੁਣੋ ਤੁਹਾਨੂੰ ਸਮਝ ਆਊ ਵੀ ਵਿਖਮ ਮਾਰਗ ਭਗਤੀ ਦਾ ਰਾਹ ਕਿਉਂ ਹੈ ਭਗਤੀ ਦਾ ਅਰਥ ਵੀਰੋ ਭਗਤ ਦਾ ਮਤਲਬ ਉਹਦੇ ਅੰਡਰ ਚੱਲਣ ਵਾਲਾ ਨਿਯਮਾਂ 'ਚ ਚੱਲਣ ਵਾਲਾ ਸੱਚ ਸਮਝਣ ਵਾਲਾ ਸੱਚ ਕਹਿਣ ਵਾਲਾ ਕਬੀਰ ਜੀ ਨੇ ਭਗਤ ਰਵਿਦਾਸ ਜੀ ਨੇ ਭਗਤ ਗੁਰੂ ਨਾਨਕ ਹੈ ਭਗਤ ਅਰਜਨ ਦੇਵ ਜੀ ਨੇ ਭਗਤ ਉਹ ਸਾਰੇ ਭਗਤ ਹੈ ਉਹ ਅਸਲ ਸੱਚ ਸਮਝਦੇ ਹੈ ਆਹ ਗੁਰੂ ਗ੍ਰੰਥ ਸਾਹਿਬ ਸਬੂਤ ਨੇ ਇਸ ਗੱਲ ਦਾ ਉਹ ਅਸਲੀ ਭਗਤੀ ਕਰਦੇ ਹੈ ਤਾਂ ਅਗਲੇ ਕਿਤੇ ਹਾਥੀਆਂ ਦੇ ਥੱਲੇ ਕਦੇ ਨਹਿਰਾਂ ਦੇ ਵਿੱਚ ਡੋਬੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੂੰ ਨਹਿਰ ਦੇ ਵਿੱਚ ਡੋਬਿਆ ਗਿਆ ਇਹ ਕਹਿੰਦੇ ਵੀ ਨਵਾਉਣ ਗਏ ਇਸ਼ਨਾਨ ਕੀਤਾ ਤਾਂ ਨਿਕਲੇ ਹੀ ਨਹੀਂ ਏਦਾਂ ਨਹੀਂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੂੰ ਪਾਣੀ ਦੇ ਵਿੱਚ ਡੋਬ ਦਿੱਤਾ ਗਿਆ ਉੱਤੋਂ ਸਿਰ ਏਦਾਂ ਫੜ ਕੇ ਸੀਸ ਉਹਨਾਂ ਦਾ ਏਦਾਂ ਵਿੱਚ ਦੱਬਿਆ ਗਿਆ ਡੋਬਿਆ ਗਿਆ ਫੜ ਕੇ ਕਿਉਂ ਡੋਬਣਗੇ ਅਗਲੇ ਪਤਾ ਹੈ ਜੇ ਜਿਉਂਦਾ ਰਹਿ ਗਿਆ ਲੋਕਾਂ ਦੇ ਅੰਦਰ ਬਗਾਵਤ ਪੈਦਾ ਹੋ ਜਾਏ ਇਨਕਲਾਬ ਲੈ ਆਓ ਚੇਂਜ ਲੈ ਆਓ ਇਹ ਬਦਲਾਵ ਲਿਆ ਸਕਦਾ ਇਹ ਚੇਂਜ ਕਰ ਸਕਦਾ ਸਾਰਾ ਕੁਝ ਉਹ ਭਗਤੀ ਤੇ ਪਤਾ ਗੁਰੂ ਅਰਜਨ ਦੇਵ ਜੀ ਨੂੰ ਵੀ ਹੈ ਵੀ ਜਿਹੜੇ ਰਾਹ ਤੇ ਮੈਂ ਤੁਰਿਆ ਇਹ ਸੌਖਾ ਨਹੀਂ ਇਹਨੂੰ ਕਹਿੰਦੇ ਖੰਨਿਓ ਤਿੱਖੀ ਏਕ ਮਾਰਗ ਜਾਣਾ ਇਹ ਮਾਰਗ ਤੇ ਤੁਰਨਾ ਸੌਖਾ ਨਹੀਂ ਆਹ ਬੜਾ ਸੌਖਾ ਹੈ ਤੁਸੀਂ ਸਾਰੀ ਰਾਤ ਲੱਗੇ ਰਹੋ ਸਾਰਾ ਦਿਨ ਲੱਗੇ ਰਹੋ 2 ਸਾਲ ਲੱਗਾ ਰਹੇ 10 ਸਾਲ ਲੱਗਾ ਰਹੇ ਚੇਤਾ ਰੱਖਿਓ ਉਹਨਾਂ ਬੰਦਿਆਂ ਨੂੰ ਸਰਕਾਰ ਡੇਰਿਆਂ ਨੂੰ ਕੋਈ ਸਰਕਾਰਾਂ ਤੋਂ ਖਤਰੇ ਨਹੀਂ ਜਿੱਥੇ ਇਦਾਂ ਕਰਾਇਆ ਜਾ ਲੱਗੇ ਰਹੋ ਭਾਵੇਂ ਦਾ ਉਹ ਕਹਿੰਦੇ ਸਾਨੂੰ ਕੀ ਪ੍ਰੋਬਲਮ ਹੈ ਪਰ ਜਿੱਦਣ ਤੁਸੀਂ ਸੱਚ ਦੇ ਰਾਹ ਤੇ ਤੁਰੇ ਨਹੀਂ ਉਦਣ ਹੀ ਪੰਗੇ ਪੈ ਜਾਣਗੇ ਤੀਸਰੇ ਪਾਤਸ਼ਾਹ ਦਾ ਬਚਨ ਸੁਣਿਓ ਭਗਤੀ ਵੇਖਿਓ ਜੇ ਕਰ ਸਕਦੇ ਹਾਂ ਤੇ ਕਰੀਏ ਨਹੀਂ ਤੇ ਭਾਈ ਜੋਗੀਆਂ ਵਾਲੀ ਤੇ ਕਰ ਹੀ ਰਹੇ ਹਾਂ ਆਖੋ ਸਤਨਾਮ
ਮੇਰੀ ਬਾਤ
ਜੋਗੀਆਂ ਵਾਲੀ ਤੇ ਚੱਲਦੀ ਹੋਈ ਹੈ ਸਾਡੀ ਬਣਿਆ ਤੇ ਇੱਥੋਂ ਜੋਗੀ ਵੀ ਨਹੀਂ ਜਾਣਾ ਉਧਰ ਵੀ ਨਹੀਂ ਸਿਰੇ ਯਾਰ ਤੈਨੂੰ ਉਧਰ ਵੀ ਸਿਰੇ ਲੱਗ ਜਾਂਦਾ ਕਿਤੇ ਉਹ ਵੀ ਨਹੀਂ ਪਤਾ ਉਹ ਵੀ ਤਰੀਕਾ ਨਹੀਂ ਆਉਂਦਾ ਜੋਗੀ ਤੇ 100-100 ਸਾਲ ਉਮਰਾਂ ਵਧਾ ਲੈਂਦੇ ਆ ਲੰਮੀਆਂ ਲੈ ਜਾਂਦੇ ਉਮਰਾਂ ਬੈਠੇ ਰਹਿੰਦੇ ਇਦਾਂ ਇਦਾਂ ਦਾ ਸਮਾਜ ਨਹੀਂ ਗੁਰੂ ਸਾਹਿਬ ਨੇ ਬਣਾਇਆ ਸਾਡੀ ਭਗਤੀ ਤੇ ਉਹਨਾਂ ਦੀ ਭਗਤੀ ਦੇ ਵਿੱਚ ਫਰਕ ਹੈ ਜਿਵੇਂ ਵੱਟ ਸਮਝੇ ਸੀ ਨਾ ਸ਼ੁਰੂ ਤੋਂ ਗੱਲ ਚੱਲੀ ਜਿਹੜੀ ਵੀ ਵੱਟ 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 ਪੰਜ ਜਗ੍ਹਾ ਸ਼ਬਦ ਹੈ ਵੱਟ ਪਰ ਅਰਥ ਕਿਤੇ ਹੋਰ ਹੈ ਕਿ ਕਿਤੇ ਹੋਰ ਹੈ ਵੱਟ ਇਜ ਦਿਸ ਵੀ ਕਹਿੰਦੇ ਨੇ ਜੀ ਇੰਗਲਿਸ਼ ਵਿੱਚ ਵੱਟ ਇਜ ਦਿਸ ਉੱਥੇ ਵੀ ਵੱਟ ਸ਼ਬਦ ਹੀ ਵਰਤਾਂਗੇ ਪਰ ਕਿੱਥੇ ਕੋਈ ਹੈ ਫਰਕ ਮੇਲ ਹੈ ਕਿਤੇ ਇਸੇ ਤਰ੍ਹਾਂ ਆ ਭਗਤੀ ਤੇ ਉਹ ਭਗਤੀ ਆ ਬੰਦਗੀ ਤੇ ਉਹ ਬੰਦਗੀ ਆ ਦਸਮ ਦਵਾਰ ਤੇ ਉਹ ਦਸਮ ਦਵਾਰ ਦਾ ਦਿਨ ਰਾਤ ਦਾ ਫਰਕ ਗਲਤ ਨਾ ਸਮਝੀ ਕਿਤੇ ਜਿੰਨਾ ਮਰਜ਼ੀ ਭੱਜ ਲੈ ਵੀਰਾ ਜੇ ਮੂੰਹ ਤੇਰਾ ਐ ਨੂੰ ਹੈ ਨਾ ਦਿੱਲੀ ਕੰਨੀ ਜਾਣਾ ਤੂੰ ਅੰਮ੍ਰਿਤਸਰ ਸੀ ਸਪੀਡ ਜਿੰਨੀ ਮਰਜ਼ੀ ਵਧਾ ਲੈ ਤੂੰ ਦਿੱਲੀ ਹੀ ਪਹੁੰਚੇਗਾ ਰਾਹ ਪਹਿਲਾਂ ਸਹੀ ਕਰ ਤੁਹਾਨੂੰ ਲੱਗਦਾ ਸਾਡੀ ਕੌਮ ਕਿਤੇ ਪਹੁੰਚੀ ਹੈ ਬੋਲੋ ਲੱਗਦਾ ਕਿਤੇ ਪਹੁੰਚ ਗਈ ਗਰ ਗੱਜ ਕੇ ਕਿਉਂ ਨਹੀਂ ਪਹੁੰਚੀ ਭਲਾ ਕਿਉਂਕਿ ਮੂੰਹ ਕਿਸੇ ਹੋਰ ਪਾਸੇ ਕਰੀ ਜੜ ਪੱਟੋ ਅੱਜ ਦੀ ਜਿਹੜੀ ਸਿੱਖੀ ਹੈ ਅੱਜ ਦੇ ਜਿਹੜੇ ਲੋਕ ਨੇ ਅੱਜ ਦੇ ਜਿਹੜੇ ਝਗੜੇ ਹੈ ਅੱਜ ਦੀਆਂ ਸਾਡੀਆਂ ਦੋਗਲਾਪਨ ਹੈ ਅੱਜ ਦੇ ਵਿੱਚ ਭਰੂਣ ਹੱਤਿਆ ਸਿੱਖਾਂ 'ਚ ਇੱਕ ਨੰਬਰ ਦਾਜ ਦੀ ਲਾਨਤ ਇੱਕ ਨੰਬਰ ਫੁਕਰ ਪੈਂਟੀ ਇੱਕ ਨੰਬਰ ਦਿਖਾਵੇ ਇੱਕ ਨੰਬਰ ਭਰਾ ਮਾਰੂ ਜੰਗ ਇੱਕ ਨੰਬਰ ਸਾਰਾ ਕੁਝ ਇੱਕ ਨੰਬਰ ਇਹਨੂੰ ਫੋਲਿਓ ਤੁਹਾਨੂੰ ਇਹਦੀਆਂ ਜੜ੍ਹਾਂ ਦੇ ਵਿੱਚ ਇਹ ਜਿਹੜੇ ਫਲ ਨੇ ਨਾ ਇਹ ਕਿਸੇ ਹੋਰ ਬੂਟੇ ਨੂੰ ਲੱਗੇ ਹੈ ਇਹ ਬੂਟਾ ਕੋਈ ਹੋਰ ਹੈ ਇਹਦੀ ਜੜ੍ਹ ਵਿੱਚ ਬੈਠਾ ਤੁਹਾਨੂੰ ਕੋਈ ਹੋਰ ਦਿਸੇਗਾ ਜੇ ਗੁਰੂ ਨਾਨਕ ਦੇ ਫਲ ਹੁੰਦੇ ਤੇ ਇਹੋ ਜਿਹੇ ਨਹੀਂ ਸੀ ਹੋਣੇ ਆਖੋ
ਸਤਨਾਮ
ਆ ਸਾਡੇ ਵਰਗੇ ਗੁਰੂ ਨਾਨਕ ਦੇ ਫਲ ਇਹੋ ਜਿਹੇ ਨਹੀਂ ਸੀ ਹੋਣੇ ਗੁਰੂ ਨਾਨਕ ਦੀ ਵਿਚਾਰਧਾਰਾ ਨੂੰ ਫਲ ਲੱਗਦਾ ਬਾਬਾ ਜ਼ੋਰਾਵਰ ਸਿੰਘ ਬਾਬਾ ਫਤਿਹ ਸਿੰਘ ਇਹ ਫਲ ਹੈ ਗੁਰੂ ਨਾਨਕ ਦੀ ਵਿਚਾਰਧਾਰਾ ਨੂੰ ਜਿੱਦੇ ਫਲ ਲੱਗੂ ਅਜੀਤ ਸਿੰਘ ਤੇ ਜੁਝਾਰ ਸਿੰਘ ਵਰਗਾ ਲੱਗੂ, ਤਾਰੂ ਸਿੰਘ ਵਰਗਾ ਫਲ ਲੱਗਣਾ ਹੈ। ਜਿੱਦੇ ਗੁਰੂ ਨਾਨਕ ਦੀ ਸੋਚ ਨੂੰ ਫਲ ਲੱਗਿਆ ਉਹ ਭਾਈ ਲੈਣਾ ਲੱਗਣਾ ਹੈ, ਜਿਹੜਾ ਗੁਰੂ ਅੰਗਦ ਸਾਹਿਬ ਬਣਦਾ ਹੈ। ਆਹ ਜਿਹੜਾ ਫਲ ਹੈ ਸਾਨੂੰ ਆਲੇ ਦੁਆਲੇ ਤੋਂ ਵੇਖਿਓ ਤੁਹਾਨੂੰ ਲੱਗੇਗਾ, ਇਹਨੂੰ ਲੱਭੋ 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 ਵਿੱਚੋਂ ਤੁਹਾਨੂੰ ਗੁਰੂ ਨਾਨਕ ਨੇ ਕੋਈ ਹੋਰ ਬੈਠਾ ਦੱਸੇਗਾ, ਇਹ ਅਸਲੀ ਨਹੀਂ, ਇਹ ਪਿਉਂਦ ਕਰ ਦਿੱਤਾ ਗਿਆ। ਸਿੱਖ ਧਰਮ ਦੀ ਵਿਚਾਰਧਾਰਾ ਪਿਉਂਦ ਕਰ ਦਿੱਤੀ ਗਈ ਹੈ, ਪੂਰੀ ਤਰ੍ਹਾਂ ਪਿਉਂਦ ਕਰਤੀ। ਅਰਥ ਕੁਝ ਹੋਰ ਹੈ ਤੇ ਦੱਸਿਆ ਕੁਝ ਹੋਰ ਗਿਆ। ਭਗਤੀ ਕਰਨੀ ਸੀ ਪਰ ਜੇ ਅਸਲੀ ਭਗਤੀ ਕਰਦੇ ਤੇ ਕਮਾਲ ਹੋ ਜਾਂਦਾ। ਲੋ ਸੁਣੋ ਭਗਤ ਭਗਤਾਂ ਕੀ, ਹਾਂਜੀ ਇੱਕ ਬੇਨਤੀ ਨੂੰ ਸੁਣੋ ਬਈ ਵੀਰੋ, ਕਮਾਲ ਹੋ ਗਈ। 10 ਵੱਜ ਗਏ ਆਪਾਂ ਨੂੰ, ਜਦੋਂ ਤਕਰੀਬਨ ਆਪਾਂ ਨੂੰ ਪੌਣੇ 2 ਘੰਟੇ ਹੋ ਚੱਲੇ ਸ਼ੁਰੂ ਕੀਤਿਆਂ ਦੀਆਂ, 1 ਘੰਟਾ ਜਿਹੜਾ ਹੁਣ ਮੈਂ ਲਗਾਤਾਰ ਬੋਲਦਾ ਰਿਹਾ ਪਤਾ ਨਹੀਂ ਲੱਗਿਆ ਇੰਨੀ ਛੇਤੀ ਟਾਈਮ ਲੰਘ ਗਿਆ 1 ਘੰਟਾ। ਤੇ ਤੁਹਾਨੂੰ ਮੇਰੀ ਬੇਨਤੀ ਹੈ ਵੀ ਜੇ ਜ਼ਿਆਦਾ ਨਹੀਂ ਤੇ ਅੱਧਾ ਕੁ ਘੰਟਾ ਆਪਾਂ ਟਕਾ ਰੱਖਾਂਗੇ, 10:30 ਆਪਾਂ ਸਮਾਪਤੀ ਕਰ ਦਿਆਂਗੇ, ਅੱਧਾ ਘੰਟਾ ਟਕਾ ਰੱਖੋ। ਸਾਰੇ ਵੀਰਾਂ ਨੂੰ ਬੇਨਤੀ ਹੈ, ਭੈਣਾਂ ਨੂੰ ਬੇਨਤੀ ਹੈ ਵੀ ਟਕਾ ਹੀ ਰੱਖਿਓ। ਕਈ ਵਿਚਾਰੇ ਔਖੇ ਔਖੇ ਜੇ ਹੁੰਦੇ ਮੈਂ ਵੇਖਿਆ, ਕਈ ਤੇ ਹਿੱਲ ਹੁੱਲ ਗਏ ਮਾੜੇ ਮੋਟੇ, ਪਰ ਉਹ ਹੈ 2-4 ਹੀ ਸੀ, ਬਾਕੀ ਸਾਰੇ ਪਤਾ ਨਹੀਂ ਹੁਣ ਔਖੇ ਹੈ ਕਿ ਸੌਖੇ ਹੈ। ਪਰ ਹੁਣ ਕੱਲ੍ਹ ਨੂੰ ਹਿਸਾਬ ਲਾ ਲਿਓ ਪਹਿਲਾਂ ਹੀ ਘਰੇ ਹੀ ਵੀ ਜਾਣਾ ਹੈ ਤੇ ਬਹਿਣਾ ਹੈ, ਨਹੀਂ ਤੇ ਆਰਾਮ ਨਾਲ ਸੌਣਾ, ਕੱਲ੍ਹ ਨੂੰ ਸੋਚ ਲਿਓ। ਪਰ ਅੱਜ ਜੋ ਹੈ ਉਹ ਸੁਣਨਾ ਹੀ ਪੈਣਾ, ਕੌੜਾ ਘੁੱਟ ਭਰਨਾ ਹੀ ਪੈਣਾ, ਔਖਾ ਸੌਖਾ ਬੈਠਾ ਰਹਿ। ਦੀਵਾਨ ਹੋਰ ਵੀ ਕਈ ਬਾਬਿਆਂ ਦੇ ਚੱਲਦੇ ਨੇ, ਕੱਲ੍ਹ ਨੂੰ ਫਿਰ ਉੱਥੇ ਚੱਲੀ, ਜਿੱਥੇ ਮਰਜ਼ੀ ਬਹਿ ਜਾ ਜਾ, ਕੋਈ ਪ੍ਰੋਬਲਮ ਨਹੀਂ, ਉੱਥੇ ਸਭ ਤੋਂ ਅੱਗੇ ਬਹਿ ਜੀ, ਚੌਂਕਣਾ ਮਾਰ ਕੇ ਐ ਸਿਰ ਥੱਲੇ ਨੂੰ ਕਰ ਲਓ, ਨਜ਼ਾਰਾ ਆਈ ਜਾਊ ਬਸ, ਕੋਈ ਪ੍ਰੋਬਲਮ ਨਹੀਂ, ਕੋਈ ਨਾ ਪੁੱਛੇ ਨਾ ਗੱਲ ਨਾ ਬਾਤ, ਸਿਰ ਤਾਂ ਚੱਕਣ ਦੀ ਲੋੜ ਹੀ ਨਹੀਂ। ਐਂ ਸਰ ਲਓ ਹੁਣ ਸੁਣੋ,
ਭਗਤਾਂ ਕੀ ਚਾਲ ਨਿਰਾਲੀ, ਚਾਲਾਂ ਨਿਰਾਲੀ, ਭਗਤਾਂ ਕੇਰੀ ਬਿਖਮ ਮਾਰਗ ਚੱਲਣਾ।
ਇਹ ਬਿਖਮ ਮਾਰਗ ਹੈ, ਆ ਔਖਾ ਮਾਰਗ ਥੋੜਾ ਹੈ, ਬਿਖਮ ਮਾਰਗ, ਬਿਖੜਾ ਮਾਰਗ ਇਹ ਕਿੱਥੇ ਹੈ, ਇਹ ਤਾਂ ਦੁਨੀਆ ਹੀ ਕਰ ਲੈਂਦੀ, ਦੁਨੀਆ ਹੀ ਕਰਦੀ ਹੈ। ਬੜੇ ਬੜੇ ਬੰਦੇ ਲੈਣਾ ਲਾਈ ਬੈਠੇ ਆ ਜੀ ਰੋਜ਼, ਇਹ ਔਖਾ ਮਾਰਗ ਨਹੀਂ। ਔਖਾ ਮਾਰਗ ਹੁੰਦਾ ਹੈ ਸੱਚ ਨੂੰ ਸੱਚ ਕਹਿਣਾ, ਗਲਤ ਨੂੰ ਗਲਤ ਕਹਿਣਾ, ਸਹੀ ਨੂੰ ਸਹੀ ਕਹਿਣਾ, ਖੁੱਲ ਕੇ ਕਹਿਣਾ, ਇਹ ਔਖਾ ਹੈ। ਇੱਕ ਗੱਲ ਦਾ ਜਵਾਬ ਦਿਓ, ਜੇ ਤੁਸੀਂ ਟੋਕਦੇ ਰਹੋ ਤੇ ਸਿਸਟਮ ਬਦਲ ਸਕਦਾ ਕਿ ਨਹੀਂ? ਅੱਜ ਭਲਾ ਦੱਸੋ ਵੀ ਜਿੰਨੀਆਂ ਵੱਡੀਆਂ ਲੋਕੀ ਅੱਜ ਤੋਂ 30 ਸਾਲ ਪਹਿਲਾਂ ਪੈਸਾ ਲੈਂਦੇ ਸੀ ਆਫੀਸਰ, ਕੀ ਅੱਜ ਵੀ ਸ਼ਰਿਆਂ ਇਦਾਂ ਹੀ ਪੈਸੇ ਲੈਂਦੇ ਆ? ਕੁਝ ਫਰਕ ਪਿਆ ਮਾੜਾ ਮੋਟਾ, ਪਤਾ ਕਿਉਂ ਪਿਆ? ਹਰੇਕ ਹੀ ਫੋਨ ਖੋਲ੍ਹ ਕੇ ਖੜ ਜਾਂਦਾ ਹੁਣ ਹੁਣ ਮੰਗ ਪੈਸੇ। ਮੁੰਡੇ ਸਾਡੇ ਕਰਦੇ ਨੀ ਕਈ, 10-10 ਕੀ ਕਹਿੰਦਾ ਸੀ, 10-10 ਮੰਗ, 500 ਮੰਗਦਾ ਸੀ, ਐਂ ਫੋਨ ਖੋਲ ਲੈਂਦੇ ਆ ਹੁਣ ਬੋਲ। ਟੋਕਣਾ ਸ਼ੁਰੂ ਹੋਇਆ ਕਿ ਨਹੀਂ ਹੋਇਆ? ਕਿੰਨੇ ਪਰਸੈਂਟ? 5%, 95% ਅਜੇ ਗੰਦ ਹੈ, ਖਲਾਰਾ ਹੈ, 95% ਉਹੀ ਕੁਛ ਹੈ, 5% ਠੀਕ ਹੋਇਆ ਹੈ। ਤੇ ਕਿਉਂ ਹੋਇਆ ਹੈ? ਲੋਕੀ ਬੋਲਣ ਲੱਗੇ ਹੈ, ਗੱਲ ਕਰਨੀ ਸ਼ੁਰੂ ਕੀਤੀ ਹੈ। ਤੇ ਜਿੱਦਣ ਸਾਡਾ ਸਮਾਜ ਸਟਾਰਟ ਕਰ ਦੇਗਾ ਨਾ ਸਾਰਾ ਭਗਤੀ ਕਰਨ ਲੱਗੇ ਸਾਰੇ, ਉਹ ਸ਼ੁਰੂ ਕਰੋ, ਆਪਣਾ ਮੁੰਡਾ ਵੀ ਹੋਇਆ ਟੋਕਾਂਗੇ, ਆਪਣੇ ਮੁੰਡੇ ਨੂੰ ਵੀ ਕਹਾਂਗੇ ਉਹ ਤਨਖਾਹ ਲੈਂਦਾ 40,000, ਤੈਨੂੰ ਸ਼ਰਮ ਨਹੀਂ ਆਉਂਦੀ? ਇੱਕ ਮਹੀਨੇ ਦੇ ਵਿੱਚ 10-10 ਛੁੱਟੀਆਂ ਕਰਦਾ, ਬੱਚਿਆਂ ਨੂੰ ਪੜ੍ਹਾਉਣ ਦੀ ਬਜਾਏ ਇੱਥੇ ਲੰਮਾ ਪਿਆ ਰਹਿੰਦਾ, ਸਰਕਾਰੀ ਨੌਕਰੀ ਲੈਣੀ ਔਖੀ, ਕਰਨੀ ਔਖੀ ਨਹੀਂ ਲੱਗਦੀ? ਇਸੇ ਕਰਕੇ ਰੋਂਦਾ ਸੀ ਵੀ ਸਰਕਾਰੀ ਨੌਕਰੀ ਮਿਲੇ, ਇੰਨੀਆਂ ਛੁੱਟੀਆਂ, 8 ਵਜੇ ਤੂੰ ਬੱਚਿਆਂ ਦੇ ਕੋਲ ਹੋਣਾ ਚਾਹੀਦਾ ਸੀ ਤੇ ਤੂੰ ਜਾਣਾ 10-10 ਵਜੇ। ਜਿੱਦਣ ਤੁਸੀਂ ਐ ਆਪਣੇ ਉਹ ਟੋਕਣ ਲੱਗੇ, ਕੰਮ ਨੂੰ ਕੰਮ ਕਰੋ, ਹਰ ਬੰਦਾ ਫਰਜ਼ ਪਛਾਣੇ, ਤੇ ਫਿਰ ਪ੍ਰਾਈਵੇਟ ਸਕੂਲ ਥੋੜਾ ਰਹਿਣਾ ਕੋਈ। ਸਰਕਾਰੀ ਸਕੂਲ ਦੀ ਫੀਸ ਅੱਜ ਵੀ 50 ਰੁਪਏ ਹੋਣੀ ਹੈ, ਕਿੰਨੀ ਹੈ ਭਲਾ ਬੋਲੋ? ਗਵਰਨਮੈਂਟ ਸਕੂਲ ਦੀ ਫੀਸ ਕਿੰਨੀ ਹੈ ਬੱਚੇ ਦੀ? 20 ਰੁਪਈਏ ਹੈ, 20 ਰੁਪਈਏ। ਉਹ ਸੁਣੋ, ਅਮਰੀਕਾ ਕੈਨੇਡਾ ਵਿੱਚ ਐਜੂਕੇਸ਼ਨ ਫ੍ਰੀ ਹੈ ਕਿ ਨਹੀਂ ਫ੍ਰੀ? ਗੱਜ ਕੇ ਗੱਜ ਕੇ ਤੇ ਮੈਡੀਕਲ ਫ੍ਰੀ ਹੈ, ਮਤਲਬ ਸਿਸਟਮ ਸਾਡੇ ਵੀ ਓਦਾਂ ਹੀ ਹੈ, ਪਰ ਕਿਸੇ ਨੇ ਟੋਕਿਆ ਹੀ ਨਹੀਂ। ਜਿੱਦਣ ਸਾਡਾ ਸਾਡੇ ਵਰਗੇ ਨੂੰ ਨੌਕਰੀ ਮਿਲ ਜਾਂਦੀ ਹੈ, ਹੁਣ ਆਪਾਂ ਸਾਰੇ ਕਹਿੰਦੇ ਹਾਂ ਹਾਂ ਜੀ ਹਾਂ, ਹੋ ਜਿਹੜਾ ਸਕੂਲਾਂ ਦਾ ਸਿਸਟਮ ਹੈ ਨਾ ਪੜ੍ਹਾਉਂਦੇ ਨਹੀਂ। ਜਿੱਦਣ ਸਾਡੇ ਮੁੰਡੇ ਨੂੰ ਨੌਕਰੀ ਮਿਲ ਗਈ, ਉਦਣ ਕਹਾਂਗੇ ਚੱਲ ਤੂੰ ਵੀ ਰਹਿਣ ਦਿਆ ਕਰ, ਜਦੋਂ ਬਾਕੀ ਵੀ ਫਰਲੋ ਮਾਰਦੇ ਨੇ ਤੂੰ ਵੀ ਮਾਰੀ ਚੱਲ। ਅਸੀਂ ਏਦਾਂ ਹੀ ਕਹਿੰਦੇ ਹਾਂ, ਬਾਕੀ ਵੀ ਨਿਕੰਮੇ ਆ ਤੂੰ ਵੀ ਨਿਕੰਮਾ ਬਣ, ਬਾਕੀ ਰਿਸ਼ਵਤਾਂ ਲੈਂਦੇ ਆ ਤੂੰ, ਅਗਲੇ ਨੇ ਤੈਨੂੰ ਪਤਾ ਨਹੀਂ ਵੀ ਗੱਡੀ ਕਿੱਡੀ ਵੱਡੀ ਕਢਾ ਲਈ, ਤੂੰ ਮਰੂਤੀ ਤੇ ਲਈ ਫਿਰਦਾ ਸਾਨੂੰ, ਤੂੰ ਮੋਟਰਸਾਈਕਲ ਤੇ ਲਈ ਫਿਰਦਾ, ਤੂੰ ਵੀ ਕੁੰਡੀ ਕੰਢੀ ਲਾ ਲਿਆ ਕਰ ਮਾੜੀ ਮੋਟੀ। ਸਾਡੇ ਬੰਦੇ ਏਦਾਂ ਹੀ ਸਿਖਾਉਂਦੇ ਆ, ਅਸੀਂ ਵੀ ਇਹੀ ਸਮਝਾਉਂਦੇ ਹਾਂ ਨਾ ਵੀਰੋ। ਜਿੱਦਣ ਸਾਡਾ ਜਿੱਥੇ ਕਿਤੇ ਸਾਡਾ ਪੈਰ ਟਿਕ ਜਾਂਦਾ ਹੈ, ਜਿਹੜੇ ਮਹਿਕਮੇ ਚ ਅਸੀਂ ਜਿੰਨੇ 90% ਬੇਈਮਾਨ ਹੁੰਦੇ ਸੀ ਉਹਨਾਂ ਚ ਸ਼ਾਮਿਲ ਹੋ ਜਾਂਦੇ ਹਾਂ, ਜਾ ਕੇ ਫੱਟ ਉੱਧਰ ਜਾਂਦੇ ਹਾਂ। ਅਸੀਂ ਵੀ ਧੋਖੇ ਬੇਈਮਾਨੀਆਂ ਹੀ ਕਰਨ ਵਾਲੇ ਹਾਂ, ਸਾਡੀ ਮੈਂਟੈਲਿਟੀ ਏਦਾਂ ਦੀ ਹੈ, ਸਾਡੀ ਸੋਚ ਏਦਾਂ ਦੀ ਹੈ। 20 ਰੁਪਈਆਂ ਦੇ ਵਿੱਚ ਬੱਚਾ ਪੜ੍ਹ ਸਕਦਾ, 20,000 ਰੁਪਈਆ ਪ੍ਰਾਈਵੇਟ ਸਕੂਲ 'ਚ ਬੱਚੇ ਦੀ ਆਮ ਫੀਸ ਹੈ ਛੋਟੇ ਜੇ ਦੀ, ਇੱਕ ਸਾਲ 'ਚ 50,000-50,000 ਤੇ ਬੱਚਾ ਪੜ੍ਹ ਰਿਹਾ, ਲੱਖ ਲੱਖ ਤੇ ਬੱਚਾ ਪੜ੍ਹਦਾ ਹੈ। ਤੇ ਹਿਸਾਬ ਲਾ ਕੇ ਵੇਖੋ ਵੀਰੋ ਭਾਈਓ ਭੈਣੋ, ਜੇ ਸਰਕਾਰੀ ਸਕੂਲਾਂ ਦੇ ਵਿੱਚ ਪੜ੍ਹਾਈਆਂ ਹੁੰਦੀਆਂ ਤੇ ਕਿੰਨਾ ਅਰਬਾਂ ਖਰਬਾਂ ਰੁਪਈਆ ਸਿੱਖ ਕੌਮ ਦਾ ਬਚਦਾ, ਸਾਰੀ ਕੌਮ ਦੀ, ਸਾਰੀ ਕਮਿਊਨਿਟੀ ਦਾ, ਹਿੰਦੂ ਸਾਰਿਆਂ ਦਾ ਹੀ ਬਚਦਾ। ਪਰ ਸਿਸਟਮ ਜਿਹੜਾ ਹੈ ਉਹ ਖਰਾਬ ਹੈ, ਉੱਧਰ ਖਾਣ ਵਾਲੇ ਹੈ। ਪ੍ਰਾਈਵੇਟ ਸਕੂਲ ਦੇ ਟੀਚਰ ਦੀ ਤਨਖਾਹ 5,000 ਤੇ ਸਰਕਾਰੀ ਸਕੂਲ ਦੇ ਟੀਚਰ ਦੀ 50,000। ਹੁਣ ਜਿਹੜੇ ਵਿੱਚ ਸਰਕਾਰੀ ਸਕੂਲ ਵਾਲੇ ਟੀਚਰ ਬੈਠੇ ਹੋਣਗੇ, ਕੱਲ ਨੂੰ ਕਹਿਣਗੇ ਵੀ ਭਾਈ ਸਭ ਕਥਾ ਬਹੁਤ ਸੋਹਣੀ ਕਰਦੇ ਨੇ, ਉਹ ਕਹਿਣਗੇ ਮਰ ਜਾਣੇ ਨੂੰ ਇਹਨੂੰ ਇਹੋ ਹੀ ਲੱਭਦਾ ਟੀਚਰ। ਪਤਾ ਇਹਨਾਂ ਨੇ ਕੀ ਕਹਿਣਾ, ਕਿਸੇ ਦੀ ਲੱਤ ਫੜ ਲਈ, ਕਿਸੇ ਦੀ ਬਾਂਹ ਫੜ, ਕਿਉਂਕਿ ਇਹਦੀ ਲੱਤ ਫੜਦੀ ਨਾ, ਤਾਂ ਹੀ ਕਹਿੰਦੇ ਲੱਤ ਫੜਨੀ ਕਿਸੇ ਦੀ ਬਾਂਹ, ਪੱਕਾ ਉਸ ਬੰਦੇ ਦੀ ਲੱਤ ਫੜੀ ਹੋਣੀ। ਤੁਸੀਂ ਨੋਟ ਕਰ ਲਓ, ਜਿਹੜੇ ਬੰਦੇ 3 ਦਿਨ ਸਾਡੀ ਕਥਾ ਚੋਂ ਇਹ ਆ ਕੇ ਕਹਿਣ ਵੀ ਕਿਸੇ ਦੀ ਲੱਤ ਕਿਸੇ ਦੀ ਬਾਂਹ, ਪੱਕੀ ਉਸ ਬੰਦੇ ਦੇ ਨਾਲ ਰਿਲੇਟਡ ਗੱਲ ਹੋਈ ਹੈ, ਕੋਈ ਉਹਦੇ ਨਾਲ ਗੱਲ ਰਿਲੇਟ ਕਰ ਲਈ, ਉਹ ਤਾਂ ਕਹਿੰਦਾ ਵੀ ਲੱਤ ਫੜ ਲੈਂਦੇ ਨੇ, ਬਾਹ ਦੀ ਫੜੀ ਕਰੀ ਹੋਣੀ ਤਾਂ ਚੀਕਾ ਮਾਰਦੇ ਆ। ਹੁਣ ਸੁਣੋ ਪਿਆਰਿਓ, ਵੀ ਨਾਸ ਨਹੀਂ, ਇਹ ਵੀ ਮੈਂ ਨਾਲ ਗੱਲ ਕਹਾਂ। ਮੈਂ ਅੱਗੇ ਵੀ ਦੱਸਿਆ ਤੁਹਾਨੂੰ, ਸਾਡੇ ਪਿੰਡ ਰੱਤੋ ਕੇ ਢੱਡਰੀਆਂ ਦੇ ਨਾਲ ਪਿੰਡ ਹੈ, ਸਰਕਾਰੀ ਸਕੂਲ ਹੈ, 8ਵੀਂ ਤੱਕ ਕਰਾਤਾ। ਰੱਤੋ ਕੇ ਪਿੰਡ ਹੈ, ਸਰਕਾਰੀ ਸਕੂਲ ਹੈ, ਪਤੀ ਪਤਨੀ ਦੋ ਨੇ, ਬਲਾਡੇ ਏਰੀਏ ਦੇ ਹੈ। 4 ਸਾਲ ਦੀ ਬੁਕਿੰਗ ਹੈ ਜੀ, ਬੱਚਾ ਜੇ 2 ਸਾਲ ਦਾ ਹੁੰਦਾ ਹੈ ਉੱਥੇ ਪਹਿਲਾਂ ਹੀ ਦਾਖਲਾ ਲੈਣਾ ਪੈਂਦਾ। ਜੇ ਤੁਸੀਂ ਅੱਜ ਬੱਚੇ ਦੀ ਐਡਮਿਸ਼ਨ ਕਰਾਉਣ ਜਾਣੀ ਹੈ ਤੇ 2023 ਚ ਹੋਊ, ਤੇ ਸਰਕੂਰ ਸਕੂਲ ਸਰਕਾਰੀ ਹੈ, ਤੇ ਪਤੀ ਪਤਨੀ ਬੱਚਿਆਂ ਨੂੰ ਕਹਿੰਦੇ ਨੇ 2 ਵਜੇ ਜਾਓ, 3 ਵਜੇ ਫੇਰ ਆ ਜਾਓ, ਤੇ 7-7 ਵਜੇ ਤੱਕ ਬੈਠੇ ਪੜ੍ਹਾਉਂਦੇ ਆ, ਕਿਰਾਏ ਤੇ ਕਮਰਾ ਲੈ ਕੇ ਲੈਂਦੇ, ਤੇ ਉਹ ਵੀ 80,000 ਹੈ, 40-40,000 ਦੋਵੇਂ ਪਤੀ ਪਤਨੀ। ਪਰ ਸਿੰਗਾਪੁਰ ਤੋਂ ਆ ਕੇ ਸਾਰੇ ਲੋਕ ਉਹਨੂੰ ਸਕੂਲ ਸਵਾਰ ਕੇ ਗਏ ਹੈ, ਪਤਾ ਨਹੀਂ ਕਿੰਨੇ ਕੁ ਚੈਨਲਾਂ ਤੇ ਉਹ ਸਕੂਲ ਵਿਖਾਇਆ ਜਾਂਦਾ ਹੈ। ਉਹ ਪਤੀ ਪਤਨੀ ਨੂੰ ਪੈਸ਼ਨ ਹੈ, ਕਹਿੰਦੇ ਪੜ੍ਹਾਉਣੇ ਆ ਬੱਚੇ, ਅਸੀਂ ਪੜ੍ਹਾਉਣੇ ਆ। ਉਹ 40,000 ਲੈਂਦੇ ਆ ਤੇ 80,000-80,000 ਦਾ ਇੱਕ ਜਣਾ ਕੰਮ ਕਰ ਰਿਹਾ, ਇੱਕ ਜਣਾ, ਉਹ ਵੀ ਲੋਕ ਹੈ। ਤੇ ਜਿੱਦਣ ਨਾ ਅਸੀਂ ਕਹਿਣ ਲੱਗ ਗਏ ਕਿਤੇ ਆ ਅਸਲੀ ਭਗਤੀ ਕੀਤੀ ਹੁੰਦੀ, ਅੱਜ ਨੂੰ ਸਾਡਾ ਸਮਾਜ ਕਦੋਂ ਦਾ ਬਦਲ ਜਾਂਦਾ। ਹਰੇਕ ਮਹਿਕਮਾ, ਹਰੇਕ ਫੀਲਡ ਵਿੱਚ ਤੁਸੀਂ ਚੇਂਜ ਵੇਖ ਲਓ, ਹਰ ਚੀਜ਼ ਬਦਲੀ ਹੁੰਦੀ। ਕਿਤੇ ਤੁਸੀਂ ਅਸਲੀ ਭਗਤੀ ਕਰਦੇ, ਉਹ ਭਗਤੀ ਜਿਹੜੀ ਗੁਰੂ ਨਾਨਕ ਨੇ ਕੀਤੀ, ਉਹ ਭਗਤੀ ਜਿਸ ਭਗਤੀ ਤੋਂ ਔਰੰਗਜ਼ੇਬ ਡਰਦਾ ਸੀ ਵੀ ਗੁਰੂ ਗੋਬਿੰਦ ਸਿੰਘ ਦੀ ਆਹ ਭਗਤੀ ਹੈ ਨਾ ਜਿਹੜੀ, ਇਹਨੇ ਲੋਕੀ ਅਵੇਅਰ ਕਰ ਦੇਣੇ ਆ। ਔਰੰਗਜ਼ੇਬ ਕਹਿੰਦਾ ਸੀ ਇਹ ਆਨੰਦਪੁਰ ਵਸਣਾ ਨਹੀਂ ਚਾਹੀਦਾ, ਮੇਰਾ ਰਾਜ ਹੈ, ਮੇਰੀ ਕੰਟਰੀ ਹੈ, ਮੈਂ ਬਾਦਸ਼ਾਹ, ਤੇ ਮੇਰੀ ਬਾਦਸ਼ਾਹਤ ਦੇ ਵਿੱਚ ਆਨੰਦਪੁਰ ਕਿੱਥੋਂ ਬਣ ਗਿਆ, ਇਹ ਢਾਂਚੇ ਤੇ ਸਵਾਲ ਕਰਨ ਵਾਲਾ ਕੌਣ ਹੈ, ਇਨਕਲਾਬ ਆ ਸਕਦਾ ਲੋਕ ਬਦਲ ਸਕਦੇ ਆ ਲੋਕੀ ਸੋਚਣ ਲੱਗ ਜਾਣਗੇ ਉਹ ਕਹਿੰਦਾ ਸੀ ਖਤਮ ਕਰ ਦਿਓ ਬੰਦ ਕਰ ਦਿਓ ਇਹ ਆਵਾਜ਼ ਇਹ ਚੱਲਣੀ ਨਹੀਂ ਚਾਹੀਦੀ ਤੇ ਜੇ ਇਹ ਭਗਤੀ ਕਰਦੇ ਨਾ ਵੀਰੋ ਆਪਾਂ ਤੇ ਹਰ ਬੰਦਾ ਕਰਦਾ ਹੈ ਤੇ ਬੰਦੇ ਨੂੰ ਸਿੱਧਾ ਹੋਣਾ ਪੈਂਦਾ ਹੈ ਸਮਾਜ ਦਾ ਢਾਂਚਾ ਆਪਣੇ ਆਪ ਠੀਕ ਹੁੰਦਾ ਹੈ ਤੁਸੀਂ ਇੱਕ ਗੱਲ ਦਾ ਜਵਾਬ ਦਿਓ ਤੁਸੀਂ ਪਿੰਡਾਂ ਦੇ ਵਿੱਚ ਜਿਵੇਂ ਔਰਤਾਂ ਨੂੰ ਕੁੱਟਦੇ ਵੇਖਦੇ ਸੀ ਮੈਂ ਆਪਣੀ ਗੱਲ ਕਰਦਾ ਵੀ 25 ਸਾਲ ਪਹਿਲਾਂ ਮੈਂ ਆਪਣੇ ਪਿੰਡ ਰਹਿੰਦਾ ਸੀ ਤੇ ਮੈਂ ਆਪਣੇ ਪਿੰਡ ਦੇ ਵਿੱਚ ਰੋਜ਼ ਘਰ ਵਾਲਾ ਘਰ ਵਾਲੀ ਨੂੰ ਡੰਡਿਆਂ ਨਾਲ ਕੁੱਟਦਾ ਥੱਪੜਾਂ ਨਾਲ ਕੁੱਟਦਾ ਭਾਂਡੇ ਚੱਕ ਚੱਕ ਮਾਰਦਾ ਰੋਜ਼ ਵੇਖਦਾ ਸੀ ਪਰ ਕੀ ਅੱਜ ਵੀ ਪਿੰਡਾਂ ਦੇ ਵਿੱਚ ਇਦਾਂ ਹੀ ਹੁੰਦਾ ਬੋਲੋ ਵੀ ਘਰ ਵਾਲਿਓ ਬਦਲ ਗਏ ਹੁਣ ਕਿ ਨਹੀਂ ਤੁਸੀਂ ਹੁਣ ਅੰਦਰ ਖਾਤੇ ਭਾਵੇਂ ਮਾੜਾ ਮੋਟਾ ਚੱਲਦਾ ਹੋਵੇ ਪਰ ਗਲੀਆਂ 'ਚ ਨਹੀਂ ਹੁੰਦਾ ਸਾਹਮਣੇ ਨਹੀਂ ਹੁੰਦਾ ਅੱਜ ਦੀ ਬੀਬੀ ਪਤਾ ਕੀ ਕਹਿੰਦੀ ਹੈ ਰੱਖਣਾ ਤੇ ਇੱਜ਼ਤ ਨਾਲ ਰੱਖ ਬੰਦਿਆਂ ਵਾਂਗੂ ਰਹਿ ਰੱਖਣਾ ਰੱਖ ਨਹੀਂ ਤੇ ਮੈਂ ਚੱਲੀ ਪਰ ਪਹਿਲੀ ਔਰਤ ਬੋਲਦੀ ਸੀ ਕੁੱਟ ਖਾਂਦੀ ਸੀ ਮਾਰ ਖਾਂਦੀ ਸੀ ਪੇਕੇ ਜਾਂਦੀ ਸੀ ਪੇਕੇ ਕਹਿੰਦੇ ਸੀ ਘਰ ਵਾਲਾ ਕੁੱਟਦਾ ਹੀ ਹੁੰਦਾ ਖਾਇਆ ਕਰ ਤੇਰੇ ਕਰਮਾਂ 'ਚ ਲਿਖਿਆ ਹੀ ਇਹ ਹੈ ਹੁੰਦਾ ਸੀ ਨਾ ਇੱਦਾਂ ਪਰ ਹੁਣ ਔਰਤ ਅਵੇਅਰ ਹੋਈ ਹੈ ਕਿ ਨਹੀਂ ਹੋਈ ਭੈਣੋ ਬੋਲੋ ਜਰਾ ਔਰਤ ਹੁਣ ਕਾਇਮ ਹੋਈ ਨਾ ਕਿ ਹੁਣ ਵੀ ਥੱਪੜ ਖਾ ਲੈਂਦੀ ਕੋਈ ਕੋਈ ਹੋਣੀ ਹੈ ਬੇਚਾਰੀ ਕੋਈ ਕੋਈ ਪਰ ਅੱਗੋਂ ਐ ਐ ਕਿਵੇਂ ਅੱਖਾਂ ਕੱਢ ਕੇ ਕੱਢਣੀਆਂ ਵੀ ਨਾ ਕਾਇਮ ਹੋਣਾ ਚੇਂਜ ਹੋਇਆ ਕਿ ਨਹੀਂ ਹੋਇਆ ਬੋਲੋ ਵੀਰ ਜ਼ਮਾਨਾ ਬਦਲਿਆ ਕਿ ਨਹੀਂ
ਬਦਲਿਆ
ਲੜਕੀਆਂ ਪੜ੍ਹਦੀਆਂ ਨਹੀਂ ਸੀ ਹੁਣ ਚੱਲੀਆਂ ਕੈਨੇਡਾ ਜਾ ਰਹੀਆਂ ਇੱਥੇ ਖਾਸੀ ਕਲਾਂ ਪਿੰਡ ਦੇ ਨੇੜੇ ਜਿਹੜੇ ਤੁਹਾਡੇ ਲੁਧਿਆਣੇ ਦੇ ਨੇੜੇ ਪਿੰਡ ਹੈ ਇਹੋ ਜਿਹੇ ਪਿੰਡਾਂ ਦੇ ਪਿੰਡਾਂ ਦੀਆਂ ਕੁੜੀਆਂ ਨੂੰ ਲੋਕਾਂ ਨੇ ਪਿੰਡ 'ਚ ਹੀ ਪੜ੍ਹਾਇਆ ਜੇ ਉਦਣ ਉਹਨੇ ਕਿਹਾ ਮੈਂ ਲੁਧਿਆਣੇ ਪੜ੍ਹਨ ਜਾਣਾ ਕਹਿੰਦੇ ਨਹੀਂ ਜਾਣ ਦੇਣਾ ਤੇ ਅੱਜ ਉਹ ਪਿਓ ਸੀ ਉਦੋਂ ਅੱਜ ਬਣ ਗਿਆ ਦਾਦਾ ਤੇ ਅੱਜ ਦਾਦਾ ਕਹਿੰਦਾ ਹੈ ਬੇਟਾ ਚੱਲ ਕੈਨੇਡਾ ਪੜ੍ਹ ਕੇ ਆ ਸੋਚ ਬਦਲੀ ਕਿ ਨਹੀਂ ਬਦਲੀ
ਬਦਲੀ
ਜੇ ਬਦਲਣਾ ਚਾਹੋਗੇ ਤੇ ਜ਼ਮਾਨਾ ਬਦਲੇਗਾ ਜੇ ਬਦਲਣਾ ਚਾਹੋਗੇ ਪਰ ਜਿਹੜੀ ਧੀ ਪਹਿਲਾਂ ਕੈਨੇਡਾ ਗਈ ਹੋਣੀ ਸਭ ਤੋਂ ਪਿੰਡ 'ਚ ਇਲਾਕੇ 'ਚ ਲੋਕਾਂ ਦੀਆਂ ਕਿੰਨੀਆਂ ਗੱਲਾਂ ਸੁਣਨੀਆਂ ਪਈਆਂ ਹੋਣਗੀਆਂ ਪਰ ਜਦੋਂ ਇੱਕ ਚਲੇ ਗਈ ਐਗਜ਼ੈਂਪਲ ਹੋ ਗਈ ਦੂਜੇ ਦੀ ਲੜਕੀ ਨੇ ਜਾ ਕੇ ਘਰੇ ਪਤਾ ਕੀ ਕਿਹਾ ਪਿਤਾ ਜੀ ਫਲਾਣੇ ਦੀ ਬੇਟੀ ਵੀ ਤੇ ਗਈ ਹੋਈ ਹੈ ਮੈਨੂੰ ਵੀ ਭੇਜ ਦਿਓ ਉਹ ਜਿਹੜਾ ਮੰਨਦਾ ਨਹੀਂ ਸੀ ਹੁਣ ਮੰਨ ਗਿਆ ਐਗਜ਼ੈਂਪਲ ਫਿੱਟ ਕਰਤੀ ਕਲਗੀਆਂ ਵਾਲੇ ਕਹਿੰਦੇ ਸੀ ਬੱਚੇ ਸ਼ਹੀਦ ਹੁੰਦੇ ਨੇ ਹੋ ਜਾਣ ਆਨੰਦਪੁਰ ਛੱਡਣਾ ਪਏਗਾ ਛੱਡ ਦਈਏ ਇੱਕ ਵਾਰੀ ਲੱਗੇਗਾ ਉੱਜੜ ਗਿਆ ਕਲਗੀਆਂ ਵਾਲਾ ਕਹਿੰਦਾ ਉੱਜੜ ਗਿਆ ਕਹਿਣਗੇ ਲੋਕ ਕਹਿ ਦੋ ਯਾਰ ਜੋ ਕਹਿਣਾ ਹੈ ਪਰ ਐਗਜ਼ੈਂਪਲ ਫਿੱਟ ਕਰਕੇ ਜਾਊਂ ਮੇਰੇ ਵਰਗੇ ਗੋਬਿੰਦ ਸਿੰਘ ਹਜ਼ਾਰਾਂ ਕੈਮ ਹੋ ਜਾਣ ਮੈਂ ਐਗਜ਼ੈਂਪਲ ਬਣੂ ਕਰਕੇ ਵਿਖਾਉਂ ਚੇਂਜ ਕਰਕੇ ਵਿਖਾਉਂ ਤੇ ਵੀਰੋ ਕਲਗੀਆਂ ਵਾਲੇ ਦੇ ਜਾਣ ਤੋਂ ਬਾਅਦ ਸਿੱਖ ਰਾਜ ਆਇਆ ਇਹ ਪਲਾਨ ਬੀ ਪਲਾਨ ਏ ਜੇ ਆਹ ਘਟਨਾਵਾਂ ਘਟੀਆਂ ਆਨੰਦਪੁਰ ਛੱਡਣਾ ਪਿਆ ਜੇ ਸਰਸਾ ਤੇ ਵਿਛੜੇ ਜੇ ਬੱਚੇ ਸ਼ਹੀਦ ਹੁੰਦੇ ਆ ਤੇ ਪਲਾਨ ਬੀ ਉਹ ਹੈ ਬੰਦਾ ਸਿੰਘ ਬਹਾਦਰ ਵਾਲਾ ਆਪਣਾ ਬੰਦਾ ਹੈ ਬੰਦਾ ਬਹਾਦਰ ਸਿਖਾਇਆ ਬੰਦਾ ਹੈ ਬੰਦਾ ਬਹਾਦਰ ਟ੍ਰੇਨਿੰਗਾਂ ਕਰਾ ਕੇ ਬਿਠਾਇਆ ਹੋਇਆ ਉੱਥੇ ਬਹਿ ਜਾ ਕੇ ਆਪਣਾ ਪੰਜ ਮਿੰਟ ਵਿੱਚ ਕੌਮ ਦੀ ਵਾਗਡੋਰ ਨਹੀਂ ਸੰਭਾਲੀ ਉਹਦਾ ਤਜਰਬਾ ਹੈ ਤਜਰਬਾ ਹੈ ਬੜਿਆਂ ਸਾਲਾਂ ਦਾ ਬਿਠਾਇਆ ਹੈ ਸਾਧ ਬਣਾ ਕੇ ਬੈਠਾ ਰਿਹਾ ਚੁੱਪ ਕਰਕੇ ਮੌਕਾ ਆਊ ਜੇ ਤੇ ਜਿਉਂਦਿਆਂ ਜਿਉਂਦਿਆਂ ਪਲਾਨ ਏ ਚੱਲਿਆ ਸੁਣਿਓ ਇੱਧਰ ਚੱਲੇਗਾ ਹਾਜ਼ਰ ਰਹੋ ਵੀਰੋ ਧਿਆਨ ਇੱਧਰ ਤੇ ਜੇ ਮੈਂ ਸ਼ਹੀਦ ਹੁੰਦਾ ਫਿਰ ਪਲਾਨ ਬੀ ਚੱਲੇਗਾ ਤੇ ਜੇ ਸਿੱਖ ਰਾਜ ਬੰਦਾ ਸਿੰਘ ਲੈ ਕੇ ਆਉਂਦਾ ਤੇ ਇਹ ਗੁਰੂ ਗੋਬਿੰਦ ਸਿੰਘ ਦੀ ਆਪਣੀ ਸੋਚ ਹੈ ਇਹ ਉਹਨਾਂ ਦਾ ਆਪਣਾ ਬੰਦਾ ਉਹ ਬੰਦਾ ਇੱਕ ਮਿੰਟ ਚ ਸਾਧ ਤੋਂ ਬੰਦਾ ਨਹੀਂ ਬਣਿਆ ਉਹ ਬੰਦਾ ਬਿਠਾਇਆ ਬੰਦਾ ਉਹ ਗੁਰੂ ਸਾਹਿਬ ਦਾ ਆਪਣਾ ਬੰਦਾ, ਉਹ ਸਿਖਾਇਆ ਬੰਦਾ, ਦਾ ਪੇਟ ਸਭ ਸਿਖਾ ਕੇ ਉਹ ਉਹ ਬੰਦਾ ਹੈ। ਤੇ ਤਾਂ ਕਰਕੇ ਆਏਗਾ ਸਿੱਖ ਰਾਜ ਫਿਰ ਆਇਆ ਵੀ ਉਹ ਜਿਹੜੀ ਜੇ ਕਹੀਏ ਨਾ ਵੀ ਉਹ ਰੁਕਿਆ ਨਹੀਂ, ਉਹ ਕਾਫਲਾ ਬਹੁਤ ਵੱਡਾ ਹੋ ਗਿਆ। ਕੱਲਾ ਤੁਰਦਾ ਬੰਦਾ ਕਾਫਲਾ ਬਣ ਜਾਂਦਾ ਹੈ, ਪਰ ਤੁਰਨਾ ਪਹਿਲਾਂ ਕੱਲਿਆਂ ਹੀ ਪੈਂਦਾ। ਤਾਂ ਕਰਕੇ ਜੇ ਬਦਲਣਾ ਚਾਹੋਗੇ ਤੇ ਜ਼ਮਾਨਾ ਬਦਲੇਗਾ। ਜੇ ਆਵਾਜ਼ ਅਸਲੀ ਭਗਤੀ ਕਰੋਗੇ ਤੇ ਤੁਹਾਨੂੰ ਉਹਦੇ ਨਤੀਜੇ ਸਾਹਮਣੇ ਆਉਣਗੇ, ਤੁਹਾਨੂੰ ਦੁਨੀਆ ਬਦਲਦੀ ਦਿਸੇਗੀ। ਬੁਲੰਦ ਆਵਾਜ਼ ਉਠਾਓਗੇ ਜੇ ਕਹੋਗੇ ਕਬੀਰ ਜੀ ਵਰਗੇ। ਇੱਧਰ ਸੁਣੋ, ਕਬੀਰ ਜੀ ਕਹਿੰਦੇ ਆ ਸਾਨੂੰ ਸ਼ੂਦਰ ਸ਼ੂਦਰ ਕਹੀ ਜਾਂਦਾ, ਆਪ ਬਣ ਗਿਆ ਸਿਰ ਤੇ ਬਹਿ ਗਿਆ ਸਾਡੇ। ਜੋ ਤੂੰ ਬ੍ਰਹਮਣ ਬ੍ਰਹਮਣੀ ਜਾਇਆ ਤੋ ਆਨ ਬਾਟ ਕਾਹੇ ਨਹੀਂ ਆਇਆ। ਇਹ ਭਗਤੀ ਕਰ ਸਕਦਾ ਕੋਈ? ਡਿਕਟੇਟਰਸ਼ਿਪ ਦੇ ਵਿੱਚ ਡੈਮੋਕ੍ਰੈਟਿਕ ਸਿਸਟਮ ਨਹੀਂ, ਡਿਕਟੇਟਰਸ਼ਿਪ ਦੇ ਵਿੱਚ ਐਡੀ ਵੱਡੀ ਗੱਲ ਕਹਿਣੀ ਰਾਜੇ ਸ਼ੀ ਮੁਕੱਦਮ ਕੁੱਤੇ, ਆ ਭਗਤੀ ਸਾਡਾ ਬਾਬਾ ਕਰਦਾ? ਉਹ ਬੰਦਾ ਦੇਖੋ ਅੱਜ ਦੇ ਸਮੇਂ ਦੇ ਵਿੱਚ ਰਾਜੇ ਨੂੰ ਰਾਜਾ ਸ਼ੀ ਮੁਕੱਦਮ ਕੁੱਤਾ ਕਹਿਣਾ, ਡੈਮੋਕ੍ਰੇਸੀ ਵਿੱਚ ਆਪਣੀ ਗੱਲ ਕਹਿਣ ਦਾ ਹੱਕ ਹੈ, ਪਰ ਜਿਸ ਵੇਲੇ ਗੁਰੂ ਸਾਹਿਬ ਭਗਤੀ ਕਰਦੇ ਆ ਸੱਚ ਕਹਿੰਦੇ ਐ, ਕਾਦੀ ਕੂੜ ਬੋਲ ਮਲ ਖਾਏ ਬਾਹਮਣ ਨਾਵੇ, ਜੀਆਂ ਘਾਏ ਜੋਗੀ ਜੁਗਤ ਨਾ ਜਾਣਾ, ਅੰਧ ਤੀਨੇ ਉਹ ਜਾੜੇ ਕਾ ਬੰਦ, ਆ ਸੌਖਾ ਹੈ ਆ ਭਗਤੀ ਜਿਹੜੀ ਗੁਰੂ ਸਾਹਿਬ ਨੇ ਕੀਤੀ ਹੈ। ਇਹ ਬਿਖਮ ਮਾਰਗ ਹੈ ਜੀ, ਇਹ ਔਖਾ ਰਾਹ ਹੈ। ਲਓ ਥੋੜੀ ਜੀ ਸੁਸਤੀ ਜੀ ਲਾ ਲਿਓ, ਕਾਇਮ ਹੋ ਜਾਇਓ। ਸਵਾ ਦਸ ਹੋ ਗਏ, ਮੈਂ ਸਾਢੇ ਦਸ ਕਿਹਾ ਸੀ, 15 ਮਿੰਟ ਰਹਿ ਗਏ। ਦਸਵਾਂ ਦਵਾਰ ਸੁਣ ਕੇ ਜਾਣੀ ਗੱਲ, ਨੌ ਦੁਆਰੇ ਕਾਇਆ ਕੋਟ ਹੈ, ਦਸਵਾਂ ਗੁਪਤ ਰਖੀਜੈ, ਬਜਰ ਕਪਾਟ ਨਾ ਖੁੱਲਣੀ, ਗੁਰ ਸ਼ਬਦ ਖੁੱਲੀਜੈ। ਉਹ ਸ਼ਬਦ ਤੀਸਰੇ ਪਾਤਸ਼ਾਹ,
ਤੇਰੇ ਪਿਆਰਿਆਂ ਦੀ ਚਾਲ ਨਿਆਰੀ, ਦੁਨੀਆ ਤੋਂ ਰਹਿਣ ਵੱਖਰੇ, ਪਿਆਰਿਆਂ ਦੀ ਚਾਲ ਨਿਆਰੀ, ਦੁਨੀਆ ਤੋਂ ਰਹਿਣ ਵੱਖਰੇ, ਤੇਰੇ ਪਿਆਰਿਆਂ ਦੀ ਚਾਲ ਨਿਆਰੀ, ਦੁਨੀਆ ਤੋਂ ਰਹਿਣ ਵੱਖਰੇ, ਤੇਰੇ ਪਿਆਰਿਆਂ ਦੀ ਚਾਲ ਨਿਆਰੀ, ਦੁਨੀਆ ਤੋਂ ਰਹਿਣ ਵੱਖਰੇ, ਤੇਰੇ ਪਿਆਰਿਆਂ ਦੀ ਚਾਲ ਨਿਆਰੀ, ਦੁਨੀਆ ਤੋਂ ਰਹਿਣ ਵੱਖਰੇ, ਤੇਰੇ ਪਿਆਰਿਆਂ ਦੀ ਚਾਲ ਨਿਆਰੀ, ਦੁਨੀਆ ਤੋਂ ਰਹਿਣ ਵੱਖਰੇ, ਤੇਰੇ ਭਗਤਾਂ ਦੀ ਚਾਲ, ਤੇਰੇ ਪਿਆਰਿਆਂ ਦੀ ਚਾਲ ਨਿਆਰੀ, ਦੁਨੀਆ ਤੋਂ ਰਹਿਣ ਵੱਖਰੇ, ਤੇਰੇ ਪਿਆਰਿਆਂ ਦੀ ਚਾਲ ਨਿਆਰੀ, ਦੁਨੀਆ ਤੋਂ ਚੱਲਦੇ ਵੱਖਰੇ, ਤੇਰੇ ਪਿਆਰਿਆਂ ਦੀ ਚਾਲ ਨਿਆਰੀ, ਉਹ ਦੁਨੀਆ ਤੋਂ ਜਾਂਦੇ ਵੱਖਰੇ, ਪਿਆਰਿਆਂ ਦੀ ਚਾਲ ਨਿਆਰੀ, ਦੁਨੀਆ ਤੋਂ ਚੱਲੋ ਤੇਰੇ ਪਿਆਰਿਆਂ ਦੀ, ਉਹ ਦੁਨੀਆ ਤੋਂ ਚੱਲਦੇ ਵੱਖਰੇ, ਤੇਰੇ ਨਿਆਰੀ, ਦੁਨੀਆ ਤੋਂ ਚੱਲਦੇ ਵੱਖਰੇ, ਦੁਨੀਆ ਤੋਂ ਰਹਿਣ ਵੱਖਰੇ, ਰਹਿਣ ਵੱਖਰੇ, ਦੁਨੀਆ ਤੋਂ ਰਹਿਣ ਵੱਖਰੇ, ਦੁਨੀਆ ਤੋਂ ਰਹਿਣ ਵੱਖਰੇ।
ਦੁਨੀਆ ਤੋਂ ਵੈਰ ਸਤਿਗੁਰੇ
ਹਰ ਕੇ ਸੇਵਕ ਜੋ ਹਰ ਭਾਏ ਤਿੰਨ ਕੀ ਕਥਾ ਨਰਾਰੀ ਰੇ ਆਵਹਿ ਨਾ ਜਾਹੇ ਨਾ ਕਬੂ ਮਰਤੇ ਪਾਰ ਬ੍ਰਹਮ ਸੰਗਾਰੀ ਕਹਿੰਦੇ ਸਾਰਿਆਂ ਤੋਂ ਵੱਖਰਾ ਹੀ ਚੱਲਦਾ ਓਏ ਫਕੀਰ ਬੜੇ ਹੋਏ ਸਾਧ ਬੜੇ ਹੋਏ ਭਗਵੇਂ ਕੱਪੜਿਆਂ ਵਾਲਿਆਂ ਦਾ ਅੰਤ ਨਹੀਂ ਪਰ ਬਾਬਾ ਨਾਨਕ ਸਾਰਿਆਂ ਤੋਂ ਵੱਖਰਾ ਹੀ ਚੱਲਦਾ ਕਹਿੰਦੇ ਵੱਖਰਾ ਹੀ ਚੱਲਦਾ ਸਾਰਿਆਂ ਉਹ ਕਹਿੰਦੇ ਬੜੇ ਆਏ ਬੜੇ ਗਏ ਪਰ ਆ ਗੁਰੂ ਗੋਬਿੰਦ ਸਿੰਘ ਸਾਰਿਆਂ ਤੋਂ ਵੱਖਰਾ ਹੀ ਚੱਲਦਾ ਬੱਚੇ ਬੜੇ ਆ ਪਰ ਬਾਬਾ ਜ਼ੋਰਾਵਰ ਸਿੰਘ ਤੇ ਫਤਿਹ ਸਿੰਘ ਸਾਰਿਆਂ ਤੋਂ ਵੱਖਰੇ ਹੀ ਚੱਲਦੇ ਆ ਆ ਵੱਖਰਾ ਚਾਲ ਇਹਨੂੰ ਕਹਿੰਦੇ ਆ ਲਾਈਫ ਸਟਾਈਲ ਜੀਵਨ ਜਿਉਣ ਦਾ ਢੰਗ ਜ਼ਿੰਦਗੀ ਜਿਉਣ ਦਾ ਤਰੀਕਾ ਮੈਥਡ ਵੱਖਰਾ ਉਹਨਾਂ ਦੀ ਰਾਹ ਹੀ ਵੱਖਰੇ ਤਾਂ ਕਰਕੇ ਜ਼ਿੰਦਗੀ ਵੱਖਰੇ ਢੰਗ ਨਾਲ ਜਿਉਣੀ ਆਪਣੇ ਰਾਹ ਬਣਾਉਣੇ ਬੜੇ ਜ਼ਰੂਰੀ ਤਾਂ ਕਰਕੇ ਬਿਖਮ ਮਾਰਗ ਚੱਲਣਾ ਲਭ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ ਖੰਨਿਓ ਤਿੱਖੀ ਵਾਲੋ ਨਿੱਕੀ ਏਤ ਮਾਰਗ ਜਾਣਾ ਗੁਰਪ੍ਰਸਾਦੀ ਜਿਨੀ ਆਪ ਤਜਿਆ ਹਰ ਵਾਸ਼ਨਾ ਸਮਾਣੀ ਕਹਿ ਨਾਨਕ ਚਾਲ ਭਗਤਾਂ ਜੁਗੋ ਜੁਗ
ਨਿਰਾਲੀ
ਹੁਣ ਜ਼ਿਆਦਾ ਹਿਲਜੁਲ ਹੋ ਰਹੀ ਹੈ ਬੇਨਤੀ ਕਰਾਂਗਾ ਯਾਰ ਪਿਆਰਿਓ ਪੰਜ ਸੱਤ ਮਿੰਟ ਟਕਾ ਰੱਖ ਲਓ ਕੱਲ ਚੇਤਾ ਰੱਖਿਓ ਅੱਜ ਤੇ ਸਰ ਜਾਣਾ ਕੱਲ ਜ਼ਰੂਰ ਖਿਆਲ ਰੱਖਿਓ ਮੈਂ ਬਾਰ ਬਾਰ ਹੱਸ ਕੇ ਵੀ ਗੱਲ ਪਤਾ ਕਿਉਂ ਕਰਦਾ ਕਈ ਬੰਦੇ ਨਾ ਉਹ ਤੇ ਹੱਸੀ ਜਾਂਦੇ ਦੀਵਾਨ ਚ ਪਿਆਰਿਓ ਸਾਨੂੰ ਨਾ ਉਹ ਗੱਲ ਸਮਝਣੀ ਪੈਣੀ ਜੋ ਕਹਿਣੀ ਚਾਹੁੰਦਾ ਮੈਂ ਸੀਰੀਅਸ ਹੋ ਕੇ ਵੀ ਕਹਿ ਸਕਦਾ ਬੜੇ ਗੁੱਸੇ ਨਾਲ ਵੀ ਕਹਿ ਸਕਦਾ ਪਰ ਮੈਂ ਜਿੰਨਾ ਲਾਈਟਲੀ ਹੋ ਸਕਦਾ ਹੌਲੀ ਹੌਲੀ ਵੀ ਸਾਡੀ ਜਿਹੜੀ ਗੱਲ ਹੈ ਸੌਖੀ ਵੀ ਹੋਵੇ ਸਮਝਣ ਯੋਗ ਵੀ ਹੋਵੇ ਤੇ ਹੱਸਦਿਆਂ ਹੱਸਦਿਆਂ ਹੀ ਸਮਝ ਜਾਓ ਬਸ ਜ਼ਰੂਰੀ ਨਹੀਂ ਉਹ ਗੱਲ ਤੁਸੀਂ ਉਵੇਂ ਹੀ ਕਹਿਣੀ ਹੁੰਦੀ ਹੈ ਹੱਸਣਾ ਮਾੜਾ ਨਹੀਂ ਕਿਸੇ ਨੂੰ ਰਵਾ ਕੇ ਨਾ ਹੱਸੋ ਹੱਸਣਾ ਥੋੜਾ ਮਾੜਾ ਕਿਤੇ ਇਹ ਤੇ ਇਹਨਾਂ ਬੰਦਿਆਂ ਨੇ ਕਿਹਾ ਵੀ ਬਹੁਤਾ ਹੱਸਦੇ ਨਹੀਂ ਹੁੰਦੇ ਬਹੁਤਾ ਖਾਂਦੇ ਨਹੀਂ ਇਹ ਤਾਂ ਇਹ ਕਹਿੰਦੇ ਆ ਹੁਣ ਅਗਲਾ ਅੱਠ ਅੱਠ ਘੰਟੇ ਕਈ ਚਲਾਉਂਦਾ ਤੂੰ ਕਹਿ ਖਾਂਦੇ ਨਹੀਂ ਹੁੰਦੇ ਹੁਣ ਅਗਲਾ ਸਾਰਾ ਸਾਰਾ ਦਿਨ ਕੰਮ ਕਰਦਾ ਤੇ 10 ਰੋਟੀਆਂ ਵੀ ਖਾਏਗਾ ਪਿਆਰਿਆ ਜਿਹੜਾ ਬੰਦਾ ਕੰਮ ਤੇ ਬੈਠਾ ਕੰਪਿਊਟਰ ਤੇ ਕੰਮ ਕਰਨਾ ਉਹ 2 ਹੀ ਖਾਵੇ ਉਹ 8 ਵੀ ਖਾਏਗਾ ਉਹ 8 ਵੀ ਖਾਏਗਾ ਉਹ ਜਿਹੜੇ ਬੰਦੇ ਨੇ ਮਿਹਨਤ ਕਰਨੀ ਉਹਨੂੰ ਪ੍ਰਸ਼ਾਦਾ ਜ਼ਿਆਦਾ ਚਾਹੀਦਾ ਸਰੀਰ ਜਿਹੜੇ ਬੰਦੇ ਦਾ ਤਕੜਾ ਨੂੰ ਜ਼ਿਆਦਾ ਚਾਹੀਦਾ ਹੁਣ ਮੈਂ 2 ਰੋਟੀਆਂ ਖਾਵਾਂ ਠੀਕ ਹੈ ਇੱਕ ਬੰਦਾ 7 ਫੁੱਟ ਦੇ ਨੇੜੇ ਤੇੜੇ ਹੈ ਉਹ ਕੀ ਕਰੂ ਫਿਰ ਉਹ ਅਗਲਾ ਕਹੇ 2 ਪ੍ਰਸ਼ਾਦੇ ਸਵੇਰੇ ਏਦਾਂ ਨਹੀਂ ਨਾ ਹੋਣਾ ਉਹ ਤੇ ਵਿਚਾਰਨਾ ਪੈਣਾ ਸਾਨੂੰ ਸਮਝਣਾ ਪੈਣਾ ਤਾਂ ਕਰਕੇ ਨਾਨਕ ਸਤਿਗੁਰ ਭੇਟਿਆ ਪੂਰੀ ਹੋਵੇ ਜੁਗਤ ਸੱਚਾ ਗਿਆਨ ਵੇਲੇ ਜ਼ਿੰਦਗੀ ਜਿਉਣ ਦਾ ਢੰਗ ਜੁਗਤ ਅਸਲੀ ਜੁਗਤ ਮਿਲ ਗਈ ਤਰੀਕਾ ਆ ਗਿਆ ਜ਼ਿੰਦਗੀ ਜਿਉਣ ਦਾ ਹਾਸਨੇ ਆ ਖੇ ਲੰਦੇ ਆ ਪੈ ਲੰਦੇ ਆ ਖਾ ਬੰਦੇ ਆ ਵਿੱਚੇ ਹੋਵੇ ਮੁਕਤ ਕਹਿੰਦੇ ਅਕਲ ਆ ਜੇ ਨਾ ਜਦੋਂ ਬੰਦਾ ਖਾਂਦਾ ਪੀਂਦਾ ਹੱਸਦਾ ਖੇਡਦਾ ਉਹਦੇ ਵਿੱਚ ਵੀ ਬੰਧਨਾਂ ਤੋਂ ਮੁਕਤ ਰਹਿੰਦਾ ਇਹ ਔਖਾ ਮਾਰਗ ਹੈ ਜੀ ਇਸ ਰਾਹ ਤੇ ਚੱਲਣਾ ਤਾਂ ਕਰਕੇ ਪਿਆਰਿਓ ਸਾਡੀ ਭਗਤੀ ਵਿੱਚ ਫਰਕ ਹੈ ਬੰਦਗੀ ਦਾ ਅਰਥ ਉਹਦੇ ਨਿਯਮਾਂ 'ਚ ਬੰਦ ਰਹੀਏ ਉਹਦੇ ਨਿਯਮ ਨਾ ਤੋੜੀਏ ਇਹਦਾ ਫਰਕ ਹੈ ਤੇ ਦਸਵਾਂ ਦਵਾਰ ਨੌ ਦੁਆਰੇ ਪ੍ਰਗਟ ਕੀਏ ਨੌ ਦੁਆਰੇ ਪ੍ਰਗਟ ਨੇ ਇੱਕ ਦੁਆਰਾ ਗੁਪਤ ਹੈ ਤੇ ਮੈਨੂੰ ਤੁਸੀਂ ਜਵਾਬ ਦੇਣਾ ਵੀਰੋ ਆ ਜਿਹੜਾ ਸਾਊਂਡ ਸਿਸਟਮ ਇੰਨਾ ਵਧੀਆ ਜਿਹੜਾ ਚੱਲ ਰਿਹਾ ਅੱਜ ਤੋਂ 40 ਸਾਲ ਪਹਿਲਾਂ ਇਦਾਂ ਦਾ ਸਾਊਂਡ ਹੁੰਦਾ ਸੀ ਗੱਜ ਕੇ ਜੀ ਤੇ ਇਹ ਜਿਹੜੀ ਕਾਢ ਹੈ ਕਿਸੇ ਬੰਦੇ ਨੇ ਕਿੱਥੋਂ ਕੱਢੀ ਹੈ ਭਲਾ ਆਪਣੇ ਇਹ ਜਿਹੜੇ ਜਿਹੜੇ ਉਹਦੇ ਅੰਦਰ ਥੌਟ ਆਉਂਦੇ ਆ ਉਹਦਾ ਕੋਈ ਰੂਪ ਹੈ ਪ੍ਰਗਟ ਹੈ ਜਿਹੜੇ ਵਿਚਾਰ ਨੇ ਭਲਾ ਜੇ ਉਹਦਾ ਦਿਮਾਗ ਖੋਲੀਏ ਕਿਤੋਂ ਲੱਭ ਜਾਣਗੇ ਜੇ ਜਿਹੜੇ ਬੰਦੇ ਦੇ ਅੰਦਰ ਵੀ ਇਦਾਂ ਦੇ ਵਿਚਾਰ ਆਉਂਦੇ ਆ ਉਹਦਾ ਦਿਮਾਗ ਤੇ ਆਪਾਂ ਜਦੋਂ ਉਹਨੂੰ ਖੋਲ੍ਹ ਕੇ ਵੇਖੀਏ ਉਹਨੂੰ ਖੋਲੀਏ ਉਹਦੇ ਅੰਦਰ ਕਿਤੇ ਵਿਚਾਰਾਂ ਦੇ ਢੇਰ ਲੱਗੇ ਪਏ ਹੈ ਕਿੱਥੋਂ ਆਉਂਦੇ ਆ ਇਹ ਦਰਵਾਜ਼ਾ ਪ੍ਰਗਟ ਹੈ ਕਿ ਗੁਪਤ ਹੈ ਜਿੱਥੋਂ ਵਿਚਾਰ ਆਉਂਦੇ ਆ ਬੋਲੋ ਗੁਪਤ ਤੇਰਾ ਦਿਮਾਗ ਇਹ ਗੁਪਤ ਹੈ ਇਹ ਬੰਦ ਹੈ ਤੇ ਇਹ ਖੁੱਲਦਾ ਹੈ ਗਿਆਨ ਨਾਲ ਅਨਹਦ ਬਾਣੀ ਪੂੰਜੀ ਸੰਤਨ ਹੱਥ ਰਾਖੀ ਕੁੰਜੀ। ਜੇ ਤੁਸੀਂ ਕਹਿਣਾ ਵੀ ਐਦਾਂ ਖੁੱਲਦਾ ਹੈ, ਨਹੀਂ, ਅਮਰੀਕਾ ਕੈਨੇਡਾ ਵਾਲਿਆਂ ਜਪਾਨੀਆਂ ਨੇ ਸਾਰਿਆਂ ਨੇ ਖੋਲਿਆ, ਇਹਨੂੰ ਚਾਬੀ ਲਾਈ ਹੈ। ਉਹ ਜੋਗੀਆਂ ਵਾਂਗੂ ਨਹੀਂ ਖੋਲਿਆ, ਉਹਨਾਂ ਨੇ ਗਿਆਨ ਦੇ ਸਮਝ ਲੈ ਕੇ, ਨੌਲੇਜ ਲੈ ਕੇ, ਪੜ੍ਹਾਈ ਕਰਕੇ ਇਹਨੂੰ ਆਪਣੇ ਆਪ ਨੂੰ ਖੋਲਿਆ, ਲੌਜਿਕ ਪੈਦਾ ਕੀਤਾ ਹੈ। ਜਿਹੜਾ ਜੋਗੀ ਕਹਿੰਦਾ ਸੀ ਇੱਥੇ ਸਾਹ ਚੜ੍ਹਦੇ ਆ, ਆਹ ਇੱਦਾਂ ਆਵਾਜ਼ਾਂ ਸੁਣਦੀ ਹੈ, ਇੱਦਾਂ ਦੇ ਤਾਰੇ ਦਿਸਦੇ ਆ, ਉਹ ਜੋਗੀ ਦੀ ਮਨੋਕਲਪਤ ਗੱਲ ਹੈ, ਉਹ ਜੋਗੀ ਦੇ ਜੋਗੀ ਦਾ ਓਪੀਨੀਅਨ ਹੈ। ਪਰ ਗੁਰਮਤ ਦੇ ਵਿੱਚ ਜਿਹੜਾ ਗਿਆਨ ਨਾਲ ਸ਼ਬਦ ਨਾਲ ਖੁੱਲਦਾ ਹੈ ਉਹ ਆਹ ਦਰਵਾਜ਼ਾ ਹੈ, ਦਸਵਾਂ ਦਵਾਰ ਖੁੱਲ੍ਹਾ ਹਰੇਕ ਦਾ ਹੈ, ਕਿਸੇ ਦਾ ਥੋੜ੍ਹਾ ਤੇ ਕਿਸੇ ਦਾ ਜ਼ਿਆਦਾ। ਵੇਖਿਓ ਜੋ ਨਿਕਲੂ ਇਹਦੇ ਚੋਂ ਨਿਕਲੂ। ਅੱਜ ਤੋਂ 40 ਸਾਲ ਬਾਅਦ ਸਾਊਂਡ ਇਦਾਂ ਦਾ ਹੀ ਹੋਏਗਾ, ਨਵਾਂ ਆ ਜਾਣਾ ਕਿੱਥੋਂ ਆਊ, ਇੱਥੋਂ। ਜਹਾਜ਼ ਕਿੱਥੋਂ ਨਿਕਲੇ ਹੈ, ਇੱਥੋਂ। ਕਿਸੇ ਬੰਦੇ ਨੇ ਐਂ ਸੋਚਿਆ ਮਟੀਰੀਅਲ ਇੱਥੇ ਹੀ ਪਿਆ, ਲੋਹਾ ਇੱਥੇ ਹੀ ਪਿਆ, ਸਭ ਕੁਝ ਇੱਥੇ ਪਿਆ, ਤੇਲ ਵੀ ਧਰਤੀ ਦੇ ਵਿੱਚ ਸੀ, ਇੱਥੇ ਸੋਚਦਾ ਰਿਹਾ ਸੋਚਦਾ ਰਿਹਾ, ਰਾਕਟ ਦੀ ਕਾਢ ਕੱਢੀ, ਇੰਟਰਨੈਟ ਦਾ ਬਣਾਇਆ, ਵੱਡੇ ਵੱਡੇ ਜਹਾਜ਼ ਬਣਾਏ, ਗੱਡੀਆਂ ਬਣਾਈਆਂ, ਹਰ ਚੀਜ਼ ਇਹਦੇ ਚੋਂ ਆ ਰਹੀ ਹੈ। ਬੰਦ ਹੈ, ਬੰਦ ਹੈ, ਇਹਨੂੰ ਖੋਲਣਾ, ਇਹਨੂੰ ਚਲਾਉਣਾ, ਸਭ ਕੁਝ ਇਹਦੇ ਵਿੱਚ, ਜੋ ਮਰਜ਼ੀ ਕੱਢ ਸਕਦੇ ਹੋ, ਉਹ ਜੋ ਮਰਜ਼ੀ ਵੇਖਿਓ। ਪਿਰਥੀ ਚੰਦ ਗੁਰੂ ਰਾਮਦਾਸ ਜੀ ਦਾ ਪੁੱਤ ਹੈ, ਅਰਜਨ ਦੇਵ ਜੀ ਵੀ ਗੁਰੂ ਰਾਮਦਾਸ ਜੀ ਦੇ ਪੁੱਤ ਨੇ, ਪਰ ਇੱਕ ਦਾ ਆ ਚੱਲਦਾ ਤੇ ਇੱਕ ਦਾ ਨਹੀਂ ਚੱਲਦਾ, ਇੱਕ ਨੇ ਖੋਲ ਲਿਆ ਤੇ ਇੱਕ ਨੇ ਨਹੀਂ ਖੋਲਿਆ। ਆ ਜੋ ਮਰਜ਼ੀ ਕੱਢਿਓ ਇਹਦੇ ਚੋਂ, ਚੱਲ ਪੈਣਾ ਇਹਨੇ, ਸਾਨੂੰ ਗੁਰੂ ਸਾਹਿਬ ਨੇ ਆ ਖੋਲਣ ਨੂੰ ਕਿਹਾ। ਵੇਖਿਓ ਸੁਣੋ ਆ ਸ਼ਬਦ, ਨੌ ਦੁਆਰੇ ਕਾਇਆ ਕੋਟ ਹੈ, ਲੋ,
ਨੌ ਦਰਵਾਜ਼ੇ ਕਾਇਆ ਕੋਟ ਹੈ, ਦਸਵੇਂ ਗੁਪਤ ਰੱਖੀ ਜੈ,
ਦਸਵਾਂ ਗੁਪਤ ਹੈ, ਖੁੱਲਦਾ ਕਿਵੇਂ ਹੈ,
ਬਜਰ ਕਪਾਟ ਨਾ ਖੁੱਲਣੀ, ਗੁਰ ਸ਼ਬਦ ਖੋਲੀ ਜੈ।
ਕਹਿੰਦੇ ਉਹ ਦਰਵਾਜ਼ੇ ਬੰਦ ਨੇ, ਬੱਜਰ ਕਪਾਟ ਨਾ, ਉਹ ਕਪਾਟ ਉਹ ਕਵਾੜ ਖੁੱਲਦੇ ਨਹੀਂ, ਤੇ ਕਿਵੇਂ ਖੁੱਲਦੇ ਹੈ, ਜਦੋਂ ਅਸੀਂ ਗਿਆਨ ਲੈਂਦੇ ਹਾਂ, ਅਕਲ ਲੈਂਦੇ ਹਾਂ। ਆ ਜਿਹੜੇ ਮੇਰੇ ਵੀਰ ਹੋ, ਵੇਖੋ ਕਈ ਕਿੰਨੇ ਭੁਲੇਖਿਆਂ 'ਚ ਜਿਉਂ, ਆਪਾਂ ਆਪਣੀ ਗੱਲ ਕਰੀਏ, ਜਿੰਨੇ ਦੀਵਾਨ ਸੁਣਨ ਵਾਲੇ ਆਪਾਂ ਕਿੰਨੇ ਭੁਲੇਖਿਆਂ 'ਚ ਜਿਉਂਦੇ ਸੀ, ਪਰ ਹੁਣ ਚਾਨਣ ਹੋਇਆ ਕਿ ਨਹੀਂ, ਅਕਲ ਆਈ ਕਿ ਨਹੀਂ, ਕਈ ਗੱਲਾਂ ਦੇ ਭੁਲੇਖੇ ਨਿਕਲੇ, ਜਿਹੜੀਆਂ ਚੀਜ਼ਾਂ ਬੱਜਰ ਕਪਾਟ ਸੀ ਅੱਜ ਖੁੱਲ ਗਏ, ਬੱਜਰ ਕਪਾਟ ਨਾ ਖੁੱਲਣੀ, ਤੇ ਕਿਵੇਂ ਖੁੱਲਦੇ ਹੈ, ਗੁਰ ਸ਼ਬਦ ਗੁਰੂ ਦੇ ਗਿਆਨ, ਜਦੋਂ ਸਮਝ ਲੈਣ ਲੱਗੇ, ਅਕਲ ਲੈਣ ਲੱਗੇ, ਨੌਲੇਜ ਲੈਣ ਲੱਗੇ ਤੇ ਖੁੱਲ ਗਏ, ਗੁਰ ਸ਼ਬਦ ਖੁੱਲੀ ਜਾਏ। ਅੱਗੇ
ਅਨਹਦ ਵਾਜੇ ਧੁਨ ਵੱਜਦੇ ਗੁਰ ਸ਼ਬਦ ਸੁਣੀ ਜੈ,
ਕਹਿੰਦੇ ਅਨਹਦ ਵਾਜੇ ਧੁਨ ਵੱਜਦੇ ਗੁਰ ਸ਼ਬਦ ਸੁਣੀ ਜੈ। ਬੜੇ ਤਰ੍ਹਾਂ ਦਾ ਕੁਦਰਤ ਦੇ ਵਿੱਚ ਵਾਜੇ ਹੈ, ਬੜੇ ਤਰ੍ਹਾਂ ਦਾ ਸਾਰਾ ਕੁਛ ਹੈ, ਪਰ ਫੀਲਿੰਗ ਮਿਸ ਹੈ। ਅਸੀਂ ਨਾ ਕਈ ਵਾਰੀ ਸੁਣਿਓ, ਸਾਡੇ ਘਰਾਂ ਦੇ ਵਿੱਚ ਇੰਨੇ ਸੋਹਣੇ ਫੁੱਲ ਹੁੰਦੇ ਆ, ਕਦੇ ਵੇਖੇ ਹੀ ਨਹੀਂ। ਕਦੇ ਤੁਸੀਂ ਕਿਸੇ ਫੁੱਲ ਨੂੰ, ਕਿਸੇ ਕੀੜੇ ਨੂੰ, ਨਿੱਕੇ ਜਿਹੇ ਨਿੱਕੇ ਨਿੱਕੇ ਚਾਹੀਦਾ ਯਾਰ, ਹਿੱਲ ਜੁੱਲ ਨਹੀਂ ਹੋਣੀ ਚਾਹੀਦੀ।
ਜਿੱਥੇ ਵੀ ਕਿਤੇ ਦੀਵਾਨ ਲੱਗਦੇ ਆ ਨਾ, ਮੈਂ ਅੱਜ ਤੱਕ ਕਦੇ ਕਿਸੇ ਤੋਂ ਇੱਕ ਰੁਪਈਆ ਨਹੀਂ ਮੰਗਿਆ ਵੀ ਸਾਨੂੰ ਇੰਨੀ ਭੇਟਾ ਦਿਓ ਅਸੀਂ ਫਿਰ ਕੀਰਤਨ ਕਰਾਂਗੇ, ਪਰ ਇੰਨਾ ਕੁ ਜ਼ਰੂਰ ਹੁੰਦਾ ਵੀ ਸੱਚੀ ਕਈ ਵਾਰੀ ਸਾਰਾ ਜ਼ੋਰ ਲੱਗ ਜਾਂਦਾ ਯਾਰ। ਸਾਰੀ ਦੁਨੀਆ ਇਹੀ ਕਰ ਰਹੀ ਹੈ, ਉਹਦੇ ਤੋਂ ਉਲਟ ਕਹਿ ਰਿਹਾ ਮੈਂ ਗੱਲ, ਤੁਹਾਨੂੰ ਲੱਗਦਾ ਵੀ ਇਹ ਸਟੇਟਮੈਂਟਾਂ ਦੇਣੀਆਂ ਸੌਖੀਆਂ, ਅਗਲਾ ਫੱਟੀਆਂ ਲੈ ਕੇ ਮੈਨੂੰ ਬਲਾਤਕਾਰੀ ਲਿਖਦੇ ਨੇ, ਅਗਲੇ ਰੇਪਿਸਟ ਕੇ ਸ਼ਬਦ ਯੂਜ ਕਰਦੇ, ਵੜਨ ਨਹੀਂ ਦਿੰਦੇ, ਕਹਿੰਦੇ ਗੁਰਦੁਆਰਿਆਂ 'ਚ ਵੜਨ ਨਹੀਂ ਦੇਣਾ, ਆਹ ਸਟੇਟਮੈਂਟਾਂ ਦੇ ਰਹੇ ਹਾਂ ਤਾਂ ਔਖਾ ਸੌ ਕਰ ਹੀ ਰਿਹਾ, ਔਖਾ ਹੋ ਕੇ ਤੁਹਾਡੇ ਲੁਧਿਆਣੇ 'ਚ ਛਬੀਲ ਲੱਗੀ ਸੀ, ਭੁਪਿੰਦਰ ਸਿੰਘ ਖਾਸੀ ਕਲਾਂ ਮਾਰਿਆ ਨਹੀਂ ਤੁਹਾਡੇ ਸਾਹਮਣੇ,
ਸਾਨੂੰ ਲੱਗਦਾ ਵੀ ਸੌਖੀ ਆ ਗੱਲ ਕਹਿਣੀ ਸਟੇਜ ਤੇ ਬਹਿ ਕੇ ਵੀ ਭਗਤੀ ਇਹ ਭਗਤੀ ਨਹੀਂ ਤੇ ਜਿੰਨੇ ਭਗਤੀਆਂ ਕਰਨ ਵਾਲੇ ਉਹਨਾਂ ਦੇ ਚੀਕਾਂ ਨਹੀਂ ਨਿਕਲਦੀਆਂ ਸਾਰੇ ਮੇਰੇ ਵਿਰੁੱਧ ਭੁਗਤਦੇ ਆ ਇਸ ਗੱਲ ਕਰਕੇ ਵੀ ਇਕੱਲਾ ਹੀ ਅੱਡ ਵੱਖਰੀ ਗੱਲ ਕਰਦਾ ਮੈਂ ਚਾਹੁੰਦਾ ਬੋਝ ਲੈਣਾ ਚਾਹੀਦਾ ਸੱਚ ਹੈ ਪਿਆਰਿਓ ਇੰਨਾ ਸੌਖਾ ਨਹੀਂ ਇੱਦਾਂ ਕਹਿਣਾ ਆ ਗੱਲ ਕਹਿਣੀ ਅਗਲਾ ਸਾਰਾ ਢਾਂਚਾ ਹਿੱਲਦਾ ਅਗਲੇ ਦਾ ਜੜਾਂ ਹਿੱਲ ਜਾਂਦੀਆਂ ਵੀ ਜੇ ਲੋਕ ਇਹ ਲੋਕਾਂ ਦੇ ਦਿਮਾਗ 'ਚ ਇਹ ਗੱਲ ਬਹਿ ਗਈ ਤੇ ਰੋਜ਼ ਉਸ ਗੱਲ ਦਾ ਵਿਰੋਧ ਦਾ ਸਾਹਮਣਾ ਕਰਨਾ ਪੈਂਦਾ ਕਦੇ ਗਧੇ ਦੇ ਮੂੰਹ ਤੇ ਫੋਟੋ ਲਾ ਦੇਣਗੇ ਕਦੇ ਕੁੱਤਾ ਗਧਾ ਕਿੰਨਾ ਕੁਝ ਨੈੱਟ ਤੇ ਤੁਸੀਂ ਸੁਣਦੇ ਪੜ੍ਹਦੇ ਲਿਖਦੇ ਆ ਲੋਕ ਪਰ ਰਿਸਕ ਲੈ ਕੇ ਨਾ ਪਿਆਰਿਓ ਰਿਸਕ ਲੈ ਕੇ ਰਿਸਕ ਲੈ ਕੇ ਇਹ ਸਟੇਟਮੈਂਟਾਂ ਦਿੰਦੀਆਂ ਮੈਂ ਕਹਿੰਦਾ ਹੁੰਦਾ ਵੀ ਨੈੱਟ ਤੇ ਸੁਣ ਰਹੇ ਆ ਦੋ ਚਾਰ ਸਾਲ ਮੈਂ ਜੇ ਗੱਲਾਂ ਕਵਾਂ ਤੇ ਘੱਟ ਤੋਂ ਘੱਟ ਸਾਡੇ ਜਿੰਨੇ ਭਰਮ ਪਏ ਆ ਲਿਆ ਸਾਡੇ ਭੁਲੇਖੇ ਨੇ ਸਾਡੀ ਜਵਾਨੀ ਸੌਖੀ ਹੋ ਜਾਈ ਬੋਝ ਪਾਇਆ ਇਹਨਾਂ ਲੋਕਾਂ ਨੇ ਦਿਮਾਗ ਤੇ ਭਾਰ ਪਾਇਆ ਸਾਡੇ ਉੱਤੇ ਥੋੜੇ ਜਿਹੇ ਬੰਦੇ ਸਾਡੇ ਸਿਰ ਤੇ ਬਹਿ ਗਏ ਆ ਕੇ ਹੌਲੇ ਹੋ ਜਾਓ ਜ਼ਿੰਦਗੀ ਜਿਉਣ ਦਾ ਚੱਜ ਆ ਜੇ ਗੁਰਬਾਣੀ ਦਾ ਅਸਲ ਪਿਆਰ ਪੈਦਾ ਹੋਵੇ ਗੁਰਬਾਣੀ ਦਾ ਲੌਜਿਕ ਸਮਝ ਆਵੇ ਏਦਾਂ ਨਹੀਂ ਵੀ ਹੱਸ ਕੇ ਮੰਨ ਲਓ ਵੀ ਹਾਂ ਦੀਵਾਨ ਲੱਗਿਆ ਜੀ ਬੱਲੇ ਬੱਲੇ ਨਹੀਂ ਪਿਆਰਿਓ ਮੈਂ ਸੱਚ ਕਹਿ ਰਿਹਾ ਮੈਂ 14-15 ਸਾਲ ਬੜੀ ਮੌਜ ਕੀਤੀ ਹੈ ਤੇ ਹੁਣ ਜਦੋਂ ਸਕਿਉਰਿਟੀ ਲੱਗ ਕੇ ਇੰਨੀਆਂ ਪਰਮਿਸ਼ਨਾਂ ਲੈ ਕੇ ਹਰ ਵੇਲੇ ਨਾ ਹਰ ਵੇਲੇ ਬੰਦਾ ਮੇਰੇ ਤੱਕ ਆਉਂਦਾ ਉਹਨੂੰ ਚੈੱਕ ਕਰਦੇ ਆ ਪਹਿਲਾਂ ਮੈਂ ਖੁੱਲਾ ਫਿਰਦਾ ਸੀ ਸਾਰੀ ਕੱਲੀ ਗੱਡੀ ਲੈ ਕੇ ਮੈਂ ਫਿਰਦਾ ਹੁੰਦਾ ਮੈਂ ਖਾਸੀ ਕਲਾਂ 20 ਵਾਰ ਆਇਆ ਹੋਣਾ ਕੱਲੀ ਗੱਡੀ ਲੈ ਕੇ ਬਾਬਾ ਭੁਪਿੰਦਰ ਸਿੰਘ ਨੂੰ ਮਿਲ ਮੇਰਾ ਇੰਨਾ ਪਿਆ ਜਿੱਥੇ ਮਰਜ਼ੀ ਮੈਂ ਜਾਂਦਾ ਸੀ ਆਜ਼ਾਦੀ ਨਾਲ ਘੁੰਮਦਾ ਸੀ ਪਰ ਮੈਂ ਇਦਾਂ ਨਹੀਂ ਰਿਸਕ ਲੈ ਕੇ ਸਟੇਟਮੈਂਟਾਂ ਦਿੰਦਾ ਇੰਨਾ ਸੌਖਾ ਨਹੀਂ ਹੁੰਦਾ ਹੱਸ ਕੇ ਨਹੀਂ ਇਹਨੂੰ ਸਾਰੀ ਦਾ ਹੁੰਦਾ ਸਮਝਣਾ ਹੁੰਦਾ ਉਸ ਗੱਲ ਨੂੰ ਇੰਨਾ ਸੌਖਾ ਨਹੀਂ ਪਿਆਰਿਓ ਤਾਂ ਮੈਂ ਕਹਿੰਦਾ ਵੀ ਇਹ ਗੱਲਾਂ ਸਮਝਣੀਆਂ ਚਾਹੀਦੀਆਂ ਸਾਨੂੰ ਟਿਕ ਕੇ ਮੈਂ ਹੈਰਾਨ ਇੱਥੇ ਹੁਣ ਪੂਰੀ ਲਾਈਨ ਬੈਠੀ ਸੀ ਅੱਗੇ 15 ਜਣੇ ਇੱਥੋਂ ਉੱਠ ਕੇ ਗਏ ਜਾਂ ਤਾਂ ਬੰਦਾ ਪਿੱਛੇ ਬੈਠਾ ਹੋਵੇ ਪਿੱਛੇ ਦੀ ਪਿੱਛੇ ਲੰਘ ਗਿਆ ਇੱਥੋਂ ਸਾਹਮਣੇ ਬੈ ਤੁਸੀਂ ਜਿੱਥੇ ਇੰਨਾ ਚਿਰ ਬੈਠੇ 10 ਮਿੰਟ ਹੋਰ ਬੈਠੋ ਸੋ ਆਓ ਹੁਣ ਆਪਾਂ ਇੱਦਾਂ ਕਰਾਂਗੇ ਗੱਲ ਆਪਾਂ ਕੱਲ੍ਹ ਕਰ ਲਾਂਗੇ ਪੂਰੀ ਆਨੰਦ ਸਾਹਿਬ 'ਚ ਬੋਲੋ ਅਰਦਾਸ 'ਚ ਜੁੜੋ ਹੁਕਮਨਾਮੇ ਸੁਣੋ ਪਰਸੋਂ ਅਮਰ ਦਾ ਬਾਟਾ ਤਿਆਰ ਹੋਏਗਾ ਸਭ ਵੀਰਾਂ ਨੂੰ ਭੈਣਾਂ ਨੂੰ ਬੇਨਤੀ ਹੈ ਜਿੰਨਾ ਅਮਰ ਛਕਣਾ ਉਹ ਮਨ ਬਣਾਓ ਤੇ ਪ੍ਰਬੰਧਕਾਂ ਕੋਲ ਆਪਣੇ ਨਾਮ ਬਹੁਤ ਵੀਰਾਂ ਦਾ ਧੰਨਵਾਦ ਹੈ ਉਦਮ ਬਹੁਤ ਕੀਤਾ ਹੈ ਸ਼ਹਿਰ 'ਚ ਦੀਵਾਨ ਰੱਖਣੇ ਉਦਮ ਕਰਨਾ ਤੇ ਤੁਸੀਂ ਅੱਜ ਪਹਿਲੇ ਦਿਨ ਹੀ ਬਹੁਤ ਵੱਡੀ ਗਿਣਤੀ 'ਚ ਆਏ ਹੋ ਇਸ ਗੱਲ ਦਾ ਵੀ ਬਹੁਤ ਧੰਨਵਾਦ ਬਹੁਤ ਵੱਡਾ ਇਕੱਠ ਹੈ ਪਹਿਲੇ ਦਿਨ ਤੇ ਕੱਲ੍ਹ ਨੂੰ ਵੱਧ ਚੜ ਕੇ ਹੋਰ ਵੀ ਆਉਣਾ ਤਕੜੇ ਹੋ ਕੇ ਆਉਣਾ ਤੇ ਪਰਸੋਂ ਦਾ ਲਾਸਟ ਦੀਵਾਨ ਹੈ ਸਾਰਿਆਂ ਨੇ ਹਾਜ਼ਰੀ ਭਰਨੀ ਹੈ 8 ਵਜੇ ਸ਼ੁਰੂ ਕਰਾਂਗੇ ਕੋਸ਼ਿਸ਼ ਕਰਿਓ ਵੇਲੇ ਨਾਲ ਆਓ ਫਿਰ ਆਪਾਂ ਸਮਾਪਤੀ ਲੇਟ ਨਹੀਂ ਹੋਏਗੀ ਫਿਰ 10:30 ਵਜੇ ਭੋਗ ਪੈ ਸਕਦਾ ਵੇਲੇ ਨਾਲ ਆਉਣਾ ਹੈ ਤੇ ਵੇਲੇ ਨਾਲ ਹੀ ਆਪਾਂ ਸਮਾਪਤੀ ਕਰ ਦਿਆਂਗੇ ਇਸ ਕਰਕੇ ਬੱਜਰ ਕਪਾਟ ਨਾ ਖੁੱਲਣੀ ਗੁਰ ਸ਼ਬਦ ਖੁਲੀਜੈ ਅਨਹਦ ਧੁਨ ਅਨਹਦ ਨਾਦ ਧੁਨ ਵੱਜਦੇ ਗੁਰ ਸ਼ਬਦ ਸੁਣੀਜੈ ਬੜੇ ਤਰ੍ਹਾਂ ਦੇ ਨਾਦ ਨੇ ਜੀ ਕੁਦਰਤ ਦੇ ਵਿੱਚ ਪਰ ਹੁਣ ਅਕਲ ਨਾ ਹੋਣ ਕਰਕੇ ਸਮਝ ਨਾ ਹੋਣ ਕਰਕੇ ਸ਼ਾਂਤੀ ਨਾ ਹੋਣ ਕਰਕੇ ਨਹੀਂ ਸੁਣਦੇ ਜਦੋਂ ਗਿਆਨ ਆਉਂਦਾ ਹੈ ਫਿਰ ਜਿਹੜਾ ਅੱਜ ਭੈੜੀ ਭੈੜੀ ਲੱਗਦੀ ਹੈ ਕੁਦਰਤ ਉਹੀ ਚੰਗੀ ਚੰਗੀ ਲੱਗਣ ਲੱਗ ਜਾਂਦੀ ਹੈ ਸਵਾਦ ਆ ਜਾਂਦਾ ਪਿਆਰਿਆ ਫੀਲਿੰਗ ਦਾ ਫਰਕ ਹੈ ਇੱਥੇ ਬੰਸਰੀ ਵੱਜਦੀ ਹੈ ਇੱਕ ਬੰਦੇ ਨੂੰ ਕੋਈ ਫੀਲਿੰਗ ਨਹੀਂ ਇੱਕ ਬੰਦਾ ਐਂ ਹੋ ਜਾਂਦਾ ਵਾਹ ਫੀਲਿੰਗ ਬਦਲ ਗਈ ਫਰਕ ਹੈ ਉਹ ਚੇਂਜ ਹੋ ਗਿਆ ਸਾਰਾ ਕੁਛ ਨਾਦ ਤੇਰੇ ਅੰਦਰ ਨਹੀਂ ਵੱਜਣੇ ਵੱਜ ਰਹੇ ਐ ਤੂੰ ਗੈਰ ਹਾਜ਼ਰ ਸੀ ਤੇ ਗੁਰੂ ਦੇ ਗਿਆਨ ਨਾਲ ਤੈਨੂੰ ਹਾਜ਼ਰ ਕਰ ਦੇਣਾ ਸਮਝ ਆ ਗਈ ਜਿਹੜਾ ਦਰਖਤ ਤੂੰ ਫੁੱਲ ਪਹਿਲਾਂ ਨਹੀਂ ਸੀ ਵੇਖਿਆ ਹੁਣ ਤੈਨੂੰ ਵਿਖਾਇਆ ਜਾਏਗਾ ਆਹ ਵੇਖ ਮਿਸ ਹੀ ਕਰਤਾ ਸੀ ਤੇਰੇ ਘਰ 'ਚ ਗੁਲਾਬ ਲੱਗਿਆ ਤੂੰ ਕਦੇ ਨੇੜੇ ਹੋ ਕੇ ਫੁੱਲ ਦੀ ਸੁੰਦਰਤਾ ਨੂੰ ਵੇਖਿਆ ਕਦੇ ਤੂੰ ਇਸ ਮਹਿਕ ਨੂੰ ਮਾਣਿਆ ਕਦੇ ਇਸ ਕੋਇਲ ਦੀ ਆਵਾਜ਼ ਨੂੰ ਤੂੰ ਗੌਰ ਨਾਲ ਸੁਣਿਆ ਕੁਦਰਤ ਦੇ ਵਿੱਚ ਰੱਬ ਦੇ ਫੈਲੀ ਹੋਈ ਕੁਦਰਤ ਤੇ ਕੁਦਰਤ ਦੇ ਵਿੱਚ ਰੱਬ ਤਰ੍ਹਾਂ ਤਰ੍ਹਾਂ ਦੇ ਜੀਵ ਤਰ੍ਹਾਂ ਤਰ੍ਹਾਂ ਦੇ ਵਾਜੇ ਤਰ੍ਹਾਂ ਤਰ੍ਹਾਂ ਦੀਆਂ ਹਵਾਵਾਂ ਤਰ੍ਹਾਂ ਤਰ੍ਹਾਂ ਦਾ ਖੇੜਾ ਇਹਦੇ ਵਿੱਚ ਹੈ ਪਰ ਅਸੀਂ ਮਿਸ ਕਰਦੇ ਹਾਂ ਮਿਸ ਤੇ ਗਿਆਨ ਆਇਆ ਜਦੋਂ ਇਕਾਗਰਤਾ ਬਣੀ ਫਿਰ ਉਹ ਮੈਂ ਤੇ ਵੇਖੇ ਮੈਨੂੰ ਕਿਸੇ ਦੀ ਮਾਸੂਮੀਅਤ ਨਹੀਂ ਦਿਸਦੀ ਮੈਨੂੰ ਖਿੜਿਆ ਫੁੱਲ ਨਹੀਂ ਦਿਸਦਾ ਮੈਨੂੰ ਪੱਤਿਆਂ ਦੀ ਉਹ ਖੜਕਣ ਦੀ ਆਵਾਜ਼ ਨਹੀਂ ਸੁਣਦੀ ਪਰ ਜਦੋਂ ਇਕਾਗਰਤਾ ਵਧੀ ਸਮਝ ਦਾ ਪੱਧਰ ਵਧਿਆ ਉੱਚਾ ਹੁੰਦਾ ਗਿਆ ਸਮਝ ਦਾ ਪੱਧਰ ਉੱਚਾ ਹੋਇਆ ਫਿਰ ਫੀਲਿੰਗ ਬਣ ਗਈ ਰਸ ਆਉਣ ਲੱਗ ਪਿਆ ਇਹ ਨਹੀਂ ਨਵਾਂ ਆਉਣਾ ਕੁਛ ਇੱਥੇ ਸਭ ਕੁਝ ਹੈ ਜੋ ਕੁਛ ਪਾਇਆ ਸੋ ਇੱਕ ਵਾਰ ਮੈਂ ਗੈਰ ਹਾਜ਼ਰ ਸੀ ਮੈਨੂੰ ਗੁਰੂ ਦੇ ਗਿਆਨ ਨੇ ਹਾਜ਼ਰ ਕਰਤਾ ਹੁਣ ਦਿਸਣ ਲੱਗ ਪਿਆ ਹੁਣ ਸਮਝ ਆਉਣ ਲੱਗ ਬੱਜਰ ਕਪਾਟ ਨਾ ਖੁੱਲਣੀ ਗੁਰ ਸ਼ਬਦ ਅਨਹਦ ਨਾਦ ਧੁਨ ਵੱਜਦੇ ਗੁਰ ਅਨਹਦ ਵਾਜੇ ਧੁਨ ਵੱਜਦੇ ਗੁਰ ਸ਼ਬਦ ਸੁਣੀ ਜੈ ਅੱਗੇ
ਤਿਤ ਘਟ ਅੰਤਰ ਚਾਨਣਾ ਕਰ ਭਗਤ ਮਿਲੀ ਜੈ
ਵੀਰਾ ਤੇਰੇ ਅੰਦਰ ਗਿਆਨ ਦਾ ਖੂਹ ਹੈ ਚਾਨਣ ਤੈਨੂੰ ਅੰਦਰ ਹੀ ਹੋ ਜਾਣਾ ਪਰ ਜਦੋਂ ਅਕਲ ਆਵੇ ਸਮਝ ਆਵੇ ਫਿਰ ਸਾਰੀਆਂ ਹੀ ਘੁੰਡੀਆਂ ਖੁੱਲ ਜਾਂਦੀਆਂ ਇੱਥੇ ਦਾ ਚਾਨਣ ਹੋਇਆ ਫਿਰ ਹਰੇਕ ਰਿਸ਼ਤੇ ਦਾ ਹੀ ਚਾਨਣ ਹੋ ਜਾਣਾ ਕੀ ਗਲਤ ਹੈ ਕੀ ਠੀਕ ਹੈ ਸਾਰਾ ਹੀ ਪਤਾ ਲੱਗ ਜਾਣਾ ਕਾਮਨ ਸੈਂਸ ਡਿਵੈਲਪ ਹੋ ਜਾਣੀ ਹੈ ਕੱਲਾ ਧਰਮ ਦਾ ਨਹੀਂ ਪਤਾ ਲੱਗਣਾ ਸਾਰੀਆਂ ਹੀ ਘੁੰਡੀਆਂ ਖੁੱਲ ਜਾਣਗੀਆਂ ਜੇ ਅਕਲ ਲੈ ਲੈ ਅੱਗੇ
ਸਭ ਮਹਿਕ ਵਰਤੂ ਦਾ ਜਿਨ ਆਪੇ ਰਚਨ ਰਚਾਈ
ਬਸ ਉਹਨੇ ਹੀ ਸਾਰੀ ਰਚਨ ਰਚਾਈ ਹੈ ਉਹ ਇੱਕ ਨਿਯਮ ਦੇ ਰੂਪ ਵਿੱਚ ਪਰਮਾਤਮਾ ਕਹਿ ਲਓ ਨਿਯਮ ਕਹਿ ਲਓ ਲੋ ਕਹਿ ਲਓ ਸਾਰਿਆਂ ਦੇ ਵਿੱਚ ਵਰਤ ਰਿਹਾ ਉਸੇ ਦੀ ਖੇਡ ਹੈ ਸਾਰੀ ਸਮਝ ਨਹੀਂ ਸੀ ਗੈਰ ਹਾਜ਼ਰ ਸੀ ਮੈਂ ਉਹ ਵਾਜਿਆਂ ਵਾਲੇ ਨੂੰ ਫੀਲ ਹੀ ਨਹੀਂ ਸੀ ਕਰਦਾ ਹੁਣ ਰਸ ਆਉਣ ਲੱਗ ਪਿਆ ਹੁਣ ਜ਼ਿੰਦਗੀ ਉਹੀ ਹੈ ਹੁਣ ਸਵਾਦ ਆਉਣ ਲੱਗ ਪਿਆ ਹੁਣ ਪਤਾ ਲੱਗਦਾ ਹੁਣ ਆਨੰਦ ਆ ਰਿਹਾ ਹੁਣ ਸਵਾਦ ਹਰ ਜੀਓ ਨੂੰ ਹੁਣ ਆਪਾਂ ਪੂਰਾ ਕਰ ਹੀ ਦਿੰਦੇ ਹਰ ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ ਉਹਨੇ ਹਰ ਜੀਓ ਹਰ ਹਰੀ ਨੇ ਜੀਓ ਗੁਫਾ ਅੰਦਰ ਰੱਖ ਕੇ ਜਿੰਦੇ ਦੇ ਚ ਟਕਾਈ ਹਰ ਨੂੰ ਅਲੱਗ ਕਰੋ ਹਰ ਹਰ ਨੇ ਹਰੀ ਨੇ ਜੀਓ ਗੁਫਾ ਅੰਦਰ ਰੱਖ ਕੇ ਜਿੰਦ ਇਹ ਸਰੀਰ ਦੇ ਵਿੱਚ ਰੱਖ ਕੇ ਵਾਜਾ ਪਵਨ ਵਜਾ ਸਾਹ ਆਹ ਵਾਜਾ ਵੱਜ ਰਿਹਾ ਹਵਾ ਨਾਲ ਆਕਸੀਜਨ ਦਾ ਸਿਸਟਮ ਬਣਿਆ ਨਿਯਮ ਨੇ ਇਹ ਢਾਂਚਾ ਰਚਿਆ ਅੱਗੇ ਵਜਾਇਆ ਵਾਜਾ ਪਾਉਣ
ਵਜਾਇਆ ਵਾਜਾ ਪਾਉਣ ਨੌ ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ
ਠੀਕ ਹੈ ਜੀ ਆ ਜਿਹੜਾ ਗੁਪਤ ਹੈ ਜਿਹੜੇ ਆਈ ਜਾਂਦੇ ਨਵੇਂ ਨਵੇਂ ਵਿਚਾਰ ਇਹ ਕੁੱਤਿਆਂ ਨੂੰ ਥੋੜਾ ਆਉਣੇ ਆ ਗਧਿਆਂ ਨੂੰ ਥੋੜਾ ਆਉਣੇ ਆ ਇਹ ਤਾਂ ਬੰਦੇ ਨੂੰ ਹੀ ਆਉਣੇ ਆ ਤੈਨੂੰ ਹੀ ਆਉਣੇ ਆ ਇਹ ਹੈ ਤੇਰਾ ਦਸਵਾਂ ਦਵਾਰ ਜਿਹੜਾ ਤੇਰੇ ਕੋਲ ਹੀ ਹੈ ਜਿੰਨਾ ਮਰਜ਼ੀ ਗੱਡੀ ਜਾਈ ਨਵੇਂ ਤੋਂ ਨਵਾਂ ਪਿਓ ਦਾਦੇ ਕਾ ਖੋਲ ਡਿੱਠਾ
ਖਜ਼ਾਨਾ
ਆਹ ਖਜ਼ਾਨਾ ਲਓ ਇੱਕ ਮਿੰਟ ਵਿੱਚ ਸਮਾਪਤੀ ਆਨੰਦ ਸਾਹਿਬ ਪੜਾਂਗੇ ਹਾਂਜੀ ਪੜੋ ਅੱਗੇ
ਗੁਰਦੁਆਰੇ ਲਾਏ ਭਾਵਨੀ ਇੱਕ ਨਾ ਦਸਵਾਂ ਦਵਾਰ ਦਿਖਾਇਆ
ਜਿਹੜਾ ਗੁਰੂ ਦੇ ਤੇ ਭਾਵਨਾ ਬਣਾਵੇ ਗੁਰੂ ਮਤਲਬ ਗਿਆਨ ਲਵੇ ਗੁਰੂ ਦੁਆਰੇ ਗਿਆਨ ਦੇ ਰਾਹ ਤੁਰੇ ਜਿਹੜਾ ਗਿਆਨ ਦੇ ਦੁਆਰੇ ਤੁਰੇ ਅਕਲ ਲੈਣ ਵਾਲੇ ਪਾਸੇ ਤੁਰੇ ਉਹ ਦਸਵਾਂ ਦਵਾਰ ਵੇਖ ਲੇਗਾ ਵੇਖ ਲੂ ਭਾਵ ਖੋਲ ਲੂ ਇਹਨੂੰ ਬੇਅਕਲ ਸੀ ਅਕਲ ਵਾਲਾ ਹੋ ਜਾਣਾ ਉਹਨੇ ਗਿਆਨ ਵਾਲੇ ਪਾਸੇ ਤੁਰ ਆ ਵੇਖੇਗਾ ਹੈਰਾਨ ਇਹ ਹੋਏਗਾ ਵੀ ਇੰਨਾ ਕੁਝ ਆਈ ਕਿੱਥੋਂ ਜਾਂਦਾ ਆਖੋ
ਸਤਨਾਮ
ਲੋਕੀ ਸਲਾਹ ਲੈਣ ਆਉਣਗੇ ਜਦੋਂ ਤੂੰ ਏਦਾਂ ਵੀਰੋ ਜਿਹੜੇ ਬੰਦੇ ਮਸ਼ੀਨਾਂ ਬਣਾਉਂਦੇ ਹੋ ਪਟਿਆਲਾ ਤੁਹਾਡਾ ਲੁਧਿਆਣਾ ਤੇ ਭਰਿਆ ਪਿਆ ਮਸ਼ੀਨਾਂ ਵਾਲੇ ਬੰਦਿਆਂ ਨਾਲ ਜਿਹੜੇ ਬੰਦੇ ਮਸ਼ੀਨਾਂ ਬਣਾਉਂਦੇ ਆ ਕੋਈ ਨਵੀਂ ਕਾਢ ਇਹ ਸੋਚਦਾ ਵੀ ਪਿਛਲੇ ਸਾਲ ਹੋਰ ਸੀ ਫਿਰ ਇਹ ਮੱਥਾ ਜਾ ਹੋਰ 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 ਖਾਵਾਂ ਖਰਚਾ ਰਲ ਮਿਲ ਭਾਈ ਟੋਟ ਨਾ ਆਵੇ ਇਹਨੂੰ ਚਲਾ ਇਹਨੂੰ ਚਲਾ ਇਹਨੂੰ ਖੋਲ ਦਸਵਾਂ ਦਵਾਰ ਐਂ ਨਾ ਸੜ ਜੇ ਕਿਤੇ ਅੱਗੇ
ਤਹਿ ਅਨੇਕ ਰੂਪ ਨਾਉ ਨਵ ਨਿਤ ਇਸ ਦਾ ਅੰਤ ਨ ਜਾਈ ਪਾਇਆ
ਬਸ ਉਹ ਬੇਅੰਤ ਹੈ ਕੁਦਰਤ ਦੇ ਵਿੱਚ ਨੌ ਨਿਧੀਆਂ ਉਹ ਖਜ਼ਾਨੇ ਤਰ੍ਹਾਂ ਤਰ੍ਹਾਂ ਦੇ ਨੇ ਬੇਅੰਤ ਨੇ ਉਹਦਾ ਅੰਤ ਨਹੀਂ ਪਾਇਆ ਜਾ ਸਕਦਾ। ਅਕਲ ਦੇ ਨਾਲ ਉਹਨੂੰ ਮਾਣੋ, ਸਵਾਦ ਲਓ, ਚੱਖੋ। ਅੱਗੇ
ਕਹੇ ਨਾਨਕ ਹਰ ਪਿਆਰੇ ਜੀਓ,
ਕਹੇ ਨਾਨਕ ਹਰ ਪਿਆਰੇ ਜੀਓ ਗੁਫਾ ਅੰਦਰ ਰੱਖ ਕੇ। ਹਾਂਜੀ,
ਵਾਜਾ ਪਵਨ ਵਜਾਇਆ,
ਫਿਰ ਇਕੱਠੀ ਪੰਗਤੀ ਪੜੋ।
ਕਹੇ ਨਾਨਕ ਹਰ ਪਿਆਰੇ ਜੀਓ ਗੁਫਾ ਅੰਦਰ ਰੱਖ ਕੇ, ਵਾਜਾ ਪਵਨ ਵਜਾਇਆ।
ਕਹੇ ਨਾਨਕ ਹਰ ਪਿਆਰੇ ਜੀਓ ਗੁਫਾ ਅੰਦਰ ਰੱਖ ਕੇ, ਵਾਜਾ ਪਵਨ। ਸੋ ਆਓ ਆਪਾਂ ਦਸੋਂ ਦੁਆਰ ਖੋਲਣਾ, ਤੇ ਜੇ ਜੋਗੀਆਂ ਵਾਲਾ ਖੋਲਣਾ ਭਾਈ, ਜਿਹੜਾ ਜੋਗੀਆਂ ਵਾਲਾ ਦਸਵਾਂ ਦੁਆਰ ਹੈ ਉਹ ਲੱਗੇ ਰਹੋ, ਉਹ ਦਸਵਾਂ ਦੁਆਰ ਨੇ ਸਾਡਾ ਇੱਦਾਂ ਨਹੀਂ, ਉਹ ਇੱਥੇ ਸਵਾਲ ਚੜ ਵੀ ਗਏ। ਸੁਣੋ ਭਾਈ, ਜੇ ਤੁਸੀਂ ਲੱਗੇ ਰਹੋਗੇ ਅੰਦਰ ਹੀ ਆ, ਲਾਈਟਾਂ ਜੀਆਂ ਦਿਸ ਵੀ ਪਈਆਂ, ਉਹ ਜੋਗ ਮਤ ਦਾ ਰਾਹ ਹੈ, ਇੱਕ ਵੱਖਰਾ ਹੈ ਜੋਗ ਮਤ ਦਾ। ਉਹਦੇ ਨਾਲ ਸਮਾਜ ਨਹੀਂ ਸਵਰ ਜਾਣਾ, ਤੇਰਾ ਪਰਿਵਾਰ ਨਹੀਂ ਸਵਰ ਜਾਣਾ, ਬਾਹਰ ਨਹੀਂ ਕੁਛ ਬਦਲ ਜਾਣਾ। ਤਾਂ ਕਰਕੇ ਵੇਖੋਗੇ ਜਿਹੜੇ ਸਵਾਸ ਚਾੜਨ ਵਾਲੇ ਵੀ ਹੋਣਗੇ, ਬਾਹਰ ਬੇੜਾ ਗਰਕਦਾ ਜਾਂਦਾ, ਡੱਕਾ ਤੋੜ ਕੇ ਦੂਰਾ ਕਰਨ ਨੂੰ ਰਾਜੀ ਨਹੀਂ। ਆਖੋ ਸਤਨਾਮ। ਜੇ ਪਿਆਰਿਓ ਇਹਦੇ ਉੱਤੇ ਸ਼ੱਕ ਹੋਵੇ, ਇਸ ਟੌਪਿਕ ਤੇ ਗੱਲ ਕਰਨੀ ਹੋਵੇ, ਲਿਖ ਲਿਓ, ਚੇਤਾ ਰੱਖਿਓ, ਅੱਜ ਵਾਲਾ ਦੀਵਾਨ ਚੇਤਾ ਰੱਖਿਓ, ਜਦੋਂ ਕਦੇ ਟਾਈਮ ਹੋਇਆ, ਕਿਉਂਕਿ ਸਾਰੇ ਤਜਰਬੇ ਕਰਕੇ ਵੇਖੇ ਹੈ ਜੀ। ਸਾਡੇ ਪਰਮੇਸ਼ਰ ਦੁਆਰ ਦੇ ਵਿੱਚ ਨਾ ਅਸੀਂ ਛੱਪਰੀਆਂ ਬਣਾਈਆਂ, ਦਸ ਦਸ ਘੰਟੇ, ਬਾਰਾਂ ਬਾਰਾਂ ਘੰਟੇ, ਆਪ ਵੀ ਬਹਿ ਕੇ, ਬੰਦੇ ਵੀ ਭਾ ਭਾ ਕੇ ਸਾਰੇ, ਵੀ ਕਿਹੜਾ ਦਸਵਾਂ ਦੁਆਰ ਹੁੰਦਾ, ਕਿਵੇਂ ਖੁੱਲਦਾ, ਕਿਹੜੇ ਵਾਜੇ ਸੁਣਦੇ ਹੈ, ਬੜੇ ਮੱਥੇ ਮਾਰੇ ਹੈ, 20 ਸਾਲ ਪ੍ਰਚਾਰ ਕੀਤਾ ਹੈ, 10-12 ਸਾਲ ਇਹਦੇ ਤੇ ਲਾਏ ਹੈ, 12 ਸਾਲ ਇਹਨਾਂ ਚੀਜ਼ਾਂ ਬਾਰੇ ਪੂਰਾ ਤਜਰਬਾ ਹੈ। ਜੇ ਮੈਂ ਸਟੇਜ ਤੇ ਇਹ ਕਰ ਕਹਿੰਦਾ ਨਾ ਮੈਂ ਗੱਲਾਂ, ਤੇ ਐਕਸਪੀਰੀਅੰਸ ਕਰਕੇ ਕਿਹਾ, ਇਹਦੇ ਵਿੱਚੋਂ ਕੁਛ ਨਹੀਂ ਨਿਕਲਿਆ, ਬੈਠੇ ਰਹਿਣਾ, ਸੁੰਨ ਹੋ ਜਾਣਾ, ਸਰੀਰ ਦੀ ਸੁੱਧ ਬੁੱਧ ਭੁੱਲ ਜਾਣੀ। 2012 ਦੇ ਸਾਡੇ ਦੀਵਾਨ ਸੁਣਿਓ ਇੰਟਰਨੈਟ ਤੇ ਨਾ, 2012 ਦੇ ਦੀਵਾਨ ਭਰਿਓ, ਵਾਹਿਗੁਰੂ ਵਾਹਿਗੁਰੂ ਜਦੋਂ ਮੈਂ ਕਰਾਉਂਦਾ ਸੀ ਨਾ ਇੱਦਾਂ ਸਟੇਜ ਤੇ, ਸਾਡੇ ਅੱਧੇ ਸਾਜੀ ਬੈਠੇ ਹੀ ਰਹਿ ਜਾਂਦੇ ਸੀ, ਅਰਦਾਸ 'ਚ ਖੜੇ ਨਹੀਂ ਸੀ ਹੁੰਦੇ, ਇੱਦਾਂ ਹੀ ਬਸ ਚੱਲੀ ਜਾਂਦੇ ਸੀ। ਕਈਆਂ ਨੂੰ ਅਸੀਂ ਚੱਕ ਚੱਕ ਕੇ ਗੱਡੀਆਂ ਦੇ ਵਿੱਚ ਪਾਉਂਦੇ ਸੀ, ਘੜੀ ਇੱਦਾਂ ਨਾ ਚੱਕ ਕੇ ਲਿਜਾਣਾ, ਗੱਡੀ 'ਚ ਬਿਠਾਉਣਾ, ਸੁੰਨ ਹੋ ਜਾਂਦੇ ਸੀ ਸਰੀਰ ਉਹਨਾਂ ਦੇ। 2 ਕੁ ਦਿਨ ਤੇ ਐਂ ਕਰਦੇ ਸੀ ਵੀ ਵਾਹ ਬਈ ਵਾਹ, ਨਜ਼ਾਰਾ ਬੜਾ ਆਇਆ, ਮੁੜ ਕੇ ਫੇਰ ਉਹੀ ਕੁਛ। ਆਖੋ ਸਤਨਾਮ। ਉਹ ਦੇਖਿਓ ਇਹ ਸਰੀਰ ਦੇ ਵਿੱਚ ਸਵਾਦ ਹੈ, ਸਰੀਰ ਦਾ ਸਵਾਦ ਹੈ, ਆਨੰਦ ਜਿਹਾ ਬੜਾ ਆਉਂਦਾ ਹੈ, ਐਂ ਲੱਗਦਾ ਵੀ ਕੁਝ ਹੋ ਰਿਹਾ, ਉੱਪਰ ਨੂੰ ਜਾ ਰਿਹਾ ਮੈਂ, ਸੁੰਨ ਹੋ ਜਾਂਦਾ ਹੈ, ਮੁੜ ਕੇ ਫੇਰ ਉੱਥੇ। ਬੜੇ ਤਜਰਬੇ ਇਸ ਵਿਸ਼ੇ ਤੇ। ਜੇ ਕੋਈ ਬੰਦਾ ਮਾਹਰ ਹੋਵੇ ਜਿਹੜਾ ਕਹਿੰਦਾ ਵੀ ਅਸੀਂ ਜੀ 2-2 ਸਾਲ ਲਾ ਕੇ ਸਵਾਸ ਚਾੜੇ ਹੈ, ਉਹਨੂੰ ਨਾਲ ਲੈ ਕੇ ਆਇਓ, ਜਿਹੜਾ ਇਸ ਟੌਪਿਕ ਤੇ ਗੱਲ ਕਰੇਗਾ ਉਹ ਬਹਿ ਕੇ ਮੇਰੇ ਨਾਲ ਗੱਲ ਕਰੇ। ਅਸੀਂ ਇਸ ਵਿਸ਼ੇ ਤੇ ਪੂਰੀ ਚੰਗੀ ਤਰ੍ਹਾਂ ਸਮਝਿਆ ਮੈਂ ਇਸ ਚੀਜ਼, ਮੈਂ ਜਾਣਦਾ, ਮੈਂ ਤਾਂ ਕਹਿ ਰਿਹਾ ਇਹ ਜੋਗ ਮਤ ਹੈ, ਇਹਦਾ ਗੁਰਮਤ ਦੇ ਨਾਲ ਕੋਈ ਲੈਣਾ ਦੇਣਾ ਨਹੀਂ। ਅਸੀਂ ਰਾਹ ਕਿਹੜਾ ਅਪਣਾਉਣਾ ਹੈ, ਜ਼ਿੰਮੇਵਾਰ ਬਣਨਾ ਹੈ, ਫਰਜ਼ ਪਛਾਣਨੇ ਨੇ, ਆਪਣੇ ਕੰਮ ਨੂੰ ਦਿਲੋਂ ਕਰਨਾ ਹੈ, ਆਪਣੇ ਕਰਮ ਨੂੰ ਧਰਮ ਬਣਾਉਣਾ ਹੈ। ਆਖੋ ਸਤਨਾਮ। ਸਾਡਾ ਕਰਮ ਸਾਡਾ ਧਰਮ ਬਣੇ ਤੇ ਸਾਡਾ ਧਰਮ ਸਾਡਾ ਕਰਮ ਬਣੇ, ਸਾਡੇ ਕੰਮਾਂ 'ਚ ਸਾਡਾ ਧਰਮ ਝਲਕੇ, ਜੀਵਨ ਵਿੱਚ ਧਰਮ ਝਲਕੇ, ਪ੍ਰੈਕਟੀਕਲਿਟੀ 'ਚ ਝਲਕੇ, ਵਿਹਾਰ 'ਚ ਝਲਕੇ। ਜਿਨ੍ਹਾਂ ਨੇ ਅੰਮ੍ਰਿਤ ਛਕਣਾ ਨਾਮ ਲਿਖਾਇਓ ਜੀ, ਪਰਸੋਂ ਆਪਾਂ ਦਾਖਲਾ ਲਈਏ। ਭੈਣਾਂ ਨੂੰ ਵੀ ਬੇਨਤੀ ਹੈ, ਵੀਰਾਂ ਨੂੰ ਵੀ ਬੇਨਤੀ ਹੈ, ਬੜਾ ਵਧੀਆ ਸਕੂਲ ਹੈ ਜੀ, ਚਾਹ ਨਾਲ ਪੜ੍ਹੀਏ, ਸ਼ੌਂਕ ਨਾਲ ਪੜ੍ਹੀਏ, ਦਾਖਲਾ ਲਈਏ ਤੇ ਮਾਣ ਕਰੀਏ ਜੀ। ਗਾਤਰਾ ਪਾਇਆ ਜੀ, ਆ ਵੇਖੋ ਕਿਰਪਾਨ ਪਾਈਏ, ਤੇ ਬੜਾ ਮਾਣ ਕਰਦੇ ਹਾਂ ਵੀ ਇਸ ਸਕੂਲ ਦੇ ਸਟੂਡੈਂਟ ਹਾਂ, ਤੇ ਆਹ ਸਾਡੀ ਯੂਨੀਫਾਰਮ ਹੈ, ਆਹ ਸਾਡੀ ਵਰਦੀ ਹੈ, ਬੜਾ ਮਾਣ ਕਰਦੇ ਹਾਂ ਇਸ ਚੀਜ਼ ਤੇ। ਤੇ ਗੁਰੂ ਗ੍ਰੰਥ ਸਾਹਿਬ ਤੋਂ ਐਜੂਕੇਸ਼ਨ ਲੈਂਦੇ ਹਾਂ, ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਰੱਜ ਰੱਜ ਕਰਦੇ ਹਾਂ, ਕਿਉਂ? ਕਿਉਂਕਿ ਇਹਨਾਂ ਤੋਂ ਸਾਨੂੰ ਸਮਝ ਮਿਲੀ ਹੈ, ਇਹਨਾਂ ਤੋਂ ਸਾਨੂੰ ਅਕਲ ਮਿਲੀ ਹੈ। ਗੱਜ ਕੇ ਆਨੰਦ ਸਾਹਿਬ, ਅਸੀਂ ਝੋਲੀਆਂ ਅੱਡਣ ਵਾਲੀ ਗੱਲ ਨਹੀਂ ਮੰਨਦੇ, ਪਿਆ ਝੋਲੀਆਂ ਅੱਡ ਕੇ ਖਾਣਾ, ਆ ਖੋਲ, ਆ ਖੋਲ, ਝੋਲੀਆਂ ਤੇ ਭਰਦੀਆਂ ਰਹਿਣਗੀਆਂ। ਆਖੋ ਸਤਨਾਮ। ਆ ਦਿਮਾਗ ਖੋਲ ਲੈ, ਆ ਚਲਾ ਲੈ ਮਹਾਰਾਜ, ਆਨੰਦ ਸਾਹਿਬ ਚ ਗੱਜ ਕੇ ਜਿੰਨਾ ਮੱਥਾ ਨਹੀਂ ਟੇਕਿਆ ਟੇਕ ਲੈਣਾ ਹੈ। ਗੁਰੂ ਜੀ ਜਾਣਗੇ ਮਗਰ ਮਗਰ ਚੱਲਦੇ ਆ, ਜਿੱਥੇ ਇੰਨਾ ਚਿਰ ਬੈਠੇ ਹੋ 5 ਮਿੰਟ ਅਰਦਾਸ ਹੁਕਮਨਾਮੇ ਹੋ ਲੈਣ ਦਿਓ, ਫਿਰ ਚੱਲ ਪਾਣਾ। ਕੱਲ ਨੂੰ ਸੋਚ ਕੇ ਆਉਣਾ ਵੀਰੋ ਭਾਈਓ, ਜਿੰਨਾ ਬਹਿਣਾ ਬਹਿਣਾ ਹੈ, ਪਹਿਲਾਂ ਹੀ ਸੋਚ ਕੇ ਆਇਓ, ਕੱਲ ਹਿਲਜੁਲ ਨਾ ਹੋਵੇ। ਜਿੰਨਾ ਮੱਥਾ ਨਹੀਂ ਟੇਕਿਆ ਟੇਕੋ, ਮੋਬਾਈਲ ਪਰਸ ਗਹਿਣੇ ਸੰਭਾਲ ਕੇ ਰੱਖਿਓ ਜੀ, ਮੋਬਾਈਲ ਪਰਸ ਗਹਿਣੇ ਸੰਭਾਲਿਓ, ਬੱਚੇ ਸੰਭਾਲਿਓ ਆਪਣੇ, ਜਿਵੇਂ ਸੰਗਤ ਨੂੰ ਲੈ ਕੇ ਆਏ ਆ ਲੈ ਕੇ ਵੀ ਉਦਾਂ ਹੀ ਆਰਾਮ ਨਾਲ ਜਾਣਾ। ਧੱਕਾ ਨਹੀਂ ਕਰਨਾ, ਗੁਰੂ ਸਾਹਿਬ ਜਾਣਗੇ ਫਿਰ ਚਾਲਾ ਪਾਵਾਂਗੇ, ਗੱਜ ਕੇ ਆਨੰਦ ਸਾਹਿਬ। ਜਿਨ੍ਹਾਂ ਪ੍ਰਸ਼ਾਦਾ ਪਾਣੀ ਨਹੀਂ ਛਕਿਆ ਉਹ ਛੱਕ ਕੇ ਜਾਇਓ, ਲੰਗਰ ਵਿੱਚ ਬਹਿ ਕੇ ਪ੍ਰਸ਼ਾਦਾ ਪਾਣੀ ਭਾਈ ਸਾਰੇ ਛੱਕ ਕੇ ਜਾਇਓ, ਪ੍ਰਬੰਧਕਾਂ ਨੇ ਪ੍ਰਬੰਧ ਕਰਿਆ ਹੋਣਾ, ਤਿਆਰ ਕੀਤਾ ਹੋਣਾ, ਤੇ ਜਿਹਨਾਂ ਕੋਲ ਵਹੀਕਲ ਨੇ ਹੋਰ ਸੰਗਤ ਨੂੰ ਨਾਲ ਪ੍ਰੇਰ ਕੇ ਲੈ ਕੇ ਆਓ, ਰਲ ਕੇ ਲਾਹਾ ਲਈਏ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ, ਆਨੰਦ ਪਾਇਆ ਮੇਰੀ ਮਾਏ
ਪਾਇਆ ਸਹਿਜ ਸਿੱਧੀ ਭਗਵਤੀਆਂ ਵਾਦਾਰੀਆਂ,
ਨਾਗਰ ਕਤ ਪਰਵਾਰ ਭਰੀਆਂ ਸ਼ਬਦ ਗਾਵਰ ਆਈਆਂ,
ਸੁਦੋਦਾ ਗਾਓ ਹਰੀ ਤੇਰਾ ਮਨ ਜਿਵੇਂ ਵਸਾਰਿਆ,
ਕਹਿ ਨਾਨਕ ਅਨੰਤ ਹੋਆ ਸਤਿਗੁਰੂ ਮੈਂ ਪਾਇਆ,
ਏ ਮਨ ਤੇਰਿਆ ਸਦਾ ਰਹੋ ਹਰ ਨਾਲ
ਸਰਨਾ ਰਹੋ ਮਾਰ ਸਭ ਸਵਾਰਨਾ,
ਸੰਗੀ ਵਾਰੋ ਤਲੇ ਤੇਰਾ ਕਾਰਨ ਸਭ ਸਵਾਰਨਾ,
ਅਗਲਾ ਸਮਰੱਥ ਸੁਆਮੀ ਸੋ ਕਿਉ ਮਨੋ ਵਸਾਰੇ,
ਆਹੇ ਨਾਨਕ ਮਾਨੋ ਤੇਰੇ ਸਦਾ ਰਹੋ ਹਰ ਨਾਲ,
ਸਾਡੇ ਸਾਹਿਬਾ ਕਿਆ ਨਹੀਂ ਕਰਦੇ,
ਮਾਤਾ ਤੇਰਾ ਸੰਗੀਤ ਹੈ ਇਸਦੇ ਹੀ ਸੋ ਪਾਵੇ,
ਸਦਾ ਸਿੰਘ ਸਲਾਹ ਤੇਰੀ ਨਾਮ ਮਨ ਵਸਾਰੇ,
ਨਾਮ ਜਿਨ ਕਾ ਮਨ ਵਸਿਆ ਵਾਜੇ ਸ਼ਬਦ ਮੇਰੇ,
ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਦੇ,
ਸਾਚਾ ਨਾਮ ਆਇਆ ਤਾਰੋ ਸਾਚ ਨਾਮ ਆਧਾਰ ਮੇਰਾ ਗੁਰੂ ਪੁੱਤਰਾ ਸਾਧ ਕਮਾਇਆ,
ਹਰ ਸਾਧ ਸੁਖ ਮੰਨਿਆ ਏ ਵਸਿਆ ਜਿਨ ਇੱਛਾ ਸਭ ਪੁਜਾਈਆ,
ਆਗੁਰ ਮਾਨ ਕੀ ਤਾਗੁਰ ਗੁਰੂ ਜਿਸ ਕੀ ਆਏ ਵਡਿਆਰੀਆ,
ਕਹਿ ਨਾਨਕ ਸੁਣੋ ਸੰਤੋ ਸਬਦ ਕਰੋ ਪਿਆਰੋ ਸਾਚਾ,
ਨਾਮ ਆਇਆ ਤਾਰੋ ਵਾਜੇ ਪੰਜ ਸ਼ਬਦ ਘਰ ਸੁਭਾਗੈ,
ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਸ ਘਰ ਧਾਰੀਆ,
ਪੰਜ ਰੂਪ ਦੇ ਰਸ ਕੀਤੇ ਕਾਲ ਕੰਡ ਮਾਰਿਆ,
ਕਰਮ ਪਾਇਆ ਦੁਖਤ ਕੌਸੇ ਨਾਮ ਪਹਿਲਾ,
ਕਹਿ ਨਾਨਕ ਦਰਸ ਹੋਆ ਜਿੰਦਿਆਂ ਮਨਵਾਰੇ,
ਅਨੰਤ ਸੁਣੋ ਵਟ ਭਾਗੀ ਹੋ ਸਗਲ ਮਨੋਰਥ ਪੂਰੇ,
ਆਨੰਦ ਰੰਗ ਪਾਇਆ ਤੇ ਸਗਲ ਮੈਂ ਸੂਰੇ,
ਤੂੰ ਕਰੋੜ ਸੰਤਾ ਉਪਰੇ ਸੁਣੀ ਸੱਚੀ ਬਾਣੀ,
ਸੰਤ ਮਾਤ ਪਏ ਸਗੇ ਪੂਰੇ ਗੁਰ ਤੇ ਜਾਣੀ,
ਗੁਰ ਤੇ ਪੁਨੀਤ ਕਰ ਤੇ ਪਵਿੱਤ ਸਤਿਗੁਰ ਰਹਿਆ ਭਰਪੂਰ,
ਵੰਦ ਨਾਨਕ ਹੋਏ ਜਾਗ ਲਾਗੇ ਬਾਜੇ ਅਨਹਰ ਪੂਰੇ,
ਕਮਲ ਗੁਰੂ ਪਾਣੀ ਪਿਤਾ ਮਾਤਾ ਧਰਮ ਬਹਾਦਰ,
ਇਸ ਰਾਹੇ ਭਾਈ ਦਇਆ ਮਿਲੈ ਸਗਲ ਜਗਤ,
ਜੰਗਿਆਈਆਂ ਪਰਿਆਈਆਂ ਵਾਜੇ ਧਰਮ ਹਦੂਰ,
ਕਰਨੀ ਆਪੋ ਆਪਣੀ ਤੇ ਜੇ ਲੈ ਕੇ ਦੂਰ,
ਜਿਨੀ ਨਾਮ ਪਿਆਇਆ ਸਹਿਬ ਸਖਤ ਭਾਲ,
ਨਾਨਕ ਦੇ ਮੁਖੇ ਉੱਜਲੇ ਤੇਤੀ ਸੁਖੀ ਕਾਲ,
ਜਿਨੀ ਨਾਮ ਪਿਆਇਆ ਜਿਨੀ ਨਾਮ ਪਿਆਇਆ ਸਹਿਬ ਸਖਤ ਭਾਲ,
ਨਾਨਕ ਦੇ ਮੁਖੇ ਉੱਜਲੇ ਤੇਤੀ ਸੁਖੀ ਕਾਲ,
ਜਿਨੀ ਨਾਮ ਜਿੰਨੀ ਨਾਮ ਤੇ ਆਇਆ ਗਏ ਮਸਕਤ ਘਾਲ, ਜਿੰਨੀ ਨਾਮ ਤੇ ਆਇਆ ਗਏ ਮਸਕਤ ਘਾਲ,
ਬੋਲੋ ਬੋਲ
ਜਿੰਨੀ ਨਾਮ ਤੇ ਆਇਆ ਗਏ ਮਸਕਤ ਘਾਲ, ਜਿੰਨੀ ਨਾਮ ਤੇ ਆਇਆ ਗਏ ਮਸਕਤ ਘਾਲ, ਜਿੰਨੀ ਨਾਮ ਤੇ ਆਇਆ ਗਏ ਸੰਗਤ ਧਾਰ,
ਨਾਨਕ ਦੇ ਮੁਖੋਂ ਚੱਲੇ ਕਿੰਨੀ ਸੁਖੀ ਧਾਰ,
ਜਿੰਨੀ ਨਾਮ ਤੇ ਆਇਆ ਗਏ ਸੰਗਤ ਧਾਰ,
ਨਾਨਕ ਦੇ ਮੁਖੋਂ ਚੱਲੇ ਕਿੰਨੀ ਸੁਖੀ ਧਾਰ,
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ,
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ,
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਸੋ ਕਹੋ ਟਲ ਗੁਰਸੇਵੀਐ ਅਹਿਨਿਸ ਸਹਿਜ ਸੁਭਾਏ, ਦਰਸ਼ਨ ਪਰਸੇ ਗੁਰੂ ਕੇ, ਜਨਮ ਮਰਨ ਦੁਖ ਜਾਏ, ਵਾਹਿਗੁਰੂ ਜੀ
ਸੁਰਥ ਮਹਲਾ ਨੌਵਾਂ ਮਨ ਰੇ ਕੌਣ ਕੁਮਤ ਤੈਲੀਨੀ ਪਰਦਾਰਾ ਨਿੰਦਿਆ ਰਸ ਰਚਿਓ ਰਾਮ ਭਗਤ ਨੇ ਗਿਨੀ ਮਨ ਰੇ ਕੌਣ ਕੁਮਤ ਤੈਲੀਨੀ ਪਰਦਾਰਾ ਨਿੰਦਿਆ ਰਸ ਰਚਿਓ ਰਾਮ ਭਗਤ ਨੇ ਗਿਨੀ ਰਹਾਉ ਮੁਕਤ ਪੰਥ ਜਾਣਿਓ ਤੈਨਾ ਹਨ ਧਨ ਜ਼ੋਰਨ ਕਉ ਤਾਇਆ ਅੰਤ ਸੰਗ ਕਾਹੂ ਨਹੀਂ ਦੀਨਾ ਬਿਰਥਾ ਆਪ ਬੰਧਾਇਆ ਨਾ ਹਰ ਭਜਿਓ ਨਾ ਗੁਰਜਨ ਸੇਵਿਓ ਨਹਿ ਉਪਜਿਓ ਕਛ ਗਿਆਨਾ ਘਟ ਹੀ ਮਾਹੇ ਨਿਰੰਜਨ ਤੇਰੇ ਤੈ ਖੋਜਤ ਉਦਿਆਨਾ ਬਹੁਤ ਜਨਮ ਪਰਮਤ ਤੈ ਹਾਰਿਓ ਅਸ ਥਿਰ ਮਤ ਨਹੀਂ ਪਾਈ ਮਾਨਸ ਦੇਹ ਪਾਏ ਪਦ ਹਰ ਭਜ ਨਾਨਕ ਬਾਤ ਬਤਾਈ ਬਹੁਤ ਜਨਮ ਪਰਮਤ ਤੈ ਹਾਰਿਓ ਅਸ ਥਿਰ ਮਤ ਨਹੀਂ ਪਾਈ ਮਾਨਸ ਦੇਹ ਪਾਏ ਪਦ ਹਰ ਭਜ ਨਾਨਕ ਬਾਤ ਬਤਾਈ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।